ਸਤਨਾਮ ਸ੍ਰੀ ਵਾਹਿਗੁਰੂ। ਜਿਨ੍ਹਾਂ ਦਸੰਨਿਆਂ ਦੁਰਮਤ ਵੰਨੇ ਮਿੱਤਰ ਸਾਡੇ ਸੇ ਕੌਣ ਟੁੰਡੇਲੇ ਜਗ ਸਵਾਇਆ ਜਨ ਨਾਨਕ ਵਿਰਲੇ ਕੇ ਜਾਗੋ ਹਰ ਰੰਗ ਲਾਗੋ ਇਸ ਯੁਗ ਮਹਿ ਸੋ ਕਹੀਅਤ ਹੈ ਸੂਰ ਹਾਤਮ ਜਿਨੈ ਸਗਲ ਵਸ ਤਾਕੈ ਜਾਕਾ ਸਤਿਗੁਰ ਪੂਰਾ ਠਾਕੁਰ ਗਾਇਆ ਆਤਮ ਰੰਗ ਸ਼ਰਨੀ ਪਾਵਨ ਨਾਮ ਧਿਆਵਨ ਸਹਿਜ ਸਮਾਵਨ ਸੰਗ ਜਨ ਕੇ ਚਰਨ ਵਸਹਿ ਮੇਰੇ ਰਹਿ ਸੰਗ ਪੁਨੀਤਾ ਦੇਹੀ ਜਨ ਕੀ ਧੂਰ ਦੇਹੋ ਕਿਰਪਾ ਨਿਦ ਨਾਨਕ ਕੈ ਸੁਖੀ ਨਿਰਰਾ ਹਰ ਜਨ ਕੈ ਹਉ ਬਲ ਜਾਈ ਕੇਸਾਂ ਕਾ ਕਰ ਚਵਰ ਟੁਲਾਵਾ ਚਰਨ ਧੂੜ ਮੁਖ ਲਾਈ ਹਰ ਸਿਉ ਦੇਵੈ ਜੋਤ ਕੋਈ ਜਨ ਹਰ ਸਿਉ ਦੇਵੈ ਜੋਤ ਹਰ ਸਿਉ ਦੇਵੈ ਜੋਤ ਹਰ ਸਿਉ ਦੇਵੈ ਜੋਤ ਕਿਰਪਾ ਤੇ ਮਹਾ ਵਿਖਿਆ ਤੇ ਤੋਰ ਆਇਓ ਸਰਨ ਦੀਨ ਦੁਖ ਪੰਜਨ ਚਿਤਵੋ ਤੁਮਰੀ ਓ ਅਪੈ ਪਦ ਦਾਨ ਸਿਮਰਨ ਸਵਾਮੀ ਕੋ ਪ੍ਰਭ ਨਾਨਕ ਬੰਧਨ ਛੋ ਕੋਈ ਜਨ ਹਰ ਸਿਉ ਦੇਵੈ ਜੋਰ ਹਰ ਸਿਉ ਦੇਵੈ ਜੋਰ ਕੋਈ ਜਨ ਹਰ ਸਿਉ ਦੇਵੈ ਜੋਰ ਡਿੱਠਾ ਤੂੰ ਨਾਨਕ ਮਨ ਪਾਣਾ ਕੋਲ ਕਮਾਈ ਤਿਸ ਮਿੱਤਰ ਵਿਚੋਲੇ ਜਹ ਮਿਲ ਸੰਤ ਪਛਾਣਾ ਵਾਹਿਗੁਰੂ 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 ਬੇਨਤੀ ਹੈ ਅੱਖਾਂ ਬੰਦ ਕਰਕੇ ਬੈਠੋ ਚੌਂਕੜੇ ਲਾਓ ਕੋਈ ਰਸਨਾ ਵਾਂਝੀ ਨਾ ਰਵੇ ਸਾਰੇ ਜੁੜੋ ਸੇਵਾਦਾਰਾਂ ਨੂੰ ਬੇਨਤੀ ਕਰਾਂਗਾ ਪੰਡਾਲ ਭਰ ਗਿਆ ਸਾਹਮਣੇ ਵਾਲੇ ਜਿਹੜੇ ਪੜਦੇ ਨੇ ਉਹਨਾਂ ਨੂੰ ਚੁੱਕ ਦਿਓ ਉੱਪਰ ਸਾਹਮਣੇ ਜਿਹੜੇ ਪੜਦੇ ਲੱਗੇ ਨੇ ਉੱਪਰ ਚੁੱਕ ਦਿਓ ਤਾਂ ਜੋ ਸਾਰੀ ਸੰਗਤ ਬੈਠ ਸਕੇ ਦੂਰੋਂ ਦਿਸਦਾ ਰਹੇ ਸਤਿਗੁਰੂ ਦਾ ਦਰਬਾਰ ਸਤਿਗੁਰੂ ਦੇ ਦਰਸ਼ਨ ਹੁੰਦੇ ਰਹਿਣ ਜਿੱਥੇ ਵੀ ਕੋਈ ਬੈਠਾ ਹੈ ਮਨ ਜੋੜੋ ਅੱਖਾਂ ਬੰਦ ਕਰਕੇ ਚੌਂਕੜੇ ਲਾ ਕੇ ਸਾਰੇ ਬੋਲੋ ਵਾਹਿਗੁਰੂ 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 ਜਪੋ ਵਾਹਿਗੁਰੂ 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 ਵਾਂਝਾ ਨਾ ਰਵੇ ਕੋਈ ਵਾਹਿਗੁਰੂ 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 ਵਾਹਿਗੁਰੂ
Thank you.
ਸਿਮਰਤ ਸੁਖ ਹੋਏ ਸਗਲੇ ਦੁੱਖ ਜਾਵੇ ਜਿਸ ਸਿਮਰਤ ਸੁਖ ਹੋਏ ਸਗਲੇ ਦੁੱਖ ਜਾਵੇ ਸਗਲੇ ਦੁੱਖ ਜਾਵੇ ਸਤਿਗੁਰਾਂ ਦੀ ਸਾਜੀ ਨਿਵਾਜੀ ਗੁਰੂ ਪਿਆਰੀ ਗੁਰੂ ਸਵਾ ਜੀ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਤਿਸੰਗ ਜੀ ਸਭ ਤੋਂ ਪਹਿਲਾਂ ਰਸਨਾ ਪਵਿੱਤਰ ਕਰੋ ਬਹੁਤ ਸੰਗਤ ਹਾਜ਼ਰੀ ਭਰ ਰਹੀ ਹੈ ਬੜੇ ਆ ਵੀ ਰਹੇ ਨੇ ਔਰ ਬਹੁਤ ਸੰਗਤ ਐਸੀ ਵੀ ਹੈ ਜਿਹੜੇ ਘਰਾਂ ਵਿੱਚ ਬੈਠ ਕੇ ਦੇਸ਼ਾਂ ਵਿਦੇਸ਼ਾਂ ਵਿੱਚ ਟੀਵੀ ਚੈਨਲ ਦੇ ਮਾਧਿਅਮ ਨਾਲ ਘਰਾਂ 'ਚ ਬੈਠ ਕੇ ਹਾਜ਼ਰੀ ਭਰ ਰਹੇ ਨੇ ਸੋ ਜਿੱਥੋਂ ਤੱਕ ਆਵਾਜ਼ ਜਾਂਦੀ ਹੈ ਮੈਂ ਸਭ ਨੂੰ ਹੀ ਬੇਨਤੀ ਕਰਨਾ ਕਿਰਪਾ ਕਰੋ ਅਸੀਸ ਬਖਸ਼ੋ ਕੁਝ ਸਮਾਂ ਆਪ ਜੀ ਦੇ ਦਰਸ਼ਨ ਕਰ ਸਕੀਏ ਸਾਰੀ ਸੰਗਤ ਬੁਲੰਦ ਆਵਾਜ਼ ਵਿੱਚ ਸਤਿਗੁਰ ਦੀ ਬਖਸ਼ਿਸ਼ ਦੁਹਰਾਓ ਗੱਜ ਕੇ ਫਤਿਹ ਬੁਲਾਓ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਜੀ ਨੇ ਬੜੀ ਕਿਰਪਾ ਕੀਤੀ ਹੈ ਜੋ ਕਿ ਸੰਗਰਾਂਦ ਦੇ ਦਿਹਾੜੇ ਤੇ ਸੰਗਤਾਂ ਦੂਰੋਂ ਨੇੜਿਓਂ ਚੱਲ ਕੇ ਗੁਰਦੁਆਰਾ ਪਰਮੇਸ਼ਵਰ ਦੁਆਰ ਸਾਹਿਬ ਹਾਜ਼ਰੀ ਭਰਦੀਆਂ ਨੇ ਪਿਛਲੇ 10-11 ਸਾਲ ਤੋਂ ਸੰਗਰਾਂਦ ਦਾ ਦਿਹਾੜਾ ਮਨਾਉਣਾ ਸ਼ੁਰੂ ਹੋਇਆ ਹੈ ਔਰ ਨਾਲ ਹੀ ਅੰਮ੍ਰਿਤ ਸੰਚਾਰ ਵੀ ਹਰ ਸੰਗਰਾਂਦ 'ਤੇ ਹੁੰਦਾ ਜੋ ਕਿ ਇਸ ਸਮਾਗਮ ਦਾ ਪ੍ਰਯੋਜਨ ਹੈ ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਦੇ ਨੇ ਬਹੁਤ ਗੁਰਮੁਖ ਐਸੇ ਨੇ ਜਿਹੜੇ ਸੁਣਦੇ ਨੇ ਜਿਨ੍ਹਾਂ ਦਾ ਜੀਵਨ ਬਣਦਾ ਵੀ ਹੈ ਸਤਿਗੁਰੂ ਦੀ ਕਿਰਪਾ ਹੁੰਦੀ ਹੈ ਸਤਿਗੁਰੂ ਜੀ ਦੀ ਬਖਸ਼ਿਸ਼ ਵਰਤਦੀ ਔਰ ਕਈ ਐਸੇ ਨੇ ਜਿਹੜੇ ਨਾਮ ਦੀ ਕਮਾਈ ਕਰਦੇ ਨੇ ਪੰਜ ਬਾਣੀਆਂ ਪੜ੍ਹੀਆਂ ਜਾਂਦੀਆਂ ਨੇ ਜਦੋਂ ਅੰਮ੍ਰਿਤ ਛਕਾਇਆ ਜਾਂਦਾ ਹੈ ਅੰਮ੍ਰਿਤ ਸੰਚਾਰ ਵੇਲੇ ਪੰਜ ਬਾਣੀਆਂ ਪੜ੍ਹੀਆਂ ਜਾਣਗੀਆਂ ਔਰ ਉਹੀ ਪੰਜ ਬਾਣੀਆਂ ਪੜ੍ਹਨ ਦਾ ਹੁਕਮ ਹੁੰਦਾ ਹੈ ਕਿ ਸਵੇਰੇ ਉੱਠ ਕੇ ਸਿੱਖ ਨੇ ਰੋਜ਼ ਪੰਜ ਬਾਣੀਆਂ ਪੜ੍ਹਨੀਆਂ ਨੇ ਕਿਉਂ ਉਹ ਇੱਕ ਵਾਰੀ ਅੰਮ੍ਰਿਤ ਛਕਿਆ ਗੱਲ ਨਾ ਨਿਬੜੇ ਅੰਮ੍ਰਿਤ ਦਾ ਸੰਚਾਰ ਰੋਜ਼ ਹੋਣਾ ਚਾਹੀਦਾ ਆਖੋ ਸਤਨਾਮ ਸਾਡੇ ਅੰਦਰ ਅੰਮ੍ਰਿਤ ਦਾ ਸੰਚਾਰ ਔਰ ਬੜੇ ਸੱਜਣ ਚੜ੍ਹਦੀ ਕਲਾ ਵਾਲੇ ਵੇਖੇ ਨੇ ਜਿਹੜੇ ਬੜੇ ਗੁੜੁੰਦ ਹੋ ਕੇ ਬੜੇ ਭਿੱਜ ਕੇ ਬਾਣੀ ਦਾ ਜਾਪ ਕਰਦੇ ਨੇ ਔਰ ਉਹ ਸਾਰੀ ਜ਼ਿੰਦਗੀ ਉਸ ਰਸ ਨੂੰ ਫਿੱਕਾ ਨਹੀਂ ਪੈਣ ਦਿੰਦੇ ਉਹ ਰਸ ਬਣਿਆ ਰਹਿੰਦਾ ਸਾਰੀ ਜ਼ਿੰਦਗੀ ਸਾਡਾ ਹਾਲ ਤੇ ਹੈ ਵੀ ਅੱਜ ਪੱਤ ਚੜ ਕਦੇ ਬਸੰਤ ਕਦੇ ਪੱਤ ਚੜ ਕਦੇ ਬਸੰਤ ਕਦੀ ਕਦੀ ਤੇ ਦਿਲ ਕਰਦਾ ਵੀ ਸੁੰਦਰ ਗੁਟਕਾ ਫੜੋ ਤੇ ਸਾਰਾ ਹੀ ਪੜ੍ਹ ਦਿਓ 18 ਬਾਣੀਆਂ ਦਾ ਨਿਤਨੇਮ 25-26 ਬਾਣੀਆਂ ਦਾ ਨਿਤਨੇਮ ਕਦੀ ਕਦੀ ਜਪਜੀ ਸਾਹਿਬ ਵੀ ਨਹੀਂ ਹੁੰਦਾ ਵੇਖੋ ਏਦਾਂ ਦੀ ਹਾਲਤ ਹੋ ਜਾਂਦੀ ਪਰ ਸਤਿਗੁਰੂ ਸੱਚੇ ਪਾਤਸ਼ਾਹ ਮਿਹਰ ਕਰਨ ਹਰ ਰੋਜ਼ ਦੀ ਸਿੱਖ ਦੀ ਅਰਦਾਸ ਹੋਣੀ ਚਾਹੀਦੀ ਸੱਚੇ ਪਾਤਸ਼ਾਹ ਪ੍ਰਸ਼ਾਦਾ ਦਿਓ ਭਾਵੇਂ ਨਾ ਦਿਓ ਰੋਟੀ ਮਿਲੇ ਭਾਵੇਂ ਨਾ ਮਿਲੇ ਪਰ ਕਿਰਪਾ ਕਰੋ ਇਹ ਕੋਈ ਐਸਾ ਦਿਨ ਨਾ ਆਵੇ, ਐਸਾ ਤੇ ਆਵੇ ਕਿ ਮੇਰੇ ਖਾਣ ਨੂੰ ਰੋਟੀ ਨਾ ਹੋਵੇ, ਪਰ ਐਸਾ ਦਿਨ ਕਦੇ ਨਾ ਆਵੇ ਕਿ ਮੇਰੇ ਜ਼ਿੰਦਗੀ ਦੇ ਵਿੱਚ ਐਸਾ ਪਲ ਐਸਾ ਦਿਨ ਨਾ ਆਵੇ ਜਿੱਦਣ ਮੇਰਾ ਨਿਤਨੇਮ ਟੁੱਟ ਜਾਏ, ਐਸਾ ਦਿਨ ਨਾ ਕਦੇ ਆਵੇ। ਇਹ ਅਰਦਾਸ ਹਮੇਸ਼ਾ ਕਰਨੀ ਚਾਹੀਦੀ ਨਿਤਨੇਮ ਵਾਸਤੇ। ਤੇ ਮੈਂ ਅਰਜ ਕਰਦਾ ਰਹਿੰਦਾ, ਬਾਬਾ ਨੰਦ ਸਿੰਘ ਮਹਾਂਪੁਰਖ ਹਮੇਸ਼ਾ ਕਹਿੰਦੇ ਸਨ, ਜਿਹੜਾ ਨਿਤਨੇਮ ਨਹੀਂ ਛੱਡਦਾ ਗੁਰੂ ਨਾਨਕ ਕਦੇ ਉਸ ਸਿੱਖ ਦੀ ਬਾਹ ਨਹੀਂ ਛੱਡਦਾ। ਤੇ ਜਿਹੜਾ ਨਿਤਨੇਮ ਛੱਡ ਦਿੱਤਾ ਜਿਹਨੇ, ਉਹਨੇ ਖਿੱਚ ਕੇ ਆਪਣੀ ਬਾਂਹ ਗੁਰੂ ਨਾਨਕ ਤੋਂ ਛੁਡਾ ਲਈ ਹੈ। ਇਸ ਕਰਕੇ ਨਿਤਨੇਮ ਕਰਦੇ ਰਹਿਣਾ ਚਾਹੀਦਾ। ਗੁਰਮੁਖੋ, ਗੁਰੂ ਸਾਹਿਬ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਹੈ ਸੰਗਤ ਕਰਨ ਵਾਲੇ ਜਿਹੜੇ ਗੁਰਮੁਖਾਂ ਦੀ, ਉਹਨਾਂ ਨੂੰ ਪਤਾ ਹੈ ਇਹਦੇ ਵਿੱਚ ਕੀ ਰਸ ਹੈ। ਇਹਦੇ ਵਿੱਚ ਵੀ ਕੋਈ ਦੋ ਰਾਵਾਂ ਨਹੀਂ। ਕਈ ਵਾਰੀ ਏਦਾਂ ਵੀ ਬਿਰਤੀ ਬਣ ਜਾਂਦੀ ਹੈ, ਪਾਠ ਪੜ੍ਹੇ ਔਰ ਵੇਦ ਵਿਚਾਰੇ ਉਹ ਨਿਵਲ ਭਿੰਗਮ ਸਾਧੇ, ਪੰਚ ਜਨਾ ਸਿਉ ਸੰਗ ਨਾ ਛੁਟਕੇ ਉਹ ਅਧਕ ਅਹੰ ਬੁੱਧ ਵਾਧੇ। ਪਿਆਰੇ ਇਨ ਵਿਦ ਮਿਲਣ ਨਾ ਜਾਈ, ਮੈਂ ਕੀਏ ਕਰਮ ਅਨੇਕਾਂ, ਹਾਰ ਪਰਿਓ ਸਵਾਮੀ ਕੇ ਦੁਆਰੇ ਦੀਜੇ ਬੁੱਧ ਬੁੱਧ। ਕਈ ਵਾਰੀ ਮਨ ਵਿੱਚ ਮਾਨ ਹੋ ਜਾਂਦਾ ਹੈ, ਮੈਂ ਬੜਾ ਨਿਤਨੇਮੀ ਹਾਂ, ਪਰ ਨਿਤਨੇਮ ਦੇ ਨਾਲ ਨਾਲ ਸੇਵਾ ਹੱਥੀਂ ਕਰਦੇ ਰਹੀਏ, ਜਾਂ ਰੰਗੇ ਗੁਰਮੁਖਾਂ ਦੀ ਤਾਰੂਆਂ ਦੀ ਸੰਗਤ ਕੀਤੀ ਜਾਏ, ਤੇ ਫਿਰ ਇਹ ਹੰਕਾਰ ਦੇ ਦਰਿਆ ਨੂੰ ਤੈਰ ਕੇ ਪਾਰ ਲੰਘਿਆ ਜਾ ਸਕਦਾ, ਨਹੀਂ ਤੇ ਇਹਦੇ ਤੋਂ ਬਚਣਾ ਬੜਾ ਔਖਾ। ਹੁਣ ਮਹਾਂਪੁਰਖਾਂ ਦੀ ਆਪਾਂ ਯਾਦ ਮਨਾਉਂਦੇ ਪਏ ਹਾਂ। ਹਾਂ, ਮੈਂ ਹੁਣ ਜਦੋਂ ਲਾਈਵ ਟੈਲੀਕਾਸਟ ਸ਼ੁਰੂ ਹੋਇਆ ਨਾ MH1 ਵਾਲਿਆਂ ਨੇ, ਤੇ ਸਿੰਘਾਂ ਦੇ ਫੋਨ ਨੰਬਰ ਉਹਦੇ ਉੱਤੇ ਆ ਜਾਂਦੇ ਨੇ, ਤੇ ਮੈਨੂੰ ਫਿਰ ਉਹ ਦੱਸਦੇ ਸੀ, ਕਹਿੰਦੇ 3-3 ਘੰਟੇ ਜਿੰਨਾ ਚਿਰ ਪ੍ਰੋਗਰਾਮ ਚੱਲੇਗਾ ਉਨਾ ਚਿਰ ਫੋਨ ਵੀ ਚੱਲਦੇ ਰਹਿੰਦੇ, ਭਾਵੇਂ 1 ਮਿੰਟ ਹੀ ਕਿਸੇ ਨਾਲ ਗੱਲ ਹੋਵੇ। ਹੁਣ ਕਈ ਤੇ 95% ਫੋਨ ਉਹ ਆਉਂਦੇ ਨੇ ਜਿਹੜੇ ਕਹਿੰਦੇ ਸਾਨੂੰ ਬੜੀ ਖੁਸ਼ੀ, ਵਧਾਈ ਹੋਵੇ ਸਮਾਗਮ ਦੀ ਤੇ ਧੰਨਵਾਦ ਸਾਨੂੰ ਇੰਨੀ ਸੰਗਤ ਦੇ, ਗੁਰੂ ਗ੍ਰੰਥ ਸਾਹਿਬ ਦੇ ਪੰਜ ਪਿਆਰਿਆਂ ਦੇ, ਅੰਮ੍ਰਿਤ ਛਕਣ ਵਾਲਿਆਂ ਦੇ ਘਰਾਂ ਚ ਦਰਸ਼ਨ ਕਰਾ ਤੇ ਆਖੋ ਸਤਨਾਮ। ਹਾਂਜੀ, ਇਹ ਇੱਕ ਵਧਾਈ, ਇੱਕ ਸੰਗਤਾਂ ਦਾ ਅਸੀਸ ਸੰਗਤਾਂ ਦੀ ਮਿਲਦੀ ਹੈ, ਔਰ ਦੂਸਰੇ ਪੱਖ ਦੇ ਲੋਕ ਵੀ ਨਾਲ ਹੀ ਹੁੰਦੇ ਨੇ, ਉਹਨਾਂ ਦੇ ਫੋਨ ਵੀ ਆਉਂਦੇ ਨੇ, ਬਰਸੀਆਂ ਮਨਾਉਣੀਆਂ ਕਿੱਥੇ ਲਿਖਿਆ ਹੈ, ਇਹ ਕਿਉਂ ਮਨਾਉਂਦੇ ਹੋ। ਮੈਂ ਤੇ ਉਹਨਾਂ ਨੂੰ ਬੇਨਤੀ ਕਰਾਂਗਾ, ਸੁਣ ਰਹੇ ਹੋ ਨਾ ਜੇ ਮੇਰੀ ਆਵਾਜ਼, ਕਾਹਦੇ ਲਈ ਨੀਂਦਰ ਖਰਾਬ ਕਰਦੇ ਹੋ? 12 ਵਜੇ ਤੱਕ ਜਾਗੋਗੇ ਫਿਰ ਤੁਹਾਡੀ ਨੀਂਦਰ ਖਰਾਬ ਹੋ ਜਾਣੀ। ਜੇ ਮੇਰੀ ਆਵਾਜ਼ ਸੁਣਦੇ ਹੋ ਤੇ TV ਬੰਦ ਕਰ ਦਿਓ ਜਾਂ ਚੈਨਲ ਚੇਂਜ ਕਰ ਦਿਓ। ਜੇ ਹੁਣੇ ਤੜਫ ਗਏ ਹੋ ਅਜੇ ਤੇ ਅੰਮ੍ਰਿਤ ਸੰਚਾਰ ਹੋਣਾ ਫਿਰ ਹੋਰ ਜਿੰਦ ਔਖੀ ਹੋ ਜਾਏਗੀ। ਫਾਇਦਾ ਕੀ ਹੈ? ਬੰਦ ਕਰੋ, ਚੇਂਜ ਕਰ ਲਓ। ਕਿਉਂ ਬਈ? ਆਪਣੀ ਆਪਣੀ ਸੋਚ ਹੈ ਹਰ ਬੰਦੇ ਦੀ। ਸੰਗਤ ਜੀ, ਮਹਾਂਪੁਰਖ ਜਿਨ੍ਹਾਂ ਦੀ ਆਪਾਂ ਯਾਦ ਚ ਬੈਠੇ ਹਾਂ ਨਾ, ਹੁਣ ਇੱਥੇ ਯਾਦਾਂ ਮਨਾਈਆਂ ਕਿਹਨਾਂ ਦੀਆਂ ਜਾਣਗੀਆਂ? ਲੋਕ ਸ਼ਰਾਬੀਆਂ ਨੂੰ ਯਾਦ ਕਰਨਗੇ, ਜਵਾਰੀਆਂ ਨੂੰ ਯਾਦ ਕਰਨਗੇ, ਨਿੰਦਕਾਂ ਦੁਸ਼ਟਾਂ ਨੂੰ ਯਾਦ ਕਰਨਗੇ। ਕਦੇ ਅਸੀਂ ਵੇਖਦੇ ਨਹੀਂ ਕਿ ਸਾਡੀ ਜ਼ਿੰਦਗੀ, ਸਾਰੀ ਜ਼ਿੰਦਗੀ ਮਾਇਆ ਦੇ ਪਿੱਛੇ ਸੱਪ ਵਾਂਗੂ ਮਗਰ ਮਗਰ ਫਿਰਦੇ ਰਹਿੰਦੇ ਆ, ਮਿਲਦੇ ਰਹਿੰਦੇ ਆ, ਕਦੇ ਕੋਈ ਤਰੀਕਾ, ਕਦੇ ਕੋਈ ਹੱਥ ਕੰਡਾ ਬੰਦਾ ਵਰਤਦਾ ਹੈ। ਬਹੁ ਪਰਪੰਚ ਕਰ ਪਰ ਧਨ ਲਿਆਵੇ, ਬੜੇ ਪਾਪੜ ਵੇਲਦਾ ਹੈ। ਕਈਆਂ ਨੂੰ ਮੌਕਾ ਮਿਲ ਗਿਆ ਠੱਗੀ ਦਾ, ਕਈਆਂ ਨੂੰ ਮੌਕਾ ਹੀ ਨਹੀਂ ਮਿਲਿਆ, ਉਹ ਕਹਿੰਦੇ ਅਸੀਂ ਬੜੇ ਸਾਧ ਆ। ਮੌਕਾ ਮਿਲੇ ਤੇ ਬੰਦਾ ਛੱਡ ਦੇਵੇ, ਸਵਾਦ ਫੇਰ ਆਉਂਦਾ। ਮੌਕਾ ਹੋਵੇ ਤੇ ਫਿਰ ਬੰਦਾ ਨਾ ਗਲਤੀ ਕਰੇ, ਪਤਾ ਤੇ ਫਿਰ ਲੱਗਦਾ ਨਾ। ਸਾਰੀ ਜ਼ਿੰਦਗੀ ਸਾਡੀ ਲੰਘ ਜਾਂਦੀ ਹੈ, ਪਰ ਕਦੀ ਅਸੀਂ ਇਹ ਨਹੀਂ ਵੇਖਦੇ ਵੀ ਘੱਲ ਨਾ ਕਿੱਲੀ ਕਿੰਨੀ ਉਹਨਾਂ ਨੇ ਆਪਣੇ ਜੀਵਨ ਵਿੱਚ ਘਾਲੀ ਹੋਣੀ ਹੈ। ਸੰਗਤ ਜੀ, ਕਿੰਨੀ ਮਿਹਨਤ ਕੀਤੀ ਹੋਣੀ ਜਿਹਨਾਂ ਮਹਾਂਪੁਰਖਾਂ ਦੀ ਆਪਾਂ ਯਾਦ ਚ ਬੈਠੇ ਹਾਂ। ਅਸੀਂ ਅੱਖੀਂ ਵੇਖਿਆ ਗੁਰਮੁਖੋ, 15 15 ਦਿਨ ਮਹੀਨਾ ਮਹੀਨਾ ਵੀ ਕਈ ਵਾਰੀ ਉਹ ਅੰਦਰ ਬੈਠੇ ਰਹਿੰਦੇ ਸੀ। ਸੇਵਾਦਾਰ ਨੇ ਪ੍ਰਸ਼ਾਦਾ ਲਿਜਾਣਾ, ਲੈ ਜਾ ਭਾਈ, ਕਿਉਂਕਿ ਇੰਨਾ ਰਸ ਸੀ ਉਹਨਾਂ ਨੂੰ। ਚੌਂਕੜਾ ਮਾਰ ਕੇ ਡਾਕਟਰ ਬੜਾ ਕਹਿੰਦੇ ਸੀ ਕਿ ਨਾ ਮਹਾਂਪੁਰਸ਼ੋ ਤੁਸੀਂ ਥੋੜਾ ਘਟਾ ਲਓ, ਪਰ ਨਹੀਂ ਸੀ। ਜੇ ਹੌਸਪੀਟਲ ਵਿੱਚ ਵੀ ਐਡਮਿਟ ਨੇ, ਉੱਥੇ ਵੀ ਬੈੱਡ ਤੇ ਚੌਂਕੜਾ ਮਾਰ ਕੇ ਅੱਖਾਂ ਬੰਦ ਕਰਕੇ ਬੈਠੇ ਰਹਿਣਾ, ਕਿਉਂਕਿ ਸਮਾਧੀ ਲੱਗਦੀ ਸੀ। ਸਮਾਧੀ ਤੱਕ ਪਹੁੰਚਣਾ ਬਹੁਤ ਔਖਾ ਹੈ। ਉਹ ਤੱਤੇ ਰੇਤਿਆਂ ਚ ਬਹਿੰਦੇ ਸੀ, ਪਸੀਨੇ ਨਾਲ ਜਦੋਂ ਧਰਤੀ ਗਿੱਲੀ ਹੋ ਜਾਂਦੀ ਸੀ ਫਿਰ ਥਾਂ ਬਦਲ ਲੈਂਦੇ ਸੀ। ਹੁਣ ਸ਼ੰਕਾਵਾਦੀ ਕਹਿਣਗੇ ਲੈ ਹੱਠ ਯੋਗ ਕਿੱਥੇ ਲਿਖਿਆ ਵੀ ਤੱਤਿਆਂ ਥਾਵਾਂ ਤੇ ਬੈਠੋ, 40 40 ਦਿਨ ਖਾਓ ਹੀ ਕੁਝ ਨਾ, ਭੁੱਖੇ ਬੈਠੇ ਰਹੋ, ਹੱਠ ਤੇ ਕਰਨਾ ਹੀ ਨਹੀਂ ਚਾਹੀਦਾ। ਪਰ ਮੈਂ ਬੇਨਤੀ ਇਹ ਕਰਨਾ, ਉਹ ਕਿਹੜੇ ਹੱਠੀ ਨੇ ਜਿਹਨਾਂ ਨੂੰ ਅਰਦਾਸ ਵਿੱਚ ਕਹਿੰਦੇ ਹੋ ਵੀ ਜਿਹਨਾਂ ਪੰਜ ਪਿਆਰੇ ਚਾਰ ਸਾਹਿਬਜ਼ਾਦੇ 40 ਮੁਕਤਿਆਂ ਹੱਠੀਆਂ ਜੱਤੀਆਂ ਤੱਤੀਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲਣਾ ਜੀ, ਗੱਜ ਕੇ ਬੋਲਣਾ ਜੀ, ਹੈ ਬਈ ਉਹ ਕਿਹੜੇ ਹੱਠੀ ਨੇ ਜਿਨ੍ਹਾਂ ਦੀ ਆਪਾਂ ਅਰਦਾਸ ਕਹਿੰਦੇ ਹਾਂ ਹੱਠ। ਮੈਂ ਅਰਜ ਕਰਾਂ ਕਲਯੁਗ ਦੇ ਸਮੇਂ ਵਿੱਚ ਹੱਠ ਬਿਨਾਂ ਨਿਤਨੇਮ ਵੀ ਨਹੀਂ ਹੋ ਸਕਦਾ। ਜਿੰਨੇ ਨਿਤਨੇਮੀ ਨੇ ਅੱਜ ਉਹ ਹੱਠੀ ਨੇ। ਕਲਯੁਗ ਦੇ ਵਿੱਚ ਹੱਠ ਬਿਨਾਂ ਨਿਤਨੇਮ ਕਰਕੇ ਵਿਖਾਓ, ਹੱਠ ਬਿਨਾਂ ਉੱਠ ਕੇ ਵਿਖਾਓ, ਹੱਠ ਤੇ ਕਰਨਾ ਹੀ ਪੈਂਦਾ ਹੈ। ਕਲਯੁਗ ਦਾ ਜਪ ਹੀ ਤਪ ਹੈ। ਆਪਾਂ ਕਹਿੰਦੇ ਜਪ ਤਪ ਸੰਜਮ ਧਰਮ ਨਾ ਕਮਾਇਆ, ਜਪ ਕਰਨਾ ਵੀ ਤੇ ਤਪ ਹੈ। ਜਦੋਂ ਜਪ ਸ਼ੁਰੂ ਹੁੰਦਾ ਕੋਈ ਵਾਹਿਗੁਰੂ ਵਾਹਿਗੁਰੂ ਜਪਦਾ ਹੈ ਤੇ ਮਨ ਦੀ ਮੈਲ ਲੈਣੀ ਸ਼ੁਰੂ ਹੋ ਜਾਂਦੀ ਹੈ। ਪਹਿਰੇਦਾਰਾਂ ਨੂੰ ਬੇਨਤੀ ਹੈ ਟਿਕਾ ਦਿਓ ਸੰਗਤ ਨੂੰ, ਉੱਠ ਕੇ ਕੋਈ ਅੱਗੇ ਨਾ ਆਵੇ, ਨਾ ਭੈਣਾ ਨਾ ਵੀਰ। ਪਹਿਰੇਦਾਰ ਕਾਇਮ ਹੋ ਕੇ ਬੈਠੋ ਅੱਧ ਚ, ਇੱਥੇ ਅੱਗੇ ਨਹੀਂ, ਅੱਧ ਚ ਬਹਿਣਾ। ਸਿੰਘਾਂ ਨੇ 5 7 10 ਅੱਧ ਚ ਬੈਠੋ। ਜਿਹੜੀ ਸੰਗਤ ਰਹਿ ਜਾਏਗੀ ਆਪਾਂ ਉਹਨਾਂ ਨੂੰ ਬਾਅਦ ਵਿੱਚ ਸੱਦਾ ਦੇ ਕੇ ਆਵਾਜ਼ ਮਾਰ ਕੇ ਮੱਥਾ ਟਿਕਾ ਦਿਆਂਗੇ, ਜਿਹੜੇ ਇਕੱਲੇ ਦੁਕੱਲੇ ਰਹਿ ਗਏ, ਬਾਕੀ ਸਾਰੇ ਬਹਿ ਜਾਓ। ਪਿਆਰ ਨਾਲ ਸਾਰੀ ਸੰਗਤ ਹਾਜ਼ਰੀ ਭਰੀਏ। ਉਹਨਾਂ ਦਾ ਆਉਣਾ ਵੀ ਧਨ, ਜਾਣਾ ਵੀ ਧਨ, ਸੰਸਾਰ ਵਿੱਚੋਂ ਰਹਿਣਾ ਵੀ ਧਨ ਤੇ ਜਾਣਾ ਵੀ ਧਨ। ਧਨ 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 ਜਾਣ ਆਇਆ ਜਿਸ ਪ੍ਰਸਾਦ ਸਭ ਜਗਤ ਤਰਾਇਆ। ਇਹ ਤੇ ਮਹਾਂਪੁਰਖ ਬਾਬਾ ਈਸ਼ਰ ਸਿੰਘ ਰਾੜੇ ਵਾਲੇ ਹੀ ਸਨ। ਗਿਆਨੀ ਜੈਲ ਸਿੰਘ ਜੀ ਜਾਂਦੇ ਨੇ, ਕਹਿੰਦੇ ਨੇ ਮੈਂ ਦਰਸ਼ਨ ਕਰਨੇ ਨੇ ਰਾੜਾ ਸਾਹਿਬ। ਆ ਜਿਹੜੇ ਗੱਲਾਂ ਕਰਦੇ ਆ ਨਾ ਜੀ ਮਹਾਂਪੁਰਖ, ਕੀ ਹੁੰਦੇ ਆ ਜੀ ਸਾਧੂ, ਕੀ ਹੁੰਦੇ ਬਾਬੇ, ਮਾੜਾ ਜਿਹਾ ਕੋਈ ਲੀਡਰ ਆ ਜੇ ਹਾਰ ਚੁੱਕੀ ਫਿਰਨੇ ਆ ਅੱਗੇ ਪਿੱਛੇ, ਹੱਥ ਮਿਲਾਵੇ ਨਾ ਤੇ ਘਰ ਵਾਲੀ ਨੂੰ ਕਹਿੰਦਾ ਚਾਹ ਫਿੱਕੀ ਲੱਗਦੀ ਅੱਜ, ਕਿਉਂ ਅੱਜ ਵੱਡੇ ਲੀਡਰ ਨਾਲ ਹੱਥ ਮਿਲਾ ਕੇ ਆਇਆ ਹੈ, ਵੱਡੇ ਬੰਦੇ ਨਾਲ ਹੱਥ ਮਿਲਾ ਕੇ ਆਇਆ ਹੈ। ਉਹ ਬੰਦਾ ਹੀ ਬਦਲ ਜਾਂਦਾ ਮਾੜਾ ਜਿਹਾ ਕਿਤੇ ਫੋਟੋ ਖਿਚਾਵੇ ਨਾ, ਕਦੇ ਗੁਰੂ ਗ੍ਰੰਥ ਸਾਹਿਬ ਸੀਸ ਤੇ ਚੁੱਕਿਆ ਹੋਇਆ ਹੈ ਉਹ ਫੋਟੋ ਨਹੀਂ ਲਾਏਗਾ, ਗੈਸਟ ਰੂਮ ਚ ਉਹਦੇ ਨਾਲ ਖਿਚਾਈ ਫੋਟੋ ਲਾਏਗਾ ਵੀ ਆਹ ਵੇਖੋ ਜੀ ਮੰਤਰੀ ਦੇ ਨਾਲ ਮੈਂ ਗਲਵੱਕੜੀ ਪਾਈ ਹੋਈ ਹੈ, ਭਾਵੇਂ ਸਿਰ ਕੱਢ ਕੇ ਫੋਟੋ ਖਿਚਾਈ ਹੋਵੇ ਧੱਕੇ ਨਾਲ ਹੀ ਕਿਤੇ, ਉਹ ਵੀ ਐਂ ਲਾਣਗੇ ਸਾਹਮਣੇ ਲਾਓ ਬਈ, ਪਤਾ ਲੱਗੇ ਵੀ ਸਾਡਾ ਫਲਾਣੇ ਮੰਤਰੀ ਨਾਲ ਫਲਾਣੇ MLA ਨਾਲ ਸਾਡਾ ਬੜਾ ਪਿਆਰ ਹੈ। ਤੇ ਮੈਂ ਅਰਜ ਕਰਾਂ ਜਿਨ੍ਹਾਂ ਮਹਾਂਪੁਰਖਾਂ ਦੀ ਆਪਾਂ ਗੱਲ ਕਰਨੇ ਆ ਨਾ ਸੰਗਤ ਜੀ, ਰਾੜਾ ਸਾਹਿਬ ਵਾਲੇ ਮਹਾਂਪੁਰਖ ਸਨ, ਇਹ ਹਿਸਟਰੀ ਹੈ, ਇਹ ਬੀਤੀਆਂ ਨੇ, ਇਹ ਬਣਾਈਆਂ ਗੱਲਾਂ ਨਹੀਂ। ਗਿਆਨੀ ਜੈਲ ਸਿੰਘ ਆਏ, ਅੱਧਾ ਘੰਟਾ ਲੇਟ ਹੋ ਗਿਆ ਟਾਈਮ ਤੋਂ, ਥੋੜਾ ਚਿਰ ਕੁਰਸੀ ਤੇ ਬੈਠੇ ਜਦੋਂ ਗੋਬਿੰਦਗੜ੍ਹ ਦੀਵਾਨ ਚੱਲਦੇ ਸੀ, ਜਦੋਂ ਲੱਗੇ ਨਾ ਜਾਣ ਡਿਊਟੀ ਕੋਲ ਆ ਗਈਆਂ ਗੱਡੀਆਂ, ਗੱਡੀ ਆ ਗਈ ਉਸ ਵਕਤ, ਫਿਰ ਗਿਆਨੀ ਜੈਲ ਸਿੰਘ ਜਦੋਂ ਸਾਹਮਣੇ ਆਏ ਉਧਰ ਉਹਨਾਂ ਦਾ ਕਾਫਲਾ ਆ ਗਿਆ। ਜਦੋਂ ਸਾਹਮਣੇ ਆ ਗਏ ਤੇ ਮਹਾਂਪੁਰਖ ਬਾਬਾ ਈਸ਼ਰ ਸਿੰਘ ਜੀ ਰਾੜਾ ਸਾਹਿਬ ਵਾਲਿਆਂ ਨੇ ਘੜੀ ਤੇ ਹੱਥ ਲਾ ਦਿੱਤਾ ਵੀ ਲੇਟ ਹੋ ਗਿਆ 5 ਮਿੰਟ, ਮੈਂ ਤੈਨੂੰ ਨਹੀਂ ਮਿਲਣਾ, ਮੇਰੇ ਲਈ ਸੰਗਤ ਜ਼ਰੂਰੀ ਹੈ। ਆਖੋ ਸਤਨਾਮ। ਚਲੇ ਗਏ ਦੀਵਾਨ ਵਿੱਚ, ਮਿਲੇ ਨਹੀਂ, ਮਿਲੇ ਨਹੀਂ, ਮਗਰੇ ਲਾਈਆਂ ਗੱਡੀਆਂ ਦੀਵਾਨ ਚ ਜਾ ਕੇ ਬੈਠੇ। ਪੂਰਾ ਸਿਸਟਮ ਸੀ ਉਹਨਾਂ ਦਾ ਇੱਕ, ਵੱਡੇ ਵੱਡੇ ਕੋਈ ਆ ਜਾ ਕਿਸੇ ਦੀ ਪਰਵਾਹ ਨਹੀਂ, ਰੰਗ ਹੱਸ ਹੈ ਰੰਗ ਰੋਵ ਹੈ ਚੁੱਪ ਭੀ ਕਰ ਜਾਹੇ, ਪਰਵਾਹ ਨਾ ਹੀ ਕਿਸੇ ਕੇਰੀ ਬਾਜ ਸੱਚੇ ਨਾ, ਹੱਸਦੇ ਨੇ ਤਾਂ ਰੰਗ ਚ ਰੋਂਦੇ ਨੇ ਤਾਂ ਰੰਗ ਚ, ਅਸੀਂ ਹੱਸਨੇ ਆ ਤਾਂ ਵੀ ਜੇ ਚਾਰ ਪੈਸੇ ਆ ਜਾਣ ਆਪਣੇ ਬੱਚਿਆਂ ਨੂੰ ਹੱਸਦਿਆਂ ਨੂੰ ਵੇਖ ਕੇ ਹੱਸਣੇ ਆ, ਜੇ ਅਸੀਂ ਰੋਂਦੇ ਹਾਂ ਤੇ ਤਾਂ ਕੋਈ ਘਾਟਾ ਪੈ ਜਾਏ ਨੁਕਸਾਨ ਹੋ ਜਾਏ ਤੇ ਰੋਂਦੇ ਹਾਂ। ਪਰ ਕਹਿੰਦੇ ਨੇ ਭਜਨ ਕਰਨ ਵਾਲੇ ਜਿਹੜੇ ਨੇ ਹੱਸਦੇ ਨੇ ਰੰਗ ਚ, ਰੋਂਦੇ ਨੇ ਰੰਗ ਚ, ਤੇ ਜੇ ਚੁੱਪ ਕਰ ਜਾਣ ਤਾਂ ਵੀ ਰੰਗ ਚ, ਤੇ ਸਾਡਾ ਤੇ ਬੋਲਣਾ ਕਿਸੇ ਲੇਖੇ ਚ ਨਹੀਂ। ਆ ਹੰਸਾਲੀ ਵਾਲੇ ਮਹਾਂਪੁਰਖ ਬਾਬਾ ਅਜੀਤ ਸਿੰਘ ਜੀ ਨੇ ਸਾਰੀ ਜ਼ਿੰਦਗੀ ਉਹਨਾਂ ਨੇ ਲੈਕਚਰ ਨਹੀਂ ਦਿੱਤੇ, ਕਿਤੇ ਸਟੇਜਾਂ ਉੱਤੇ ਭਾਸ਼ਣ ਨਹੀਂ ਦਿੱਤੇ, ਪਰ ਉਹਨਾਂ ਦੀ ਚੁੱਪ ਨੇ ਹੀ ਲੱਖਾਂ ਦੇ ਜੀਵਨ ਬਣਾ ਦਿੱਤੇ ਨੇ। ਆਖੋ ਸਤਨਾਮ। ਉਹ ਚੁੱਪ ਨਾਲ ਵੀ ਉਹਨਾਂ ਦੇ ਚੁੱਪ ਵਿੱਚ ਵੀ ਰਮਜ ਹੈ, ਜੇ ਚੁੱਪ ਕਰਕੇ ਬੈਠੇ ਆ ਤਾਂ ਵੀ ਉਹਨਾਂ ਦਾ ਇੰਨਾ ਅਸਰ ਹੈ। ਔਰ ਗੁਰਮਤ ਐਸੀ ਗੱਲ ਨਹੀਂ, ਵੇਖੋ ਦੁਨੀਆਂ ਦੇ ਲੋਕ ਇੱਕ ਰੂਪ ਸਾਧੂਆਂ ਦਾ ਬਣਾ ਦਿੰਦੇ ਨੇ, ਪਰ ਮੈਂ ਖੁਦ ਆਪਣੇ ਅੱਖੀ ਵੇਖਿਆ ਹੰਸਾਲੀ ਸਾਹਿਬ। ਮੈਂ ਬੇਨਤੀ ਉਦਣ ਵੀ ਸਟੇਜ ਤੇ ਕੀਤੀ ਸੀ, ਇੱਕ ਵਾਰੀ ਗਏ ਅੰਦਰ ਗੁਰੂ ਗ੍ਰੰਥ ਸਾਹਿਬ ਕੋਲ ਜਾਣਾ ਸੀ, ਕਹਿੰਦੇ ਜਰਾਬਾਂ ਲਾਈਆਂ ਪਹਿਲਾਂ ਫਿਰ ਚਰਨ ਧੋਤੇ, ਚਰਨ ਧੋ ਕੇ ਹੱਥ ਧੋ ਕੇ ਫਿਰ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਿਆ। ਨਾਲ ਹੀ ਕਾਲਜ ਸੀ, ਉੱਥੇ ਜਾਣਾ ਸੀ, ਉੱਥੇ ਵੀ ਖੰਡ ਪਾਠ ਪ੍ਰਕਾਸ਼ ਸੀ, ਮੈਂ ਵੀ ਨਾਲ ਗਿਆ। ਮਸਾਂ ਇੱਕ ਦੋ ਏਕੜ ਦੀ ਵਾਹੀ ਥੋੜਾ ਜਿਹਾ ਹੀ ਥਾਂ ਸੀ ਵਿਚਾਲੇ, ਸੇਵਾਦਾਰ ਫਿਰ ਸੌਕਸ ਜਰਾਬਾਂ ਪਵਾ ਦਿੱਤੀਆਂ, ਉੱਥੇ ਅਪੜੇ, ਉੱਥੇ ਫਿਰ ਜਾ ਕੇ ਜਰਾਬਾਂ ਲਾ ਕੇ ਫਿਰ ਦੁਬਾਰਾ ਚਰਨ ਧੋਤੇ। ਕਹਿੰਦੇ ਏਦਾਂ ਨਹੀਂ ਮਰਦੀ ਹਜ਼ੂਰੀ ਵਿੱਚ ਜਾਣਾ। ਗੁਰੂ ਗ੍ਰੰਥ ਸਾਹਿਬ ਜੀ ਦਾ ਇੰਨਾ ਅਦਬ ਕਰਦੇ ਨੇ, ਇੰਨਾ ਸਤਿਕਾਰ, ਤੁਸੀਂ ਕਦੇ ਚਲੇ ਜਾਓ, ਜਾ ਕੇ ਆਖੋ ਬਾਬਾ ਜੀ ਕਿਰਪਾ ਕਰੋ, ਕਹਿਣਗੇ ਅਰਦਾਸ ਕਰੋ, ਗੁਰੂ ਗ੍ਰੰਥ ਸਾਹਿਬ ਕਿਰਪਾ ਕਰਨਗੇ। ਕਦੇ ਨਹੀਂ ਕਹਿੰਦੇ ਮੈਂ ਕਿਰਪਾ ਕਰਾਂਗਾ, ਮੈਂ ਇੱਦਾਂ ਕਰਦੇ, ਕਦੇ ਨਹੀਂ ਕਹਿੰਦੇ, ਗੁਰੂ ਗ੍ਰੰਥ ਸਾਹਿਬ ਮਿਹਰ ਕਰਨਗੇ, ਮਹਾਰਾਜ ਕਿਰਪਾ ਕਰਨਗੇ ਉਹਨਾਂ ਦੀ। ਹਮੇਸ਼ਾ ਇਹੀ ਗੱਲ ਤੁਸੀਂ ਸੁਣੋਗੇ ਜਦੋਂ ਕਦੇ ਵੀ ਜਾਓਗੇ। ਇਸ ਕਰਕੇ ਸੰਗਤ ਜੀ, ਅਸੀਂ ਸਾਰਿਆਂ ਨੂੰ ਇੱਕੋ ਲੜੀ ਚ ਨਾ ਪਰੋਇਆ ਕਰੀਏ, ਉਹਨਾਂ ਦੀਆਂ ਕਮਾਈਆਂ ਅੱਗੇ ਦੁਨੀਆਂ ਝੁਕਦੀ ਹੈ, ਸੰਗਤੇ ਕਮਾਈਆਂ ਅੱਗੇ ਨਮਸਕਾਰਾਂ ਹੁੰਦੀਆਂ ਨੇ। ਹਰ ਮਨ ਤਨ ਵਸਿਆ ਸੋਈ, ਜੈ ਜੈਕਾਰ ਕਰੇ ਸਭ ਕੋਈ, ਤੇ ਵਡਿਆਈ ਕਾਹਦੀ ਹੈ, ਗੁਰਪੂਰੇ ਕੀ ਵਡਿਆਈ, ਇਹ ਵਡਿਆਈ ਗੁਰੂ ਦੀ ਹੋਈ ਹੈ ਸਾਰੀ, ਤਾਂ ਕੀ ਕੀਮਤ ਕਹੀ ਨਾ ਜਾਏ। ਉਹ ਬੜਾ ਵੱਡਾ ਹੈ, ਧਿਆਨ ਦੇਣਾ, ਪ੍ਰਭ ਕਾ ਸਿਮਰਨ ਸਭ ਤੇ, ਗੱਜ ਕੇ ਆਖੋ, ਪ੍ਰਭ ਕਾ ਸਿਮਰਨ ਸਭ ਤੇ ਉੱਚਾ, ਸਭ ਤੋਂ ਉੱਚਾ ਹੈ, ਤੇ ਉਹੀ ਸਿਮਰਨ ਜਿਹੜਾ ਆਪਣੇ ਹਿਰਦੇ ਚ ਵਸਾ ਲੈਂਦਾ ਹੈ, ਸਿਮਰਨ ਉਹਨੂੰ ਓਡਾ ਹੀ ਉੱਚਾ ਕਰ ਦਿੰਦਾ ਜਿੰਨਾ ਸਿਮਰਨ ਆਪ ਉੱਚਾ ਹੈ। ਸਿਮਰਨ ਦੇ ਬਰਾਬਰ ਕੋਈ ਨਹੀਂ, ਨਾਮ ਦੇ ਬਰਾਬਰ ਕੋਈ ਨਹੀਂ, ਤੇ ਨਾਮ ਜਪਣ ਵਾਲਿਆਂ ਦੇ ਵੀ ਬਰਾਬਰ ਕੋਈ ਨਹੀਂ। ਗੁਰਮੁਖੋ ਸੰਤ ਸਹਾਈ ਜੀ ਕੇ ਭਵਜਲ ਤਾਰਨ ਹਾਰ, ਸਭ ਤੇ ਉੱਚੇ ਜਾਣੀਏ ਨਾਨਕ ਨਾਮ ਪਿਆਰ। ਨਾਮ ਨਾਲ ਪਿਆਰ ਹੋਣ ਕਰਕੇ ਹੀ ਉਹ ਸਾਧੂ ਉੱਚੇ ਆ, ਤੇ ਮੈਂ ਇਸ ਗੱਲ ਤੋਂ ਮੁੱਖ ਨਹੀਂ ਮੋੜਦਾ, ਮੈਂ ਇਹ ਵੀ ਗੱਲ ਨਾਲ ਕਹਿ ਦਿੰਦਾ ਕਿ ਸਾਧੂਆਂ ਦੇ ਨਾਂ ਉੱਤੇ, ਸਾਧੂਆਂ ਦੇ ਸੰਤ ਸ਼ਬਦ ਦੇ ਥੱਲੇ ਭੇਖ ਵੀ ਬੜਾ ਚੱਲ ਪਿਆ ਹੋਏਗਾ, ਪਰ ਤੁਸੀਂ ਇਹ ਨਹੀਂ ਕਹਿ ਸਕਦੇ ਵੀ ਕੋਈ ਸੰਤ ਹੈ ਹੀ ਨਹੀਂ, ਕੋਈ ਸਾਧੂ ਹੈ ਹੀ। ਇਸ ਕਰਕੇ ਆਓ, ਮਹਾਂਪੁਰਖਾਂ ਦੀ ਯਾਦ ਵਿੱਚ ਇਹ ਸਮਾਗਮ ਹੈ। 12 ਸਾਲ ਹੋ ਗਏ ਉਹਨਾਂ ਨੂੰ ਸੱਚਖੰਡ ਗਿਆ ਨੂੰ, ਕੁਝ ਸਮਾਂ ਹਾਜ਼ਰੀ ਗੱਜ ਕੇ ਮੇਰੀ ਬੇਨਤੀ ਹੈ, ਆਓ। ਬੜੇ ਮਹਾਂਪੁਰਖ ਸਟੇਜ ਤੇ ਆਏ, ਸੰਤ ਬਾਬਾ ਕਰਮਜੀਤ ਸਿੰਘ ਜੀ ਜਮਨਾ ਨਗਰ ਵਾਲੇ, ਬਹੁਤ ਪਿਆਰ ਵਾਲੇ ਮਹਾਂਪੁਰਖ ਹਨ, ਉਹ ਵੀ ਆਏ ਜੀ ਆਇਆ, ਜਿਨ੍ਹੀ ਨਾਮ ਤੇ ਆਇਆ ਗਏ ਮੁਸ਼ਕਤ ਕਾਲ, ਮੁਸ਼ਕਤ ਜਿਨ੍ਹਾਂ ਨੇ ਘਾਲੀ, ਜਿਨ੍ਹਾਂ ਨੇ ਮਿਹਨਤ ਕੀਤੀ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ, ਉਹਨਾਂ ਦਾ ਮੁਖ ਉਜਲੇ ਲੋਕ ਵਿੱਚ ਵੀ ਤੇ ਪਰਲੋਕ ਵਿੱਚ ਵੀ ਉਹਨਾਂ ਦੀ ਜੈ ਜੈਕਾਰ ਹੁੰਦੀ ਹੈ। ਜਿਨ੍ਹਾਂ ਨਾਮ ਜਪਿਆ, ਜਿਨ੍ਹਾਂ ਨਾਮ ਧਿਆਇਆ, ਜੈ ਜੈਕਾਰ ਉਹਨਾਂ ਦੀ ਹੋ ਜਿਨ੍ਹਾਂ ਨੇ ਕਮਾਈਆਂ ਕੀਤੀਆਂ, ਜੈ ਜੈਕਾਰ ਉਹਨਾਂ ਦੀ ਹੋ ਜਿਨ੍ਹਾਂ ਨੇ ਕਮਾਈਆਂ ਕੀਤੀਆਂ। ਸਤਿਕਾਰ ਕੱਲੇ ਆਪ ਇੰਨੀ ਤਰ੍ਹਾਂ ਕੀਤੀ ਛੁੱਟੀ ਨਾਲ ਕਈਆਂ ਨੂੰ ਛਡਾ ਕੇ ਜਮਾਂ ਦੀਆਂ ਫਾਈਆਂ ਤੋਂ ਛਡਾ ਕੇ ਨਾਲ ਲੈ ਗਏ। ਮੈਂ ਜਦੋਂ ਮਹਾਂਪੁਰਖਾਂ ਦੇ ਦਰਸ਼ਨ ਕੀਤੇ ਆ ਨਾ ਉਸ ਵੇਲੇ ਤਕਰੀਬਨ 14-15 ਸਾਲ ਪਹਿਲਾਂ ਮੇਰੀ ਉਮਰ ਮਸਾਂ ਹੀ 13-14 ਸਾਲ ਦੀ ਹੋਣੀ। ਸਰੀਰ ਨਹੀਂ ਸੀ ਠੀਕ ਤਾਂ ਗਏ ਸੀ ਬੇਨਤੀ ਕਰਨ ਵਾਸਤੇ ਕਿ ਬਾਬਾ ਜੀ ਸਰੀਰ ਨਹੀਂ ਠੀਕ ਰਹਿੰਦਾ। ਮੇਰੇ ਪਰਿਵਾਰ ਵਾਲੇ ਗਏ, ਮਹਾਂਪੁਰਖਾਂ ਨੇ ਨਹੀਂ ਆਖਿਆ ਵੀ ਧਾਗਾ ਪਾਲੋ ਠੀਕ ਹੋ ਜਾਏਗਾ, ਜਿਵੇਂ ਅੱਜ ਕੱਲ੍ਹ ਬੜੇ ਲੋਕ ਇੱਦਾਂ ਦੇ ਵੀ ਹੈ ਜਾਂ ਕੋਈ ਹੋਰ ਇੱਦਾਂ ਦਾ ਕੁਛ ਨਹੀਂ। ਮਹਾਂਪੁਰਖਾਂ ਨੇ ਇੱਕੋ ਗੱਲ ਆਖੀ, ਭਾਈ ਖੰਡੇ ਬਾਟੇ ਦਾ ਅੰਮ੍ਰਿਤ ਛਕੋ, ਸਿੰਘ ਸਜੋ, ਸਾਰਾ ਪਰਿਵਾਰ ਸਿੰਘ ਸਜੋ, ਇੱਕ ਨਹੀਂ ਸਾਰਾ ਹੀ ਪਰਿਵਾਰ ਅੰਮ੍ਰਿਤ ਧਾਰੀ ਹੋ। ਅੰਮ੍ਰਿਤ ਛਕ ਲਓਗੇ, ਸਿੰਘ ਸਜ ਜਾਓਗੇ ਤੇ ਬਾਹਰ ਲਿਖ ਕੇ ਲਾ ਦਿਓ ਬੂਹੇ ਅੱਗੇ ਵੀ ਸਾਡੇ ਘਰ ਵਿੱਚ ਕੋਈ ਸ਼ਰਾਬ ਪੀ ਕੇ ਨਾ ਵੜੇ, ਆਪ ਤੇ ਪੀਣੀ ਹੋਈ ਕੀ ਹੈ। ਇਹ ਲਿਖ ਕੇ ਲਾਓ, ਸਾਡੇ ਬੂਹੇ ਅੱਗੇ ਲਿਖ ਕੇ ਲਾਇਆ ਹੋਇਆ ਸੀ ਵੀ ਕੋਈ ਸ਼ਰਾਬ ਪੀ ਕੇ ਨਾ ਆਵੇ। ਮੈਂ ਤੇ ਠੀਕ ਹੋਣ ਵਾਸਤੇ ਗਿਆ ਸਾਂ, ਮੈਂ ਕੱਲ ਵੀ ਉੱਥੇ ਬੇਨਤੀ ਕੀਤੀ ਸੀ ਸਿਹਤ ਠੀਕ ਹੋ ਜਾਏ, ਪਰ ਮੈਨੂੰ ਨਹੀਂ ਸੀ ਪਤਾ ਵੀ ਆਹ ਡਿਊਟੀ ਆ ਸੇਵਾ ਉਹਨਾਂ ਨੇ ਮੇਰੀ ਝੋਲੀ ਵਿੱਚ ਪਾ ਦੇਣੀ। ਇਸ ਵਾਸਤੇ ਇਸ ਗੱਲ ਦਾ ਨਹੀਂ ਸੀ ਪਤਾ। 1993 ਵਿੱਚ ਮਹਾਂਪੁਰਖਾਂ ਨੇ ਸਰੀਰ ਛੱਡਿਆ, ਉਹਨਾਂ ਨੂੰ ਮੈਨੂੰ ਕੀਰਤਨ ਸ਼ੁਰੂ ਕੀਤੇ ਨੂੰ 12.5 ਸਾਲ ਹੋ ਗਏ, 13ਵਾਂ ਚੱਲਦਾ ਹੈ, ਤੇ ਉਹਨਾਂ ਨੂੰ ਸੱਚਖੰਡ ਗਿਆ ਨੂੰ 12 ਸਾਲ ਹੋ ਗਏ। ਕੱਲ 14 ਜੂਨ ਵਾਲੇ ਦਿਨ ਉਹਨਾਂ ਨੇ ਸਰੀਰ ਛੱਡਿਆ। ਬੜੀ ਘਾਲਣਾ ਉਹਨਾਂ ਨੇ ਆਪਣੀ ਜ਼ਿੰਦਗੀ ਵਿੱਚ ਘਾਲੀ, ਔਰ ਅੱਤ ਦੀ ਨਿਮਰਤਾ ਵੱਡੀ ਗੱਲ ਇਹ ਸੀ ਜੇ ਕੋਈ ਬੱਚਾ ਵੀ ਗੱਲ ਕਰਦਾ ਸੀ ਬਹੁਤ ਪਿਆਰ ਨਾਲ ਸੁਣਦੇ ਸੀ, ਆਪਣੇ ਆਪ ਨੂੰ ਜਣਾਉਂਦੇ ਨਹੀਂ ਸੀ, ਬਹੁਤ ਛਪਾ ਕੇ ਰੱਖਦੇ ਸੀ। ਹੁਣ ਜਿਵੇਂ ਇੱਥੇ ਪ੍ਰੋਗਰਾਮ ਲੈਣ ਵਾਸਤੇ ਆਉਂਦੇ ਨੇ ਕਈ ਵਿਦਵਾਨ, ਦਿਓ ਜੀ ਪ੍ਰੋਗਰਾਮ ਕਰਾਉਣਾ ਹੈ, ਉੱਥੇ ਜੇ ਕਿਸੇ ਨੇ ਜਾਣਾ ਬਾਬਾ ਜੀ ਅਸੀਂ ਪ੍ਰੋਗਰਾਮ ਕਰਾਉਣਾ ਹੈ, ਉਹਨਾਂ ਨੇ ਆਖਣਾ ਪਹਿਲਾਂ ਇੱਦਾਂ ਕਰੋ ਸਾਰੇ ਪਿੰਡ ਵਾਲੇ ਇਕੱਠੇ ਹੋ ਕੇ ਨਾ ਗੁਰਦੁਆਰੇ ਜਾਪ ਰੱਖੋ, ਸਵਾ ਮਹੀਨਾ ਜਾਪ ਰੱਖੋ ਮੂਲ ਮੰਤਰ ਦਾ। ਪਿੰਡ ਵਾਲਾ ਇਕੱਲੇ ਇਕੱਲੇ ਪਰਿਵਾਰ ਚੋਂ ਇੱਕ ਇੱਕ ਜੀ ਦੀ ਰੌਲ ਲਾਣੀ ਚਾਹੀਦੀ ਹੈ। ਇਸ ਤਰ੍ਹਾਂ ਮਹਾਂਪੁਰਖਾਂ ਨੇ ਜੋੜਨਾ, ਕਈ ਫਿਰ ਪਿੰਡਾਂ ਵਾਲਿਆਂ ਨੇ ਉਹਨਾਂ ਦੇ ਕਹਿਣ ਤੇ ਸਵਾ ਸਵਾ ਮਹੀਨਾ ਜਾਪ ਕਰਨਾ, ਉਤਸ਼ਾਹ ਹੀ ਇੰਨਾ ਬਣ ਜਾਂਦਾ ਸੀ।
ਹਰੇਕ ਘਰ ਵਿੱਚੋਂ ਵੀ ਦੋ ਜਣੇ ਜਾਂ ਤਿੰਨ ਜਣੇ ਜਿਹੜੇ ਰੌਲ ਲਾ ਸਕਣਗੇ। ਇੱਦਾਂ ਡਿਊਟੀ ਲੱਗਣੀ ਸਵਾ ਮਹੀਨਾ ਜਾਪ ਕਰਨਾ, ਫਿਰ ਜਾਣਾ ਬਾਬਾ ਜੀ ਅਸੀਂ ਜਾਪ ਕਰਕੇ ਆਏ ਹਾਂ, ਹੁਣ ਤੇ ਸਾਨੂੰ ਟਾਈਮ ਦੇ ਦਿਓ। ਫਿਰ ਉਹਨਾਂ ਨੇ ਤਿੰਨ ਚਾਰ ਦਿਨ ਦਾ, ਪੰਜ ਦਿਨ ਦਾ, ਸੱਤ ਦਿਨ ਦਾ ਪ੍ਰੋਗਰਾਮ ਦੇਣਾ। ਰਾਤ ਦੇ ਪ੍ਰੋਗਰਾਮ ਨਹੀਂ ਸੀ ਕਰਦੇ ਕਿਉਂਕਿ 12:30 ਵਜੇ ਇਸ਼ਨਾਨ ਕਰਦੇ ਸੀ, ਉਹ ਕਹਿੰਦੇ ਸੀ ਰਾਤ ਨੂੰ ਲੇਟ ਹੋ ਜਾਣਾ, ਦਿਨ ਦੇ ਪ੍ਰੋਗਰਾਮ ਜ਼ਿਆਦਾ ਕਰਦੇ ਸੀ। ਪਟਿਆਲੇ ਦੀ ਸੰਗਤ ਬਹੁਤਾ ਖਹਿੜਾ ਲੱਗ ਪਈ ਸੀ ਕਰਨ, ਕਹਿੰਦੇ ਜੀ ਸਾਨੂੰ ਪ੍ਰੋਗਰਾਮ ਤੁਸੀਂ ਰਾਤ ਦਾ ਦਿਓ, ਸ਼ਹਿਰ ਵਿੱਚ ਰਾਤ ਦਾ ਪ੍ਰੋਗਰਾਮ ਹੋ ਸਕਦਾ, ਦਿਨੇ ਨਹੀਂ ਸੰਗਤ ਆਉਂਦੀ। ਫਿਰ ਪਟਿਆਲੇ ਉਹਨਾਂ ਨੇ ਦੀਵਾਨ ਦਿੱਤੇ ਸੱਤ, ਪਰ ਕਹਿੰਦੇ ਰਹਿਣ ਦਾ ਇੰਤਜ਼ਾਮ ਵੀ ਇੱਥੇ ਕਰੋ, ਫਿਰ ਇੱਥੇ ਹੀ ਉਹਨਾਂ ਦਾ ਅਸਥਾਨ ਵੀ ਤੇ ਭੋਰਾ ਵੀ ਥੱਲੇ, ਜਿੱਥੇ ਆਵਾਜ਼ ਨਾ ਜਾਵੇ, ਕੋਈ ਸ਼ੋਰ ਨਾ ਹੋਵੇ, ਪਟਿਆਲੇ ਬਣਾ ਕੇ ਦਿੱਤਾ, ਹੁਣ ਵੀ ਬਣਿਆ ਹੋਇਆ ਹੈ। ਫਿਰ ਉੱਥੇ ਹੀ ਰਹਿੰਦੇ ਸੀ ਸੱਤ ਦਿਨ।
9:30 ਵਜੇ 9:45 ਸਮਾਪਤੀ ਕਰ ਦੇਣੀ, ਫਿਰ ਉਹਨਾਂ ਨੇ ਥੋੜਾ ਚਿਰ ਆਰਾਮ, ਤੇ ਸਾਰੀ ਜ਼ਿੰਦਗੀ ਬੈੱਡ ਤੇ ਨਹੀਂ ਸੀ ਪਏ, ਮੂੜਾ ਹੀ ਹੁੰਦਾ ਸੀ, ਬਸ ਇੱਕ ਕੁਰਸੀ, ਕੁਰਸੀ ਇੱਕ ਉਸੇ ਤੇ ਮਾੜਾ ਜਿਹਾ ਗਰਦਨ ਟੇਢੀ ਕਰ ਲੈਣੀ, ਉਹਦੇ ਤੇ ਆਰਾਮ ਕਰਦੇ ਸੀ ਬਹੁਤ। 12:30 ਵਜੇ ਚੌਂਕੜਾ ਮਾਰ ਕੇ ਇਸ਼ਨਾਨ ਕਰਕੇ ਬਹਿਣਾ, 6:30 ਵਜੇ ਸੇਵਾਦਾਰ ਚਾਹ ਲੈ ਕੇ ਜਾਂਦਾ ਸੀ, ਫਿਰ ਗੋਡੇ ਨੂੰ ਹੱਥ ਲਾ ਕੇ ਕਹਿੰਦੇ ਸੀ ਜੀ ਚਾਹ ਛਕ ਲਓ। 6:30 ਵਜੇ ਤੱਕ ਰੋਜ਼ 6 ਘੰਟੇ ਇੱਕ ਤੱਕ ਇੱਕ ਰਸ ਚੌਂਕੜਾ ਮਾਰ ਕੇ ਬੈਠੇ ਰਹਿਣਾ, ਕਿਉਂਕਿ ਪਹਿਲਾਂ ਘਾਲਣਾ ਇੰਨੀ ਘਾਲ ਲਈ ਸੀ, ਬਸ ਅੱਖਾਂ ਬੰਦ ਕਰਦੇ ਸੀ, ਇੱਕਦਮ ਸਮਾਧਿਸ਼ਟ ਹੋ ਜਾਂਦੇ ਸੀ। ਬੜੀ ਘਾਲਣਾ ਘਾਲੀ ਗੁਰਮੁਖੋ ਆਪਣੀ ਜ਼ਿੰਦਗੀ ਵਿੱਚ। ਵਿਦਵਾਨ ਬੜੇ ਵੱਡੇ ਸਨ, ਵਿਦਵਾਨ ਬੜੇ ਸਨ, ਉਹ ਟਕਸਾਲ ਵਿੱਚੋਂ ਵੀ ਪੜ੍ਹੇ ਨੇ, ਅੰਮ੍ਰਿਤਸਰ ਸੱਤੋ ਵਾਲੀ ਗਲੀ ਭਾਈ ਮਨੀ ਸਿੰਘ ਦੀ ਟਕਸਾਲ ਚੋਂ ਪੜ੍ਹੇ, ਸੰਤ ਬਾਬਾ ਵਰਿਆਮ ਸਿੰਘ ਧੂਰਕੋਟ ਵਾਲੇ ਬਹੁਤ ਵਿਦਵਾਨ ਮਹਾਂਪੁਰਖ ਹੋਏ ਆ, ਉਹਨਾਂ ਕੋਲ ਰਹਿ ਕੇ ਉਹਨਾਂ ਨੇ ਵਿਦਿਆ ਪ੍ਰਾਪਤ ਕੀਤੀ। ਫਿਰ ਸੰਤ ਬਾਬਾ ਈਸ਼ਰ ਸਿੰਘ ਰਾੜਾ ਸਾਹਿਬ ਵਾਲਿਆਂ ਦੇ ਕੋਲ ਰਹਿ ਕੇ ਕਈ ਸਾਲ ਸੇਵਾ ਕੀਤੀ ਸੰਗਤ ਜੀ, ਨਾਲ ਵੀ ਇੰਗਲੈਂਡ ਬਾਹਰ ਵੀ ਮਹਾਂਪੁਰਖ ਰਾੜਾ ਸਾਹਿਬ ਵਾਲੇ ਲੈ ਕੇ ਗਏ, ਕਈ ਕਈ ਦਿਨ ਬੈਠੇ ਰਹਿਣਾ। ਮੈਂ ਬੜੀ ਵਾਰੀ ਇਹ ਬੇਨਤੀ ਕੀਤੀ ਹੈ ਕਿ ਅਸੀਂ ਸਿਰਫ ਵੇਖ ਲੈਂਦੇ ਹਾਂ ਵੀ ਫਲਾਣਾ ਸਾਧੂ ਹੈ, ਮੈਂ ਬੇਨਤੀ ਫਿਰ ਦੁਹਰਾ ਦਿੰਦਾ, ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਸੰਤ ਲਫ਼ਜ਼ ਦੇ ਥੱਲੇ ਪਖੰਡ ਬੜਾ ਚੱਲਦਾ ਹੈ, ਚੋਲਾ ਬੜਿਆਂ ਨੇ ਪਾ ਲਿਆ ਹੈ, ਉਹ ਇਦਾਂ ਦੇ ਲੋਕ ਹਨ, ਇਸ ਗੱਲ ਤੋਂ ਮੂੰਹ ਨਹੀਂ ਮੋੜਿਆ ਜਾ ਸਕਦਾ, ਪਰ ਪੰਜੇ ਉਂਗਲਾਂ ਇੱਕ ਸਾਰ ਨਹੀਂ ਹੁੰਦੀਆਂ, ਅਸਲੀ ਜਿਹੜੇ ਹਨ ਕਮਾਈਆਂ ਵਾਲੇ ਉਹ ਹੈਗੇ ਆ। ਮੈਂ ਤੇ ਇਹ ਵੀ ਬੇਨਤੀ ਕਰਦਾ ਹੁੰਦਾ ਵੀ ਜਿਹੜਾ ਵੀ ਸੱਤ ਧਰਮ ਤੇ ਚੱਲਦਾ ਉਹ ਸੰਤੀ ਹੈ, ਜਿਹੜਾ ਥੋੜੀ ਜਿਹੀ ਵੀ ਸਾਧਨਾ ਕਰਦਾ 5 ਮਿੰਟ ਬਹਿ ਕੇ ਉਹ ਸਾਧੂ ਹੈ, ਜਿਹੜਾ ਥੋੜਾ ਜਿਹਾ ਵੀ ਜਿਹਦਾ ਗੁਰੂ ਵੱਲ ਮੁੱਖ ਹੈ ਉਹ ਗੁਰਮੁਖ ਹੈ। ਪਰ ਉਹ ਗੱਲ ਵੱਖ ਹੈ ਵੀ ਅਜੇ ਅੰਦਰਲੀ ਅਵਸਥਾ ਕਿੱਥੋਂ ਤੱਕ ਪਹੁੰਚੀ ਹੈ। ਇੱਕ ਬੱਚਾ ਪਹਿਲੀ 'ਚ ਸਕੂਲ ਵਾਸਤੇ ਪੜ੍ਹਨ ਜਾਂਦਾ ਹੈ, ਉਹਨੂੰ ਵੀ ਅਸੀਂ ਸਟੂਡੈਂਟ ਕਹਿੰਦੇ ਹਾਂ, ਜਿਹੜਾ ਮੈਟ੍ਰਿਕ ਜਾ ਰਿਹਾ ਉਹ ਵੀ ਸਟੂਡੈਂਟ ਹੈ, ਜਿਹੜਾ MA PhD ਕਰ ਰਿਹਾ ਉਹ ਵੀ ਸਟੂਡੈਂਟ ਹੈ, ਵਿਦਿਆਰਥੀ ਪਹਿਲੀ ਵਾਲਾ ਵੀ ਹੈ, MA ਵਾਲਾ ਵੀ ਹੈ, ਉਹ ਵੀ ਵਿਦਿਆ ਲੈ ਰਿਹਾ ਵਿਦਿਆਰਥੀ ਹੈ। ਤੇ ਜੇ MA ਵਾਲਾ ਲੜ ਪਵੇ ਵੀ ਮੈਨੂੰ ਤੇ ਵਿਦਿਆਰਥੀ ਆਖੋ, ਮੈਂ ਤੇ 18 ਸਾਲ ਲਾਏ ਆ, ਤੇ ਤੁਸੀਂ ਆ ਪਹਿਲੀ ਵਾਲੇ ਨੂੰ ਕਿਉਂ ਵਿਦਿਆਰਥੀ ਕਹਿੰਦੇ ਹੋ, ਮੈਨੂੰ ਤੇ ਵਿਦਿਆਰਥੀ ਕਹੋ, ਪਹਿਲੀ ਵਾਲੇ ਨੂੰ ਵਿਦਿਆਰਥੀ ਕਿਉਂ ਕਹਿੰਦੇ ਹੋ? ਨਹੀਂ ਗੁਰਮੁਖੋ, ਪਹਿਲੀ ਵਾਲਾ ਵੀ ਵਿਦਿਆਰਥੀ ਹੈ, MA ਵਾਲਾ ਵੀ ਵਿਦਿਆਰਥੀ ਹੈ, ਜਿਹੜੇ ਇਸ ਰਾਹ ਤੇ ਤੁਰੇ ਆ ਉਹ ਸਾਰੇ ਹੀ ਸਾਧੂ ਨੇ, ਜਿਹੜੇ ਸਾਧਨਾ ਕਰਦੇ ਨੇ, ਜਿਹੜੇ ਭਜਨ ਘਰ ਵਿੱਚ ਬਹਿੰਦੇ ਨੇ, ਜਪਦੇ ਨੇ, ਉਹ ਸਾਰੇ ਹੀ ਗੁਰਮੁਖ ਨੇ। ਪਰ ਉਹ ਗੱਲ ਵੱਖ ਹੈ ਵੀ ਸੰਤ ਸਾਰੇ ਹੀ ਨੇ, ਇਹ ਰੱਬ ਜਾਣਦਾ ਵੀ ਅਜੇ ਪਹਿਲੀ ਚ ਨੇ ਕਿ ਮੈਟ੍ਰਿਕ ਚ ਨੇ ਕਿ MA ਤੱਕ ਕੱਪੜ ਗਏ ਨੇ, ਆਖੋ ਸਤਨਾਮ। ਇਹ ਤੇ ਰੱਬ ਜਾਣਦਾ ਵੀ ਅਵਸਥਾ ਕਿੱਥੇ ਹੈ, ਅੰਦਰਲੀ ਅਵਸਥਾ ਹੈ ਉਹ ਤੇ ਅੰਦਰਲੀਆਂ ਕਲਾਸਾਂ ਨੇ, ਅੰਦਰਲੀਆਂ ਡਿਗਰੀਆਂ ਨੇ, ਕਿੱਥੋਂ ਤੱਕ ਕੋਈ ਪਹੁੰਚਿਆ ਹੈ ਇਹ ਤੇ ਉਹ ਅਕਾਲ ਪੁਰਖ ਵਾਹਿਗੁਰੂ ਨੂੰ ਪਤਾ ਹੈ। ਪਰ ਜਿਹੜਾ ਇਸ ਰਾਹ ਤੇ ਤੁਰਿਆ ਭਲਾ ਹੈ, ਚੰਗਾ ਹੈ, ਜਿਹੜਾ ਇਸ ਰਸਤੇ ਤੇ ਤੁਰਿਆ ਸਤਿਗੁਰੂ ਮਿਹਰ ਕਰਨ, ਤੁਰਿਆ ਜਿਹੜਾ ਜਾ ਰਿਹਾ ਇੱਕ ਨਾ ਇੱਕ ਦਿਨ ਉਹ ਆਪਣੀ ਮੰਜ਼ਿਲ ਤੱਕ ਜ਼ਰੂਰ ਪਹੁੰਚ ਜਾਏਗਾ। ਬੜੀ ਬੜੀ ਘਾਲਣਾ ਉਹ ਮਹਾਂਪੁਰਖ ਘਾਲਦੇ ਆ। ਮੈਂ ਬੜੀ ਵਾਰੀ ਅਰਜ਼ ਕੀਤੀ ਹੈ, ਜੈਸੇ ਤਿਲ ਪੀੜ ਤੇਲ ਕਾਢੀਏ ਤੇ ਕਸ਼ਟ ਕਹਿ ਤਾਂਤੇ ਹੋਏ ਦੀਪਕ ਜਰਾਏ ਉਜਿਆਰੋ ਜੀ। ਕਹਿੰਦੇ ਦੀਵਾ ਜਗਦਾ ਵੇਖਦੇ ਹੋ, ਕਦੇ ਇਹ ਜ਼ਰੂਰ ਵੇਖੋ ਵੀ ਉਹ ਦੀਵੇ ਨੇ ਕਿੰਨਾ ਦੁੱਖ ਝੱਲਿਆ ਹੋਏਗਾ, ਕਿਵੇਂ ਉਹ ਤਿਲਾਂ ਨੂੰ ਪੀੜਿਆ ਜਾਂਦਾ, ਫਿਰ ਤੇਲ ਕੱਢਿਆ ਜਾਂਦਾ, ਫਿਰ ਦੀਵੇ 'ਚ ਪਾਇਆ ਜਾਂਦਾ, ਫਿਰ ਤੇਲ ਬੱਤੀ ਚ ਚੜਦਾ ਆਪ ਸੜਦਾ ਤੇ ਤਾਂ ਜਾ ਕੇ ਚਾਨਣ ਕਰਦਾ ਆਪਾਂ ਤੇ ਰੋਸ਼ਨੀ ਮਾਣੀ ਤੇ ਬਸ ਗੱਲ ਖਤਮ ਹੋ ਗਈ ਬਸ ਥੋੜਾ ਜਿਹਾ ਚਾਨਣ ਹੋ ਗਿਆ ਤੇ ਨਿਬੜ ਗਿਆ ਕੰਮ ਨਹੀਂ ਕਹਿੰਦੇ ਆਪ ਸੜਦਾ ਤੇਲ ਫਿਰ ਜਾ ਕੇ ਚਾਨਣ ਕਰਦਾ ਇਹ ਤੇ ਪੁੱਛੋ ਤਿਲਾਂ ਨੂੰ ਉਹਨਾਂ ਨਾਲ ਕੀ ਬੀਤੀ ਇਸੇ ਤਰ੍ਹਾਂ ਭਾਈ ਗੁਰਦਾਸ ਜੀ ਅਗਲਾ ਬਚਨ ਕਰਦੇ ਨੇ ਕਿ ਸਰੰਗੀ ਜਿਹੜੀ ਵੱਜਦੀ ਹੈ ਜੈਸੇ ਰੋਮ ਰੋਮ ਕਰ ਕਾਟੀਏ ਅਜਾ ਕੋ ਤਨ ਤਨ ਤੇ ਤੰਤ ਵੱਜੈ ਰਾਗ ਰਾਗਨੀ ਸੋ ਪਿਆਰੋ ਜੀ ਕਹਿੰਦੇ ਸਰੰਗੀ ਜਦੋਂ ਰਾਗੀ ਵਜਾ ਢਾਡੀ ਵਜਾਣਗੇ ਆਪਾਂ ਝੂਮਣ ਲੱਗ ਜਾਂਦੇ ਹਾਂ ਸਰੰਗੀ ਵੱਜਦੀ ਸੁਣ ਕੇ ਮਸਤ ਹੋ ਜਾਂਦੇ ਹਾਂ ਪਰ ਕਹਿੰਦੇ ਸਰੰਗੀ ਤੇ ਮਸਤ ਹੋਣ ਵਾਲਿਓ ਕਦੇ ਇਹ ਵੀ ਤੇ ਵੇਖਿਆ ਕਰੋ ਵੀ ਸਰੰਗੀ ਨੇ ਘਾਲਣਾ ਕਿੰਨੀ ਘਾਲੀ ਹੋਏਗੀ ਉਹ ਬਣੀ ਕਿਵੇਂ ਪਹਿਲਾਂ ਬੱਕਰੀ ਨੂੰ ਵੱਢਿਆ ਗਿਆ ਫਿਰ ਉਹਦੇ ਦਿਲ ਨੂੰ ਬਲੱਡ ਸਪਲਾਈ ਕਰਨ ਵਾਲੀਆਂ ਨਾੜੀਆਂ ਨੂੰ ਕੱਢਿਆ ਗਿਆ ਫਿਰ ਉਹਨਾਂ ਨੂੰ ਵੱਟ ਚਾੜਿਆ ਗਿਆ ਫਿਰ ਉਹਨਾਂ ਨੂੰ ਸੁਕਾਇਆ ਗਿਆ ਫਿਰ ਸਰੰਗੀ ਤੇ ਫਿੱਟ ਕੀਤਾ ਗਿਆ ਫਿਰ ਉੱਤੇ ਗੱਜ ਘਸਾਇਆ ਤਾਂ ਰਾਗ ਨਿਕਲੇ ਕਹਿੰਦੇ ਪੁੱਛੋ ਬੱਕਰੀ ਨੂੰ ਉਹਦੇ ਨਾਲ ਕੀ ਬੀਤੀ ਉਹਨੇ ਉਹਦੇ ਨਾਲ ਕੀ ਬੀਤੀ ਰਾਗ ਤੇ ਨਿਕਲੇ ਬੜੇ ਪਿਆਰੇ ਪਰ ਬੱਕਰੀ ਨੂੰ ਬੜਾ ਦੁੱਖ ਝੱਲਣਾ ਪਿਆ ਧੁਨ ਜੋ ਸਾਜ ਸੇ ਨਿਕਲੀ ਹੈ ਵੋ ਤੋ ਸਭ ਨੇ ਸੁਣ ਲਈ ਹੈ ਲੇਕਿਨ ਇਹ ਕਿਸ ਕੋ ਮਾਲੂਮ ਹੈ ਕਿ ਕਿਆ ਤਾਰ ਤੇ ਗੁਜ਼ਰੀ ਹੈ ਇਹ ਤੇ ਨਹੀਂ ਨਾ ਪਤਾ ਵੀ ਤਾਰ ਨਾਲ ਕੀ ਗੁਜ਼ਰੀ ਉਹ ਬੱਕਰੀ ਨਾਲ ਕੀ ਗੁਜ਼ਰੀ ਤਾਂ ਜਾ ਕੇ ਉਹਨੇ ਰਾਗ ਕੱਢੇ ਤਾਂ ਆਨੰਦ ਆਇਆ ਭਾਈ ਸਾਹਿਬ ਕਹਿੰਦੇ ਜੈਸੇ ਤੋਂ ਉਟਾਏ ਦਰਪਨ ਕੀ ਜੈ ਲੋਸਟ ਸੇਤੀ ਤਾਂ ਤੇ ਕਰ ਗਹਿ ਮੁਖ ਦੇਖੀਏ ਤੇ ਸੰਸਾਰੋ ਜੀ ਕਹਿੰਦੇ ਸ਼ੀਸ਼ਾ ਵੇਖ ਕੇ ਪੱਗ ਬੰਨਨੇ ਆ ਸ਼ੀਸ਼ਾ ਵੇਖ ਕੇ ਮੂੰਹ ਸਵਾਰਨੇ ਆ ਕਹਿੰਦੇ ਉਹ ਸ਼ੀਸ਼ਾ ਵੇਖਣ ਵਾਲਿਆ ਭਲਿਆ ਕਦੇ ਇਹ ਜ਼ਰੂਰ ਵੇਖੀ ਵੀ ਉਹ ਸ਼ੀਸ਼ਾ ਉਹ ਹੈ ਤੇ ਇੱਕ ਮਿੱਟੀ ਹੋਈ ਹੈ ਕਿੰਨੀਆਂ ਭੱਠੀਆਂ ਚ ਹੋ ਕੇ ਆਇਆ ਤੇ ਤਾਂ ਤੈਨੂੰ ਤੇਰਾ ਮੂੰਹ ਵਿਖਾਇਆ ਜੇ ਤਨ ਵਿਖਾਉਣ ਵਾਲਾ ਸ਼ੀਸ਼ਾ ਇੰਨੀਆਂ ਭੱਠੀਆਂ ਚੋਂ ਹੋ ਕੇ ਆਉਂਦਾ ਤੇ ਤਾਂ ਤਨ ਵਿਖਾਂਦਾ ਜਿਹੜੇ ਮਨ ਦੀਆਂ ਜਾਣ ਲੈਣ ਉਹ ਸਾਧੂ ਕਿਵੇਂ ਬਣਦੇ ਹੋਣੇ ਨੇ ਉਹ ਸਾਧੂ ਦੀ ਕਿੰਨੀ ਘਾਲਣਾ ਹੋਣੀ ਜਿਹੜਾ ਮਨ ਦੀ ਦੱਸਦਾ ਮਨ ਦਾ ਫੁਰਨਾ ਹੋਵੇ ਤੇ ਦੱਸ ਦੇਵੇ ਅੱਗੋਂ ਇੱਦਾਂ ਦੇ ਲੋਕ ਵੀ ਇੰਨੀਆਂ ਕਮਾਈਆਂ ਵਾਲੇ ਵੀ ਹੋਏ ਆ ਭਜਨ ਕਰਨ ਵਾਲੇ ਬੰਦਗੀ ਕਰਨ ਵਾਲੇ ਇੱਕ ਤੋਂ ਇੱਕ ਨੇ ਇਸੇ ਤਰ੍ਹਾਂ ਭਾਈ ਸਾਹਿਬ ਕਹਿੰਦੇ ਜਿਵੇਂ ਸ਼ੀਸ਼ਾ ਮਿੱਟੀ ਦੁੱਖ ਝੱਲਦੀ ਹੈ ਸ਼ੀਸ਼ਾ ਬਣਦਾ ਹੈ ਬੱਕਰੀ ਦੁੱਖ ਝੱਲਦੀ ਹੈ ਸਰੰਗੀ ਬਣਦੀ ਹੈ ਤਿਲ ਦੁੱਖ ਝੱਲਦੇ ਨੇ ਤੇਲ ਬਣਦਾ ਸੜਦਾ ਤਾਂ ਚਾਨਣ ਕਰਦਾ ਇਸੇ ਤਰ੍ਹਾਂ ਤੈਸੇ ਦੁੱਖ ਭੁੱਖ ਸੁੱਧ ਸਾਧਨ ਕੇ ਸਾਧ ਭਏ ਕਹਿੰਦੇ ਦੁੱਖ ਤੇ ਭੁੱਖ ਆਪਣੇ ਸਰੀਰ ਤੇ ਸਾਧੂ ਝੱਲਦੇ ਨੇ ਤਾਂ ਹੀ ਤੇ ਜਗਤ ਕੋ ਕਰਤ ਨਿਸਤਾਰੋ ਜੀ ਉਹ ਤਾਂ ਜਾ ਕੇ ਜਗਤ ਦਾ ਭਲਾ ਕਰਦੇ ਆ ਸਾਡੇ ਆਖੇ ਤੇ ਸਾਡੇ ਬੱਚੇ ਨਹੀਂ ਲੱਗਦੇ ਸਾਡਾ ਪਰਿਵਾਰ ਸਾਡੇ ਆਖੇ ਨਹੀਂ ਲੱਗਦਾ ਭਾਵੇਂ ਤੂੰ ਜਿੱਡਾ ਵੱਡਾ ਮਰਜ਼ੀ ਬਣਿਆ ਫਿਰ ਵੀ ਮੈਂ 100 ਏਕੜ ਜ਼ਮੀਨ ਪੁੱਤਰ ਨੂੰ ਬਣਾ ਦਿਆਂ ਮੈਂ 500 ਏਕੜ ਬਣਾ ਦਿਆਂ ਨਹੀਂ ਆਖਣ ਲੱਗੇ ਵੀ ਸੋਨੇ ਦੀ ਸੀੜੀ ਲੈ ਆਓ ਬਾਪੂ ਨੂੰ ਉਹਦੇ ਤੇ ਪਾ ਕੇ ਲਿਜਾਵਾਂਗੇ ਕਹਿਣਗੇ ਉਹੀ ਲੈ ਆਓ ਜਿਹਦੇ ਤੇ ਸਾਰੇ ਜਾਂਦੇ ਨੇ ਨਵਾਂ ਕਿਉਂ ਖਰਾਬ ਕਰਨਾ ਕੁਛ ਵੀ ਉਸੇ ਤੇ ਹੀ ਜਾਏਗਾ ਨਾ ਜਿਹਦੇ ਤੇ ਸਾਰੇ ਜਾਂਦੇ ਨੇ ਵੱਖਰਾ ਕੁਛ ਨਹੀਂ ਹੋਣਾ ਸਾਲ 2 ਸਾਲ ਯਾਦ ਕਰ ਲੈਣਗੇ ਕੌਣ ਯਾਦ ਰੱਖਦਾ ਹੈ ਇੱਕ ਨਾ ਇੱਕ ਦਿਨ ਸਾਰੀ ਜ਼ਿੰਦਗੀ ਭਾਵੇਂ ਜੋ ਮਰਜ਼ੀ ਕਰਦੇ ਰਹੀਏ ਗੁਰਮੁਖੋ ਪਰ ਕੋਈ ਮਿਲੇ ਤੇ ਸਤਿਗੁਰੂ ਮਿਹਰ ਕਰਨ ਵੇਖੋ ਮੈਂ ਅਰਜ ਕਰਦਾ ਸਾਂ ਜਿਵੇਂ ਕਹਿੰਦੇ ਲਓ ਜੀ ਕੀ ਲੋੜ ਆ ਜਾਦਾ ਬਰਸੀਆਂ ਮਨਾਉਣ ਦੀ ਅਸੀਂ ਕਿਉਂ ਮਨਾਉਂਦੇ ਹਾਂ ਪਰ ਜਿਹੜੇ ਬੰਦੇ ਦੀ ਮਾਂ ਨੇ ਜੋੜਿਆ ਹੋਵੇ ਸਾਰੀ ਜ਼ਿੰਦਗੀ ਇਹ ਕਹਿੰਦਾ ਨਹੀਂ ਥੱਕਦਾ ਕਿ ਮੇਰੀ ਮਾਂ ਜੀ ਬੜੀ ਭਾਗਾਂ ਵਾਲੀ ਸੀ ਸਾਡੀ ਮਾਂ ਤੇ ਜੀ ਸੰਤ ਰੂਪ ਸੀ ਸਾਡੀ ਮਾਂ ਨੇ ਸਾਨੂੰ ਬੜੀ ਚੰਗੀ ਸਿੱਖਿਆ ਦਿੱਤੀ ਜਿਹੜੇ ਬੰਦੇ ਦਾ ਪਿਤਾ ਇਸ ਪਾਸੇ ਤੋਰਨ ਵਾਲਾ ਹੋਵੇ ਸਾਰੀ ਜ਼ਿੰਦਗੀ ਕਹਿੰਦਾ ਸਾਡਾ ਬਾਪੂ ਇਦਾਂ ਕਹਿੰਦਾ ਹੁੰਦਾ ਸੀ ਪਿਓ ਦੇ ਕਈਆਂ ਨੇ ਪਿਓ ਦੀ ਸੰਗਤ ਕੀਤੀ ਹੈ ਤਾਂ ਜੁੜੇ ਨੇ ਜੁੜੇ ਗੁਰੂ ਸਾਹਿਬ ਨਾਲ ਨੇ ਪਰ ਸੰਗਤ ਕੀਤੀ ਬਿਨਾਂ ਬਿਨਾਂ ਵਿਚੋਲੇ ਬਿਨਾਂ ਨਹੀਂ ਕੋਈ ਜੁੜਿਆ ਭਾਵੇਂ ਕੋਈ ਪਿਤਾ ਦੀ ਸੰਗਤ ਕਰਕੇ ਜੁੜਿਆ ਭਾਵੇਂ ਮਾਂ ਦੀ ਸੰਗਤ ਕਰਕੇ ਜੁੜਿਆ ਭਾਵੇਂ ਸਾਧ ਸੰਗਤ ਕਿਸੇ ਰਾਗੀ ਕਿਸੇ ਢਾਡੀ ਕਿਸੇ ਪ੍ਰਚਾਰਕ ਕਿਸੇ ਸਾਧੂ ਦੀ ਸੰਗਤ ਕਰਕੇ ਜੁੜਿਆ ਪਰ ਹਰ ਬੰਦਾ ਜੇ ਜੁੜਿਆ ਤੇ ਸੰਗਤ ਉਹਨੂੰ ਜ਼ਰੂਰ ਮਿਲੀ ਹੈ ਤੇ ਜਿਹੜੇ ਟੁੱਟੇ ਨੇ ਉਹਨਾਂ ਨੂੰ ਵੀ ਕਿਸੇ ਨਾ ਕਿਸੇ ਮਨਮੁੱਖ ਦੀ ਸੰਗਤ ਮਿਲੀ ਹੈ ਬਿਨਾਂ ਸੰਗਤ ਤੋਂ ਮਾੜੀ ਰੰਗਤ ਵੀ ਨਹੀਂ ਚੜ੍ਹਦੀ ਤੇ ਚੰਗੀ ਰੰਗਤ ਚਾੜਨ ਵਾਸਤੇ ਵੀ ਚੰਗਿਆਂ ਦੀ ਸੰਗਤ ਬੜੀ ਜ਼ਰੂਰੀ ਹੈ ਬਈ ਫਲਾਣਾ ਮਿਲਿਆ ਸਾਨੂੰ ਤੇ ਪਤਾ ਹੀ ਨਹੀਂ ਸੀ ਅਸੀਂ ਤੇ ਨਰਕੀ ਭੋਗਦੇ ਸਾਂ, ਫਿਰ ਕਿਰਪਾ ਹੋਈ। ਜਿਵੇਂ ਇਤਿਹਾਸ ਚ ਹੁੰਦਾ ਹੈ, ਕਸ਼ਮੀਰ ਦੇ ਰਹਿਣ ਵਾਲਾ ਸੀ ਭਾਈ ਸੇਵਾ ਦਾਸ, ਮਾਈ ਭਾਗ ਪਰੀ ਦਾ ਪੁੱਤਰ ਸੀ, ਬੜਾ ਪਿਆਰ ਵਾਲਾ। ਉਹ ਹੈ ਤੇ ਬ੍ਰਾਹਮਣ ਨੇ, ਬ੍ਰਾਹਮਣ ਕੱਟੜ। ਹੁਣ ਸ਼ਿਵਜੀ ਜੀ ਦੇ ਪੁਜਾਰੀ ਨੇ, ਪੂਜਾ ਕਰਦੇ ਨੇ, ਮੱਥੇ ਟੇਕਦੇ ਨੇ, ਆਪਣੀ ਆਪਣੀ ਮਰਿਆਦਾ ਹੈ। ਸਮਾਂ ਲੰਘਦਾ ਗਿਆ, ਉਹ ਚੱਲਦਾ ਚੱਲਦਾ ਯਾਤਰਾ ਕਰਨ ਵਾਸਤੇ ਆਇਆ, ਯਾਤਰਾ ਕਰਕੇ ਵਾਪਸ ਮੁੜਿਆ। ਇੱਕ ਵੱਖਰੀ ਜਿਹੀ ਉਹਦੇ ਉੱਤੇ ਮਸਤੀ ਹੈ, ਸੰਗਤ ਕੀਤੀ ਸੀ, ਬੜੀ ਰੰਗਤ ਚੜੀ ਹੋਈ ਹੈ, ਬੜਾ ਖੇੜਾ ਹੈ। ਜਾਂਦਾ ਤੇ ਅੱਗੇ ਵੀ ਸੀ, ਇਸ ਵਾਰੀ ਗੱਲ ਹੀ ਕੁਝ ਵੱਖਰੀ ਹੈ। ਉਹਦੀ ਮਾਂ ਬੜੀ ਹੈਰਾਨ ਹੈ ਵੀ ਬਹੁਤਾ ਬੋਲਦਾ ਨਹੀਂ, ਚੁੱਪੀ ਕਰ ਗਿਆ। ਅੱਗੇ ਯਾਤਰਾ ਤੇ ਵੀ ਜਾਂਦਾ ਸੀ, ਹੱਸਦਾ ਵੀ ਹੁੰਦਾ ਸੀ, ਗੱਲਾਂ ਬਾਤਾਂ ਵੀ ਕਰਦਾ ਸੀ, ਖੁਸ਼ ਵੀ ਬੜਾ ਹੁੰਦਾ ਸੀ, ਪਰ ਹੁਣ ਇਹਨੂੰ ਹੋ ਕੀ ਗਿਆ, ਚੁੱਪ ਕਿਉਂ ਰਹਿੰਦਾ ਇੰਨਾ? ਭਾਈ ਸਾਹਿਬ ਭਾਈ ਵੀਰ ਸਿੰਘ ਜੀ ਨੇ ਇਹ ਘਟਨਾ ਬੜੇ ਭਾਵਪੂਰ ਤਰੀਕੇ ਨਾਲ ਲਿਖੀ ਹੈ। ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚ ਇਹ ਪੂਰੀ ਕਥਾ ਆਉਂਦੀ ਹੈ। ਸੇਵਾਦਾਸ ਆਪਣੇ ਘਰ ਮੁੜਿਆ ਹੈ ਤੇ ਅੱਜ ਨਾ ਕਿਸੇ ਨਾਲ ਗੱਲ ਕਰਦਾ, ਨਾ ਬਹੁਤਾ ਬੋਲਦਾ। ਜਿਵੇਂ ਮਰਦ ਦਾ ਬਚਨ ਹੈ, ਭਗਤਾਂ ਕੀ ਚਾਲ ਨਿਰਾਲੀ, ਚਾਲਾ ਨਿਰਾਲੀ ਭਗਤਾਂ ਕੇਰੀ, ਬਿਖਮ ਮਾਰਗ ਚੱਲਣਾ, ਲਭ ਲੋਭ ਅਹੰਕਾਰ ਤਜ ਤ੍ਰਿਸ਼ਨਾ ਬਹੁਤ ਨਾਹੀਂ ਬੋਲਣਾ, ਖਨਿਓ ਤਿੱਖੀ ਵਾਲੋ ਨਿੱਕੀ ਏਤ ਮਾਰਗ ਜਾਣਾ, ਗੁਰਪ੍ਰਸਾਦੀ ਜਿਨੀ ਆਪ ਤਜਿਆ ਹਰ ਵਾਸ਼ ਨਾ ਸਮਾਣੀ, ਕਹਿ ਨਾਨਕ ਚਾਲ ਭਗਤਾਂ ਜੁਗ ਹੋ ਜੁਗ ਨਿਰਾਲੀ। ਚੁੱਪੀ ਕਰ ਗਿਆ, ਬਹੁਤਾ ਬੋਲਦਾ ਨਹੀਂ, ਬਹੁਤਾ ਹੱਸਦਾ ਨਹੀਂ, ਬਹੁਤਾ ਰੌਲਾ ਨਹੀਂ ਪਾਉਂਦਾ, ਬੱਚਿਆਂ ਨਾਲ ਵੀ ਬਹੁਤਾ ਨਹੀਂ ਖੇਡਦਾ। ਬੜਾ ਫਰਕ ਪੈ ਗਿਆ, ਕਿਉਂਕਿ ਮਹਾਰਾਜ ਸਾਹਿਬ ਜੀ ਦਾ ਬਚਨ ਹੈ। ਆਓ ਇਹਨਾਂ ਪੰਕਤੀਆਂ ਦਾ ਅਰਥ ਹੈ ਆ, ਜਿਹੜੀ ਧਾਰਨਾ ਆਪਾਂ ਪੜ੍ਹਨੇ ਆ। ਉਹ ਤਾਂ ਬਹੁਤਾ ਨਹੀਂ ਜਗਤ ਨਾਲ ਬੋਲਦੇ, ਬਹੁਤ ਨਾ ਹੀ ਬੋਲਣਾ, ਦੁਨੀਆ ਤੋਰੇ ਬਹੁਤਾ ਨਹੀਂ ਜਗਤ ਨਾਲ ਬੋਲਦੇ, ਦੁਨੀਆ ਤੋਰੇ ਦੁਨੀਆ ਸੋਨੇ ਬੋਲੋ, ਦੁਨੀਆ ਦੱਸਣਗੇ ਨਹੀਂ ਕਦੇ ਵੀ, ਆਪਣੇ ਆਪ ਨੂੰ ਹਮੇਸ਼ਾ ਛਪਾ ਕੇ ਰੱਖਦੇ ਨੇ ਜਿਹੜੇ ਬੰਦਗੀ ਵਾਲੇ ਹੋਣ। ਕਹੋ ਕਬੀਰ ਛੂਛਾ ਘੱਟ ਬੋਲੇ, ਭਰਿਆ ਹੋਏ ਸੋ ਕਬੂ ਨਾ ਡੋਲੇ। ਖਾਲੀ ਘੜਾ ਗਾਉਣ ਵਾਲਿਆਂ ਨਾਲ ਵੱਜਦਾ, खाली घड़े चो आवाज निकलेगी, घड़े नू भर लो पानी नाल फिर बोलेगा। केंदे जेड़े केंदे है ना, मेरी इन्नी कमाई आ, मैं इन्ना जप तप कर लिया, मैं आ कर लिया, वो केंदे ने खाली घड़े ने, खाली घड़े बोल दे आ, पर जेड़े भरे हुए ने अंदरों वो कदे आवाज नहीं कर दे आ, खुशत ना वह नहीं दस दे, वह अपने आप को छुपा के रखते ने, हमेशा छुपा के रखते, वह बिल्कुल ना बोले, चुप्पी कर गया, गल ही ना करे किसी ना। उदी मां बड़ी हैरान हुई, उन्हें एक दिन बिठाया, पुत्र होया की है तेनू, आ की हो गया, तू किसी नाल गल नहीं करता, किसी नाल बोलता नहीं, बन की गया तेनू, तू तो यात्रा करन अगे जांदा सै, हसदा हसदा आउंदा सै, ऐद की तेनू की होया है। वो आखन लगा, मां होया कुछ नहीं, फिर इन्ना उदास क्यों है? कहिंदे ऐद की एक कामल फकीर दा मलाप होया। कहिंदे फिर इहदा मतलब हुण कन्ना च मुंदरा पा लेंगा, जोग कमावेंगा, घर बार छड के चलिया जाएगा, जिवें जोगी फकीर होर चले जांदे ने, इदां ही होएगा। आखन लगा, नहीं मां ऐसा नहीं, दस होया की? कहिंदा मैं गया पंजाब दी धरती ते, उत्थे फिरदिया फिरदिया मैनू किसे ने दसिया, अमृतसर साहब दी धरती ते धन गुरु हरगोबिंद साहब सच्चे पातशाह जी दे दर्शन कर। कहिंदा मैं गुरु हरगोबिंद साहब जी दे दर्शन करन वास्ते गया, वह भी एक सिख तो प्रभावित होके। कहिंदा श्री साहब पाई हुई शस्त्र बस्त्र सजाए हुए, चौंकड़ा मार के बैठा है, चौंकड़ा मार के बैठा है, ते वाहिगुरु 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 का जाप करदा। कहिंदा मैं वेख्या, बड़ा हैरान होया, मैं आख्या भी शस्त्र धारी की, तलवार तलवार धारी की, ते जोग की? कहिंदा मैं इदां कहता, इन्नी गल मैं कही कह दित्ती, पर मैनू फिर खेड़ा चढ़ाउणा औखा हो गया। वो सिख सी जेड़ा आखण लगा, वो जोगी कादा हुंदा जिन्हू सारे ना कमा सकन, वो जोगी कादा हुंदा जेड़े सारे ना कमा सकन, वो केड़ी इबादत है जिन्हू सारे ना कर सकन? जरूरी नहीं इबादत घर बार छड के जंगलां च जाके हुंदियां ने। कहिंदे मैं इन्नी गल कह ते बैठा, खेड़ा चढ़ाउणा औखा हो गया। वो शस्त्र धारी काफी चिर साडी चर्चा हुंदी रही, आखिरकार कहिंदा मैं हार गया ते वो जित गया। उहदिया बोलां ने मैनू बड़ा प्रभावित किया। मैं आख्या, शस्त्र धारी हो के भजन, ते मैं तुहाडे चरणां च इक बेनती हमेशा कीती है कि सतगुरां ने सानू संत भी बनाया है, ते सिख नू छुपाई भी बनाया। सवेर वेले चौंकड़ा मार के जदों नितनेम करदा होवे, उस वेले सिख दे विच्चों संत नजर आउणा चाहीदा। ते जदों श्री साहब पा के घरों तुरे, ते छपाई भी उसे सिख दे विच्चों ही दिसना चाहीदा। दोवें गल्लां एक बंदे विच महाराज साहब ने भर दित्तियां। संतां नूं छपाइयां दी मदद लैण वास्ते जाणा पैंदा सी, वी साडू बचाओ, साडे आश्रम नूं बचाओ, छपाइयां कोल जाके हथ जोड़दे सी, ते छपाइयां नूं जदों शांति दी लोड़ हुंदी सी, उह आ के संतां दे चरण फड़दे सी, कहिंदे इन्ना कतलेआम हुंदा है, हुण साडे मन दी शांति भंग हो गई, संत जी सानू उपदेश दिओ, सानू शांति दिओ। महाराज कहिंदे संत नूं छपाई दी शरण लैणी पैंदी है, छपाई नूं संत दी शरण विच जाणा पैंदा है। महाराज ने आख्या, दोवें अधूरे ने, मैं ऐसा खालसा बनाउणा है जिहड़ा संत वी होएगा ते छपाई वी होएगा। धन गुरु हरगोबिंद साहब जी ने फिर शस्त्र सजाने शुरू किए, आप भी शस्त्र धारी सन, मीरी पीरी दे मालक बने, ते सिखां नूं भी हुक्म कीता कि सारिआं ने शस्त्र सजाने ने। ते मैं एक बेनती करना, अजकल भी कई लोग इदां दे वेखण नूं मिलदे आ, जिहड़े कहिंदे आ जी गुरु नानक दी फलासफी ते ठीक है, गुरु नानक दी सोच ते ठीक है, भजन करना गेरुए रंग दे वस्त्र उहनां ने सारी जिंदगी पहिने, पैरां च खड़ावां पा के रखियां, और भजन दी गल नाम दी गल कीती, चार उदासियां कीतियां। कहिंदे गुरु गोबिंद सिंह ने शस्त्र चुक ले, कहिंदे असीं नहीं, कई लोग इदां दे मिलदे ने, असीं नहीं मन्नदे। एक दो थां ते गुरुद्वारे इदां दे ने जिथे गुरु गोबिंद सिंह दा नाम ही नहीं लैंदे, गुरु नानक की गल करो, प्रचारक जे कोई जाएगा पहला यह कह देंगे भी गुरु नानक की गल करो जी, होर नहीं इत्थे कोई गल करनी, ऐदां कहिंदे आ। ऐदां दी सोच दे मालक भी ने। पर मैं हमेशा अर्ज की है संगत जी, हथियार सिखां दे कोल जरूर है। श्री साहबां ते हुण वेखो इत्थे जिन्ने ही संगत बैठी है सब ने श्री साहबां पाईआं होईआं ने, पर किते अमृत छकाउण वेले इह नहीं कहा जांदा भी श्री साहब पा के लोकां नूं डराउंदा रहे, डरा धमका रहे, ऐदा नहीं आख्या जाता। शस्त्र जरूर सिखां दे हाथ विच है, पर डॉक्टर वाला शस्त्र है, डाकू वाला शस्त्र नहीं। हुण सुरा ते डाकू कोल भी है ते सुरा डॉक्टर कोल भी है, निका जा सुरा डॉक्टर कोल भी हुंदा है ते सुरा डाकू कोल भी हुंदा है। पर गुरमुखो डाकू बंदे नूं मारन लगे अगला बच जाए मरे ना, डाकू लई फिर भी सजा है, ते डॉक्टर बचाण लगे ओदे हत्थों बंदा मर जाए कोई नाड़ी गलत कट्टी जाए डॉक्टर नूं कोई सजा नहीं मिलदी। ओदा कारण की है? ए कारण है भी डाकू लग्या ते मारन सी इरादा ते मारन दा सी, ओ गल वख है, अगला बच गया। डॉक्टर नूं सजा इस करके नहीं मिलदी भी इरादा ते ओदा बचाउण दा सी, ओ गल वख है भी अगला मर गया। डॉक्टर दे कोल जिहड़ा हथियार है, डाकू कोल हथियार है, हथियार इक्को जिहा ही है, इक मारदा है ते इक रोग नूं कटदा है। मैं अर्ज बेनती हमेशा कीती है, सिखां दे हत्थां विच हथियार वेखण वाले हो कदे सिखां दे इरादे भी ते वेखो, इरादे भी वेखो। इरादा डाकूआं वाला थोड़ा है, शस्त्रधारी जरूर ने पर इरादा है जेड़ा वो डॉक्टर वाला रहा है। जे 14 जंग गुरु गोबिंद सिंह ने कीते ने ते बीमारी नू कटिया है, किसे ते धक्का थोड़ा कीता, कदे किसे ते चढ़ के गए है, कदे किसे ते घर ते हल्ला बोलिया जाके, जेड़ा घर ही चढ़ के आ जाएगा तुसी की कहोगे? भावे कोई जिन्ना मर्जी कही जाए अहिंसा परमो धर्मा, जो मर्जी आखे भी सब नालों वड्डा धर्म अहिंसा है, पर जे ओदे घर अज कोई रात नू लुटन वास्ते आ जाएगा वह भी कुछ ना कुछ ते करेगा ही, अगो ये नहीं कहेगा भी लै जा सारा कुछ चुक के, ये तो नहीं आखेगा। भावे कोई है वो जे ओदे घर सीधा कोई डाकू आ जाएगा वो कुछ ना कुछ ते करेगा। 14 जंग गुरु गोबिंद सिंह ने कीते जरूर ने, पर किसे ते चढ़ाई थोड़ा कीती, जेड़े टिक के बहन ही नहीं सी देंदे, घर ही चढ़ के आ जांदे सी, फिर आया नूं ते चाह पानी छकाउणा ही पएगा जेड़ा घर ही चल के आ जाएगा। गुरु गोबिंद सिंह महाराज ने अपनी जिंदगी च 14 जंग कीते है, 13 भी इतिहासकार मानते हैं, कई 14 मानते हैं। ते संगत जी कदे किसे ते चढ़ाई सच्चे पातशाह करके नहीं गए, शस्त्रधारी बनाया, पर ये हथियार डाकुआं वाला नहीं। इरादा है ना जेड़ा वो डॉक्टर वाला है, इरादा डाकुआं वाला नहीं सिखां दा। हाँ मैं मनना विच कुछ बंदे की तरह तरह की दुनिया समाज विच तरह तरह के लोग होंदे ने, पर सिख हमेशा शांति पसंद ने, सिख कदे किसे ते धक्का नहीं करदे। सत संगत हमेशा मजलूम वास मजलूम दी रक्षा वास्ते, भावे कोई इतिहास पढ़ के वेख लो, कोई जंग पढ़ के वेख लो, 80% तो वध कुर्बानियां सिखां दीआं रहीआं ने। जिन्नी संगत मेरी गल सुन रही है तुसी अंकड़े कढ़ाओ, जिहड़ा सन 47 वेले भारत आजाद होया, जिन्ने लोगां ने फांसी दे रस्ते चुमे, जिन्ने शहीद होए, ये जो मैं बेनती कर रहा ओदे विच 80% तो वध कुर्बानियां कल्ले सिखां ने कीतियां ने, 80% तो वध। इस करके सिखां दे हाथ विच हथियार है, पर ओदा वेखो इरादा की है। जदों गुरु हरगोबिंद साहिब बारे सुनिया, भाग भरी मां अपने पुत्र नूं पुछदी है, सेवा दास दस तू गया किवें होया? वह आखन लगा मैं वो सिख तो बड़ा प्रभावित होया, फिर मैं अमृतसर साहब की धरती ते दर्शन करन वास्ते गया, दीदार करन वास्ते गया, बड़ा आनंद आया सतगुरु के दरबार के दर्शन करके। कहिंदा मां मेरे भाग खुल गए, फिर छेवें पातशाह मीरी पीरी के मालिक ने भी मैनू दर्शन होए, पंज प्याले पंज पीर छठम पीर बैठा गुरभारी, अर्जन काया पलट के मूर्त हर गोबिंद सवारी, चली पीढ़ी सोढ़ियां रूप दिखावन वारो वारी, दल भंजन गुर सूरमा वढ़ जोधा बहु पार पुकारी, पुछण सिख अरदास कर छे मैलां तक दर्श निहारी, अगम अगोचर सतगुरु बोले मुख ते सुनो संसारी कल जुग पीढ़ी सोडियां निहचल नीम उसार खलारी जुग जुग सतगुर तरे अवतारी। केंदा माता मैं सतगुरु दे दरबार दे दर्शन कीते इन्ना आनंद जब इश्क नमाजा कीतिया इश्क दी नमाज जदों अदा कीती जब जद इश्क नमाजा कीतिया सब भुल गए मंदिर मसीतिया। बुल्ला कहिंदा है जद यार ने आण दीदार दिता गल कहनी नहीं जो बीती है वो ऐसी बीती कि कहण विच नहीं आ सकती भी वो आनंद कहो गया वो रस कहो गया। महापुरखां दी संगत वड़ ओ समा चेता हुंदा है जदों 15 साल पहला मैं उन्हां नूं मिलिया 13 साल दी सिर्फ उम्र सी पर ओ आनंद ओ जेड़ा ओ दस्या थोड़ा जा सकदा है ते उन्हां ने किवें किया अमृत छक लो किवें इस पासे लाया जो मन विच ओ जेड़ा भाव सी ओ हुण बयान नहीं कीता जा सकदा अखरां दे नाल। कहिंदा मां मैं सतगुरु सच्चे पातशाह दे दरबार दे दर्शन कीते मन निहाल हो गया धन गुरु हरगोबिंद साहब सच्चे पातशाह दे दर्शन करके क्यों ओदा तेज चलिया ना जावे जेड़े बंदगी वाले हुंदे ने जिन्हां दीआं कमाईआं ने सिमरन वाले ने जेड़े उन्हां दी गल ही वक्खरी हुंदी है। हर के सेवक जो हर पाए तिन की कथा नरारी रे आव है ना जाहे ना कबहू मरते पार ब्रह्म संघारी रे ओदा तेज चलिया ना जावे जेड़ी सुनाम जपदी ओदा तेज चलिया ना जावे जेड़ी सुनाम जपदी सच के बोलो ਗੱਜ ਕੇ ਜਿਹੜੀ ਉਹਦਾ ਤੇਜ ਚੱਲਿਆ ਜਾਵੇ ਜਿਹੜੀ ਨਾਮ ਜਪਦੀ ਤੇਜ ਚੱਲਿਆ ਨਾ ਜਾਵੇ ਜਿਹੜੀ ਨਾਮ ਜਪਦੀ ਕਹਿੰਦਾ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਮੀਰੀ ਪੀਰੀ ਦੇ ਮਾਲਕ ਦੇ ਦਰਸ਼ਨ ਕੀਤੇ। ਕਹਿੰਦਾ ਮਾਂ ਪੀਰ ਫਕੀਰ ਬੜੇ ਵੇਖੇ, ਇੰਨਾ ਆਨੰਦ ਨਹੀਂ ਕਦੀ ਆਇਆ ਜਿਹੜਾ ਦਰਸ਼ਨ ਕਰਕੇ, ਉਹਨਾਂ ਦੇ ਦਰਸ਼ਨ ਕਰਕੇ ਮਨ ਨੂੰ ਠੰਡ ਪੈ ਗਈ, ਜਨਮਾਂ ਜਨਮਾਂ ਦੀ ਮੈਲ ਲੈ ਗਈ। ਹੋਵੇ ਸਿਫਤ ਕਸਮ ਦੀ ਨੂਰ ਅਰਸੋਂ ਕੁਰਸੋਂ ਝੱਟੀਐ, ਤੁਧ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ। ਜਨਮਾਂ ਜਨਮਾਂ ਦੀ ਮੈਲ ਲੈ ਗਈ ਕਹਿੰਦਾ ਮਹਾਰਾਜ ਦੇ ਦਰਸ਼ਨ ਕਰਕੇ। ਦਰਸ਼ਨ ਕੀਤੇ ਮਸਤੀ ਚੜ ਗਈ, ਬੜਾ ਹੀ ਆਨੰਦ ਆਇਆ ਦੀਦਾਰ ਕਰਕੇ। ਉਹਨਾਂ ਨੇ ਫਿਰ ਮੈਨੂੰ ਚਰਨ ਪਹੁਲ ਦਿੱਤੀ, ਆਪਣਾ ਸਿੱਖ ਬਣਾ ਲਿਆ, ਸਦਾ ਵਾਸਤੇ ਕਿਰਪਾ ਕੀਤੀ। ਕਹਿਣ ਲੱਗੀ ਪੁੱਤਰਾ ਫਿਰ ਜੇ ਸਿੱਖੀ ਮਿਲੀ ਹੈ ਫਿਰ ਹੱਸਦਾ ਰਹਿਣਾ ਚਾਹੀਦਾ, ਚੜ੍ਹਦੀ ਕਲਾ ਚ ਰਹਿ। ਤੂੰ ਤੇ ਵਿਰਾਗੀ ਰਹਿੰਦਾ, ਤੇਰੇ ਨੇਤਰ ਸਜਲ ਰਹਿੰਦੇ ਨੇ, ਇਹਦਾ ਕੀ ਕਾਰਨ? ਆਖਣ ਲੱਗਾ ਮਾਂ ਉਹ ਤੇ ਅੰਦਰ ਖੇੜਾ ਬੜਾ ਹੈ, ਪਰ ਵਿਰਾਗ ਇਸ ਕਰਕੇ ਆਉਂਦਾ ਹੈ, ਰੋਂਦਾ ਮੈਂ ਇਸ ਕਰਕੇ ਆ ਵੀ ਪਹਿਲਾਂ ਵਾਲੀ ਜ਼ਿੰਦਗੀ ਸਾਰੀ ਐਵੇਂ ਹੀ ਲਗਾ ਦਿੱਤੀ, ਪਹਿਲਾਂ ਕਿਉਂ ਨਾ ਗਿਆ ਮਹਾਰਾਜ ਦੇ ਚਰਨਾਂ ਚ। ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦੀ ਸੰਗਤ, ਮੀਰੀ ਪੀਰੀ ਦੇ ਮਾਲਕ ਦੇ ਦਰਸ਼ਨ ਮੈਨੂੰ ਪਹਿਲਾਂ ਕਿਉਂ ਨਾ ਹੋਏ? ਮੈਨੂੰ ਰੋਣਾ ਇਸ ਗੱਲ ਦਾ ਆਉਂਦਾ ਆਪਣੇ ਮਾੜੇ ਕਰਮਾਂ ਨੂੰ ਚੇਤਾ ਕਰਕੇ, ਵੀ ਇੰਨੇ ਸਾਲ ਐਵੇਂ ਭਟਕਦੇ ਨੇ, ਲੰਘਾਤੇ ਐਵੇਂ ਹੀ ਇੰਨਾ ਸਮਾਂ ਲੰਘਾਤਾ। ਸਾਰੀ ਸਾਰੀ ਜ਼ਿੰਦਗੀ ਲੰਘ ਜਾਂਦੀ ਹੈ ਗੁਰਮੁਖੋ, ਸਾਰੀ ਸਾਰੀ ਜ਼ਿੰਦਗੀ ਸਮਝ ਹੀ ਨਹੀਂ ਪੈਂਦੀ, ਸਾਰੀ ਜ਼ਿੰਦਗੀ ਘੱਟਾ ਢੋਂਦੇ ਹੀ ਰਹਿੰਦੇ ਆ। ਪਰ ਕੋਈ ਕੋਈ ਗੁਰਮੁਖ ਨੇ ਜਿਹੜੇ ਇਸ ਰਾਹ ਤੇ ਤੁਰ ਪਏ, ਮਹਾਰਾਜ ਸੱਚੇ ਪਾਤਸ਼ਾਹ ਦੀ ਮਿਹਰ ਨਾਲ, ਬਾਣੀ ਬਾਣੇ ਨਾਲ ਜੁੜ ਕੇ, ਜਿਨ੍ਹਾਂ ਨੇ ਭੁੱਖ ਖਤਮ ਕਰ ਦਿੱਤੀ, ਉਹਨਾਂ ਦੀ ਜ਼ਿੰਦਗੀ ਦੇ ਤਮਾਮ ਦੁੱਖ ਖਤਮ ਹੋ ਜਾਂਦੇ। ਇਹ ਵੀ ਅਰਜ਼ ਹਮੇਸ਼ਾ ਕਰੀਦੀ ਹੈ ਕਿ ਇਹ ਨਹੀਂ ਸਾਡੇ ਦੁੱਖ ਖਤਮ ਹੋ ਜਾਣਗੇ। ਆਹ ਹੁਣ ਵੇਖਦੇ ਹਾਂ, ਆ ਪ੍ਰੋਗਰਾਮ ਹੁੰਦੇ ਰਹਿੰਦੇ ਨੇ ਸ਼ਹਿਰਾਂ ਚ, ਕਿਹਾ ਜੀ ਦੁੱਖ ਕੱਟੇ ਜਾਂਦੇ ਨੇ, ਦੁੱਖ ਨਿਵਾਰਨ ਪ੍ਰੋਗਰਾਮ ਹੋ ਰਹੇ ਨੇ। ਇਹਦੇ ਆਹ ਸ਼ਬਦ ਲੈ ਲਓ ਇਹਦੇ ਨਾਲ ਦੁੱਖ ਕੱਟਿਆ ਜਾਏਗਾ, ਆਹ ਸ਼ਬਦ ਲੈ ਲਓ ਇਹਦੇ ਨਾਲ ਦੁੱਖ ਕੱਟਿਆ ਜਾਏਗਾ, ਪਰ ਗੁਰਮਤ ਇਹਨਾਂ ਗੱਲਾਂ ਨੂੰ ਨਹੀਂ ਮੰਨਦੀ। ਸੱਚੇ ਪਾਤਸ਼ਾਹ ਕਹਿੰਦੇ ਨੇ ਨਾਮ ਨਾਲ ਜੁੜ ਜਾ, ਨਾਮ ਨਾਲ ਤੇਰੀ ਭੁੱਖ ਕੱਟੀ ਜਾਏਗੀ, ਜਿਹਦੀ ਭੁੱਖ ਕੱਟੀ ਜਾਏਗੀ ਉਹਦੇ ਦੁੱਖ ਕੱਟੇ ਜਾਣਗੇ। ਜਿਹੜੇ ਬੰਦੇ ਕੋਲ ਭੁੱਖ ਹੈ ਉਹਦੇ ਕੋਲ ਜ਼ਰੂਰ ਦੁੱਖ ਹੈ, ਜਿਹੜੇ ਬੰਦੇ ਦੀ ਭੁੱਖ ਕੱਟੀ ਗਈ ਉਹਦੇ ਦੁੱਖ ਕੱਟੇ ਗਏ, ਜਿਹੜੇ ਬੰਦੇ ਨੂੰ ਭੁੱਖ ਛੋਟੀ ਹੋਏਗੀ ਤੁਸੀਂ ਵੇਖੋ ਉਸ ਬੰਦੇ ਨੂੰ ਦੁੱਖ ਵੀ ਛੋਟਾ ਹੋਏਗਾ, ਜਿਹੜੇ ਬੰਦੇ ਨੂੰ ਸਿਰਫ 1000 ਰੁਪਏ ਦੀ ਭੁੱਖ ਹੈ ਉਹਦਾ ਦੁੱਖ ਵੀ ਛੋਟਾ ਹੀ ਹੈ, ਪਰ ਜਿਹਨੂੰ ਕਰੋੜ ਦੀ ਭੁੱਖ ਹੈ ਉਹ ਦੁਖੀ ਵੀ ਜ਼ਿਆਦਾ ਹੀ ਹੈ। ਜਿੱਡਾ ਵੱਡਾ ਜਿੱਡੀ ਵੱਡੀ ਭੁੱਖ ਓਡਾ ਵੱਡਾ ਦੁੱਖ। ਤੇ ਧੰਨ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਚ ਅਸੀਂ ਇਹ ਅਰਦਾਸ ਨਹੀਂ ਕਰਨੀ ਵੀ ਸੱਚੇ ਪਾਤਸ਼ਾਹ ਸਾਡੇ ਤੁਸੀਂ ਦੁੱਖ ਖਤਮ ਕਰ ਦਿਓ, ਇਹ ਕਦੇ ਨਹੀਂ ਕਹਿਣਾ ਚਾਹੀਦਾ। ਇਹ ਕਹਿਣਾ ਚਾਹੀਦਾ ਸੱਚੇ ਪਾਤਸ਼ਾਹ ਸਾਡੀ ਭੁੱਖ ਖਤਮ ਕਰ ਦਿਓ। ਤੇ ਭੁੱਖ ਕਿਵੇਂ ਖਤਮ ਹੁੰਦੀ ਹੈ? ਵਿਣ ਤੁਧ ਹੋਰ ਜੇ ਮੰਗਣਾ, ਸਿਰ ਦੁੱਖਾਂ ਕੈ ਦੁੱਖ, ਦੇਹ ਨਾਮ ਸੰਤੋਖੀਆ ਉਤਰੈ ਮਨ ਕੀ ਭੁੱਖ। ਨਾਮ ਦੇ ਦਿਓ ਜਿਹਦੇ ਨਾਲ ਭੁੱਖ ਖਤਮ ਹੋ ਜਾਏਗੀ। ਜਿਹੜੇ ਬੰਦੇ ਨੂੰ ਭੁੱਖ ਕੋਈ ਨਹੀਂ ਉਹਨੂੰ ਜ਼ਿੰਦਗੀ ਚ ਦੁੱਖ ਕੋਈ ਨਹੀਂ, ਦੁੱਖ ਹੈ ਹੀ ਤਾਂ ਕਿਉਂਕਿ ਸਾਡੀ ਜ਼ਿੰਦਗੀ ਚ ਭੁੱਖ ਹੈ। ਆਹ ਮਿਲ ਜਾਏ, ਆਹ ਮਿਲ ਜਾਏ, ਆਹ ਮਿਲ ਜਾਏ, ਯਾਦ ਰੱਖੋ ਭਜਨ ਕਰਨ ਵਾਲੇ ਨੂੰ ਜਦੋਂ ਨਾਮ ਮਿਲ ਜਾਂਦਾ ਉਹਦੇ ਕੋਲ ਇੰਨੀ ਤਾਕਤ ਆ ਜਾਂਦੀ ਹੈ ਵੀ ਵੱਡੇ ਵੱਡੇ ਦੁੱਖਾਂ ਦਾ ਮੁਕਾਬਲਾ ਕਰ ਸਕਦਾ। ਦੁੱਖ ਨਹੀਂ ਆਉਂਦੇ, ਇਹ ਥੋੜਾ ਹੋ ਸਕਦਾ। ਦੁੱਖ ਤੇ ਸਾਡੇ ਗੁਰੂ ਸਾਹਿਬ ਨੇ ਸਰੀਰ ਦੇ ਦੁੱਖ ਤੇ ਉਹਨਾਂ ਨੇ ਵੀ ਭੋਗਿਆ, ਪਰ ਦੁੱਖ ਮਹਿਸੂਸ ਨਹੀਂ ਕੀਤਾ। ਇਹ ਥੋੜਾ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦਾ ਸ਼ਹੀਦੀ ਦਿਹਾੜਾ ਆਪਾਂ ਮਨਾ ਕੇ ਹਟੇ ਹਾਂ ਥੋੜੇ ਦਿਨ ਪਹਿਲਾਂ, ਤੱਤੀ ਤਵੀ ਤੇ ਬਹਿਣ ਦਾ ਕੀ ਸਰੀਰ ਨੂੰ ਦੁੱਖ ਨਹੀਂ ਸੀ? ਦੇਗ ਵਿੱਚ ਉਬਲਣ ਦਾ ਦੁੱਖ ਤੇ ਸੀ, ਪਰ ਸਤਿਗੁਰੂ ਸੱਚੇ ਪਾਤਸ਼ਾਹ ਨੇ ਦੁੱਖ ਮੰਨਿਆ ਨਹੀਂ। ਦੁੱਖ ਆਏਗਾ, ਦੁੱਖ ਮੰਨੋ ਨਾ, ਇਹਨੂੰ ਸਿੱਖੀ ਕਹਿੰਦੇ ਆ। ਇਹ ਕਹਿਣਾ ਕਿ ਦੁੱਖ ਹੀ ਨਾ ਆਵੇ ਜ਼ਿੰਦਗੀ, ਇਹ ਕਾਹਦੀ ਸਿੱਖੀ ਹੈ? ਦੁੱਖ ਦਿਓ, ਪਰ ਸੱਚੇ ਪਾਤਸ਼ਾਹ ਦੁੱਖ ਨੂੰ ਝੱਲਣ ਦੀ ਤਾਕਤ ਦੇ ਦਿਓ। ਉਹ ਤਾਕਤ ਨਾਮ ਬਿਨਾਂ ਆ ਨਹੀਂ ਸਕਦੀ। ਜਿਹੜਾ ਬੰਦਾ ਇਹ ਕਹੇ ਦੁੱਖ ਨਾ ਦੇਈ, ਔਖੀ ਘੜੀ ਨਾ ਦੇਖਣ ਦੇਈ, ਮੈਂ ਸੁਣਨਾ ਕਈ ਵਾਰੀ ਆਪਣਾ ਬਿਰਧ ਸੰਭਾਲੇ ਮਾਲਕਾ ਦੁੱਖ ਨਾ ਔਖੀ ਘੜੀ ਨਾ ਵੇਖਣ ਵਾਲ ਵੇਖਣ ਨੂੰ ਆਵੇ, ਨਹੀਂ ਮਹਾਰਾਜ ਕਹਿੰਦੇ ਨੇ ਔਖੀ ਘੜੀ ਨਾ ਦੇਖਣ ਦੇਈ, ਉੱਤੇ ਬਿੰਦੀ ਲਾ ਦਿਓ ਦੇਈ ਬਣ ਜਾਂਦਾ ਹੈ। ਉਹਦਾ ਅਰਥ ਇਹ ਬਣਦਾ ਵੀ ਔਖੀ ਘੜੀ ਵੇਖਣ ਨਾ ਦਈ ਕਦੇ ਆਵੇ ਨਾ ਦੁੱਖ, ਤੇ ਜੇ ਬਿੰਦੀ ਕੱਟ ਦਿਓ ਫਿਰ ਬਣਦਾ ਔਖੀ ਘੜੀ ਨਾ ਦੇਖਣ ਦੇਈ। ਉਹ ਮਾਲਕ ਆਪਣੇ ਸੇਵਕਾਂ ਨੂੰ ਔਖੀ ਘੜੀ ਵੇਖਣ ਦਿੰਦਾ ਨਹੀਂ। ਆਖੋ ਸਤਨਾਮ। ਆਪਣਾ ਬਿਰਧ ਸੰਭਾਲੇ, ਉਹ ਆਪਣਾ ਬਿਰਧ ਸੰਭਾਲਦਾ ਹਮੇਸ਼ਾ, ਆਪਣੇ ਬਿਰਧ ਬਾਣੇ ਦੀ ਲਾਜ ਰੱਖਦਾ ਹੈ। ਇਹਦਾ ਮਤਲਬ ਇਹ ਨਹੀਂ ਕਿ ਦੁੱਖ ਆਏਗਾ ਨਹੀਂ, ਦੁੱਖ ਆਏਗਾ ਪਰ ਦੁੱਖ ਨੂੰ ਝੱਲਣ ਦੀ ਤਾਕਤ ਵੀ ਮਿਲ ਜਾਏਗੀ। ਮੈਂ ਮਹਾਂਪੁਰਖਾਂ ਦੇ ਦਰਸ਼ਨ ਕੀਤੇ, ਸੰਤ ਮਹਾਰਾਜ ਨੇ ਕਦੇ ਵੀ ਆਪਣੀ ਜ਼ਿੰਦਗੀ ਵਿੱਚ ਇਹ ਨਹੀਂ ਸੀ ਆਖਿਆ ਕਿ ਮੈਂ ਠੀਕ ਨਹੀਂ ਹਾਂ ਜਾਂ ਮੈਨੂੰ ਕੋਈ ਦੁੱਖ ਹੈ, ਮੈਨੂੰ ਕੋਈ ਤਕਲੀਫ ਹੈ। ਲੁਧਿਆਣੇ ਦਯਾਨੰਦ ਵਿੱਚ ਹਸਪੀਟਲ ਵਿੱਚ ਕਿੰਨਾ ਕਿੰਨਾ ਸਮਾਂ ਐਡਮਿਟ ਰਹਿੰਦੇ ਸਨ, ਦਾਖਲ ਰਹਿੰਦੇ ਸਨ, ਪਰ ਉਹਨਾਂ ਕਦੇ ਨਾ ਕਹਿਣਾ ਕਿ ਮੈਂ ਦੁਖੀ ਹਾਂ। ਜਦੋਂ ਮਰਜ਼ੀ ਪੁੱਛ ਲਓ ਬਸ ਠੀਕ ਹੈ, ਮੁਸਕਰਾਉਂਦੇ ਰਹਿਣਾ, ਚੜ੍ਹਦੀ ਕਲਾ 'ਚ ਰਹਿਣਾ, ਖੁਸ਼ ਰਹਿਣਾ, ਕਦੇ ਇੱਦਾਂ ਨਹੀਂ ਸੀ ਆਖਿਆ। ਬੇਨਤੀ ਹੈ, ਪੰਜ ਪਿਆਰਿਆਂ ਨੇ ਸਟੇਜ 'ਤੇ ਆਉਣਾ ਹੈ, ਸਾਰੀ ਸੰਗਤ ਨੇ ਆਪਣੇ ਆਪਣੀ ਜਗ੍ਹਾ 'ਤੇ ਬੈਠੇ ਰਹਿਣਾ, ਕਿਸੇ ਨੇ ਖੜੇ ਨਹੀਂ ਹੋਣਾ। ਇਹ ਮੇਰੀ ਪਹਿਲੀ ਬੇਨਤੀ ਹੈ, ਸਾਰੀ ਸੰਗਤ ਆਪਣੀ ਆਪਣੀ ਜਗ੍ਹਾ 'ਤੇ ਬੈਠੇ ਰਹੋ। ਜਿੰਨੀ ਸੰਗਤ ਅੰਮ੍ਰਿਤ ਛੱਕ ਕੇ ਆਏਗੀ ਉਹਨਾਂ ਦਾ ਆਪਾਂ ਧੰਨਵਾਦ ਕਰਨਾ ਹੈ, ਉਹਨਾਂ ਨੂੰ ਆਪਾਂ ਜੀ ਆਇਆਂ ਆਖਣਾ ਹੈ। ਜਿਹੜੇ ਸਿੰਘ ਸੱਜ ਕੇ ਆਣਗੇ ਸਾਰੇ ਆਪਣੀ ਆਪਣੀ ਜਗ੍ਹਾ 'ਤੇ ਬੈਠੇ ਰਹੋ। ਭਾਈ ਥੋੜ੍ਹਾ ਜਿਹਾ ਆਪ ਜੀ ਨੇ ਰਸਤਾ ਜ਼ਰੂਰ ਛੱਡ ਦੇਣਾ ਪੰਜ ਪਿਆਰਿਆਂ ਨੂੰ, ਔਰ ਅੰਮ੍ਰਿਤ ਛਕਣ ਵਾਲਿਆਂ ਦਾ ਧੰਨਵਾਦ ਜੀ ਆਇਆਂ ਨੂੰ ਆਖੀਏ। ਭਾਗਾਂ ਵਾਲੇ ਆ ਜਿਹੜੇ ਗੁਰੂ ਵਾਲੇ ਬਣਦੇ ਨੇ, ਬੜੇ ਨੇ ਸੁਣਨ ਵਾਲੇ, ਕਮੀ ਸੁਣਾਉਣ ਵਾਲਿਆਂ ਦੀ ਵੀ ਨਹੀਂ। ਅੱਜ ਸਮਾਂ ਇੱਦਾਂ ਦਾ ਹੈ, ਪੜ੍ਹਨ ਵਾਲੇ ਬੜੇ ਨੇ, ਪੜ੍ਹਾਉਣ ਵਾਲਿਆਂ ਦੀ ਵੀ ਕਮੀ ਨਹੀਂ, ਪਰ ਜੇ ਅੱਜ ਕਮੀ ਹੈ ਤੇ ਸਿਰਫ ਮੰਨਣ ਵਾਲਿਆਂ ਦੀ। ਮੰਨਣ ਵਾਲੇ ਬੜੇ ਥੋੜੇ ਆ, ਮੰਨਣ ਵਾਲੇ ਘੱਟ ਨੇ, ਤੇ ਸਤਿਗੁਰੂ ਦੀ ਕਿਰਪਾ ਨਾਲ ਜਿਹੜੇ ਅੰਮ੍ਰਿਤ ਛਕਦੇ ਨੇ, ਮੈਂ ਇੱਕ ਬੇਨਤੀ ਹਮੇਸ਼ਾ ਕਰਨਾ, ਇਹਦੇ ਵਿੱਚ ਵੀ ਕੋਈ ਦੋ ਰਾਵਾਂ ਨਹੀਂ ਕਿ ਵਿੱਚ ਕਈ ਕੱਚੇ ਵੀ ਹੁੰਦੇ ਨੇ, ਕਈ ਟੁੱਟਣ ਵਾਲੇ ਵੀ ਹੁੰਦੇ ਨੇ, ਪਰ ਇਹਦਾ ਮਤਲਬ ਇਹ ਤੇ ਨਹੀਂ ਵੀ ਜੇ 10 ਟੁੱਟ ਜਾਂਦੇ ਨੇ ਤੇ 90 ਰੱਖਣ ਵਾਲੇ ਹੋਣਗੇ, 70 ਰੱਖਣ ਵਾਲੇ ਹੋਣਗੇ, 60 ਰੱਖਣ ਵਾਲੇ ਹੋਣਗੇ, 50 ਰੱਖਣ ਵਾਲੇ ਹੋਣਗੇ। ਜੇ 50 ਵੀ ਰੱਖ ਲੈਣ ਤੇ ਫਿਰ ਵੀ ਬੜੀ ਵੱਡੀ ਕਿਰਪਾ ਹੈ, ਤੇ ਜੇ ਗੱਲ ਟੁੱਟਣ ਵਾਲਿਆਂ ਦੀ ਕਰੋਗੇ, ਟੁੱਟਦੇ ਤੇ ਗੁਰੂ ਗੋਬਿੰਦ ਸਿੰਘ ਦੇ ਵੇਲੇ ਰਹੇ ਨੇ, ਮਹਾਂ ਸਿੰਘ ਹੋਣੀ ਇੱਕ ਵਾਰੀ ਛੱਡ ਕੇ ਹੀ ਚਲੇ ਗਏ ਸੀ, ਭਾਵੇਂ ਦੁਬਾਰਾ ਮੁੜ ਕੇ ਆਏ। ਟੁੱਟਦੇ ਤੇ ਬਿਧੀ ਚੰਦ ਵਰਗੇ ਉਦੋਂ ਵੀ ਭੱਜ ਗਿਆ ਸੀ ਹਾਥੀ ਤੋਂ ਡਰਦਾ, ਦੁਨੀ ਚੰਦ ਵਾਹਿਗੁਰੂ ਭਾਈ ਦੁਨੀ ਚੰਦ ਜਿਹੜਾ ਸੀ ਉਹ ਡਰਦਾ ਭੱਜ ਹੀ ਗਿਆ ਸੀ, ਟੁੱਟਦੇ ਤੇ ਉਦੋਂ ਵੀ ਰਹੇ ਆ। ਆਓ ਜਿਹੜੇ ਜੁੜੇ ਨੇ ਮਰ ਦੇ ਚਰਨਾਂ ਨਾਲ ਉਹਨਾਂ ਨੂੰ ਵਧਾਈਆਂ ਦਈਏ, ਅਮਰ ਛਕਣ ਵਾਲਿਆਂ ਨੂੰ, ਜੀ ਆਇਆਂ ਨੂੰ, ਸਾਰਿਆਂ ਨੂੰ। ਲੱਗੇ ਖੰਡੇ ਤੇ ਕੇਸਰੀ ਫੌਜ ਆ ਗਈ ਬਾਜਾ ਵਾਲੇ ਦੀ, ਲੱਗੇ ਖੰਡੇ ਤੇ ਕੇਸਰੀ ਫੌਜ ਆ ਗਈ ਬਾਜਾ ਵਾਲੇ ਦੀ, ਸਭ ਕੁਝ Yeah. आओ सारे थोड़ा जा कृपा करो, जिवें अगे खुशी विच अमर संचार दी खुशी है ते समाज दुख दा महापुरशां दे जाण दा टाइम, पर फिर भी जिन्हां ने अमर छकिया उन्हां नूं थोड़ा हौसला हो जांदा है। वधाई दे रूप विच जकारा जदों लगे कृपा करके बाहां जरूर खड़ियां करनियां, सारे कृपा करियो। सारे बोलियो जरा बोले सोनहाल आ गया भई समय बुलायो संत संतो गुरु मान्यो बोलो गुरु मान्यो बोले सोनहाल बोले सोनहाल बोले सोनहाल बोले सोनहाल आओ भागा वाले है जेड़े गुरु वाले बने जेड़े सिंह सजे जिन्हां ने अमर छकिया 211 प्राणी गुरु के जहाजे चढ़े हैं। महाराज मेर नाल हर संग्राम ती अमर संचार हुंदा है, कदे 200 कदे 400 कदे 600 कदे 800। महाराज मेर नाल ओ दिन भी आए जदों 11,500 प्राणी अमृतधारी होए संग्रांद वाले दिन। एक बारी 10,000 तो उपर प्राणी दो दिन अमृत का बाटा तैयार होंदा रहा, दिन विच तीन तीन वारी अमृत संचार भी होंदा सी महाराज की कृपा नाल। सो कई लोग पुछते हैं पंथ का की हाल है, सानू तो ढेंदी कला च दिसदा है, पर मैं एक गल हमेशा कहना हुन्ना कि 12 साल हो गए है एक दिन छड़ के अमृत संचार हुंदा ही है, ते आने वाले समय च दिन के दीवान भी चलते हैं जदों रात के भी होंगे है, दिन के भी नवंबर के महीना अक्तूबर नवंबर दसंबर फरवरी मार्च उदों दिन ते रात दीवान होंगे है, दिने अमृत संचार इत्थे अगले दिन रात नूं दूसरी जगह हुंदा है। मैं क्या मैं ते 12 सालों में अमृत संचार ही वेखे ने, मैनू तो ढेंदी कला कि जापी अमृत संचारां च ही रही दा, जिथे कल इत्थे परसों इत्थे हुंदे ही रहिंदे आ। बरमाली पर परसों अमृत संचार होया है, उदू दो दिन पहला चंडीगढ़ अमृत संचार होया है, उदू दो दिन पहला इदा हर जगह ही लगातार जिथे भी दीवान हुंदे आ लास्ट दिन अमृत संचार हुंदा ही है। ते सतगुरु सच्चे पातशाह की कृपा नाल लखां संगतां हुण तक अमृतधारी होईयां ने, महाराज दी कृपा नाल बहुत सारे है जेडे नशियां तो बचे है जिन्हां ते सतगुरु जी ने आप कृपा कीती है बख्शिश कीती है। ये महापुरखां दी वी चाली है, राड़ा साहिब विच वी जदों महापुरख कीर्तन करदे सी सत दीवान हुंदे सी लास्ट दिन अमृत संचार रखिया जांदा सी। असीं हुण महापुरखां नूं वेखदे रहे हां साडे इलाके च संगरूर दे ढडरिया दे इलाके विच पिंडां च, तुसीं किसी नूं भी पुछ लो साडे इलाके च जाके पुराना अमृत छकिया जिन्हें अज तो 15-20 साल पहला, उन्हें पूछो हाँ बई अमृत कदों छकिया, कहेगा 20 साल पहला। अच्छा कितों छकिया? राड़ा साहब वाले महापुरख साडे इलाके च आउंदे सी जी, उह छका के गए। इहदे च कोई दो रावां नहीं, यह महापुरख राड़ा साहब वाले जां नानकसर संपर्दा जां टकसाल दे कई थावां ते जे साधू ना जांदे पिंडां दी संगत नूं सामणा ही किसे ने नहीं सी। एक गल पक्की है पिंडां च जा जा के अमृत संचार महापुरशां ने कराए आ। मैं सारे रागियां दा सत्कार करना, पर कई वड्डे रागियां दे ते पिंडां दे विचारे लोकां ने अजे तक दर्शन भी नहीं कीते भी किहड़े महापुरख लाहौरां साहिब वाले महापुरख सन। आसमाणा इलाका जिन्ना भी है कहणगे जी वह महापुरख आए साडे इलाके च बहुत अमृत संचार कराया। ਬੜੀ ਘਾਲਣਾ ਕਰ ਲਈ। ਇੱਧਰ ਚੰਡੀਗੜ੍ਹ ਦੇ ਇਲਾਕੇ ਚਲੇ ਜਾਓ, ਰਤਵਾੜਾ ਸਾਹਿਬ ਵਾਲੇ ਮਹਾਂਪੁਰਖਾਂ ਦਾ ਨਾਂ ਲੈਣਗੇ ਰੋਪੜ ਦੇ ਇਲਾਕੇ ਚ ਸਾਰੇ, ਵੀ ਸਾਡੇ ਜੀ ਰਤਵਾੜਾ ਸਾਹਿਬ ਵਾਲੇ ਮਹਾਂਪੁਰਖ ਕੱਲੇ ਕੱਲੇ ਪਿੰਡ ਚ ਅੰਮ੍ਰਿਤ ਸੰਚਾਰ ਕਰਾ ਕੇ ਗਏ। ਉਹਨਾਂ ਨੇ ਬੜੀ ਘਾਲਣਾ ਕਰ ਲਈ। ਹਰ ਇਲਾਕੇ ਦੇ ਵਿੱਚ ਹੀ ਮਹਾਂਪੁਰਖਾਂ ਨੇ ਆਪਣੇ ਆਪਣੇ ਤਰੀਕੇ ਨਾਲ ਸਾਰਿਆਂ ਨੇ ਯਤਨ ਕੀਤਾ ਤੇ ਕਰਨਾ ਚਾਹੀਦਾ। ਗੁਰਮੁਖੋਏ ਸਾਡਾ ਸਾਰਿਆਂ ਦਾ ਪਹਿਲਾ ਤੇ ਮੁੱਢਲਾ ਫਰਜ਼ ਬਣਦਾ, ਕਿਉਂਕਿ ਸਾਡਾ ਧਰਮ ਪ੍ਰਤੀ ਵੀ ਕੋਈ ਫਰਜ਼ ਹੈ, ਜਿਵੇਂ ਬੱਚਿਆਂ ਪ੍ਰਤੀ ਫਰਜ਼ ਹੈ, ਪਰਿਵਾਰ ਪ੍ਰਤੀ ਫਰਜ਼ ਹੈ, ਇਹ ਸਾਡਾ ਜ਼ਰੂਰੀ ਫਰਜ਼ ਹੈ। ਤੇ ਮਾਰ ਦੀ ਕਿਰਪਾ ਨਾਲ ਜਥੇ ਵੱਲੋਂ ਵੀ ਪਿਛਲੇ 12 ਸਾਲਾਂ ਤੋਂ ਅੰਮ੍ਰਿਤ ਸੰਚਾਰ 12.5 ਸਾਲ ਹੋ ਗਏ ਆ, ਉਦੋਂ ਤੋਂ ਹੀ ਜਿੱਥੇ ਜਿੱਥੇ ਵੀ ਪ੍ਰੋਗਰਾਮ ਹੁੰਦੇ ਆ, ਭਾਵੇਂ ਦੇਸ਼ ਭਾਵੇਂ ਵਿਦੇਸ਼, ਬਾਹਰ ਵੀ ਜਿੱਥੇ ਕਿਤੇ ਜਾਈਦਾ, ਜਿੱਥੇ ਵੀ ਤੀਸਰਾ ਦਿਨ ਹੋਵੇ ਉੱਥੇ ਵੀ ਇੱਦਾਂ ਹੀ ਅੰਮ੍ਰਿਤ ਸੰਚਾਰ ਹੁੰਦੇ ਆ। ਜੇ ਮਹੀਨਾ ਰਹਿਣਾ ਤੇ 10 ਅੰਮ੍ਰਿਤ ਸੰਚਾਰ, 7 ਅੰਮ੍ਰਿਤ ਸੰਚਾਰ, ਉੱਥੇ ਵੀ ਇਸੇ ਤਰ੍ਹਾਂ ਮਰ ਦੀ ਕਿਰਪਾ ਨਾਲ ਇੱਕੋ ਹੀ ਗੱਲ ਤੇ ਜ਼ਿਆਦਾਤਰ ਜ਼ੋਰ ਦੇਈਦਾ, ਤੇ ਆ ਇਸੇ ਦਾ ਹੀ ਪ੍ਰਤਾਪ ਹੈ ਸਾਰਾ ਅੰਮ੍ਰਿਤ ਸੰਚਾਰ ਦਾ। ਕਿਉਂਕਿ ਬਹੁਤ ਸਾਰੇ ਲੋਕ ਨੇ, ਮੈਂ ਕੱਲ ਉੱਥੇ ਵੀ ਮਹਾਂਪੁਰਸ਼ਾਂ ਦੇ ਸਥਾਨ ਤੇ ਵੀ ਬੇਨਤੀ ਕੀਤੀ ਸੀ ਕਿ ਜਦੋਂ ਸੱਚ ਦਾ ਦੀਵਾ ਜਗਦਾ ਜਾਂ ਕੋਈ ਵੀ ਹਿੰਮਤ ਕਰਦਾ, ਮਾੜੀ ਮੋਟੀ ਹਵਾ ਨਹੀਂ, ਚਾਰੇ ਪਾਸਿਆਂ ਤੋਂ ਤੂਫਾਨ ਹੀ ਉੱਠ ਖਲੋਂਦੇ ਨੇ, ਚਾਰੇ ਪਾਸਿਆਂ ਤੋਂ ਤੂਫਾਨ ਉੱਠ ਖਲੋਂਦੇ ਨੇ, ਵੀ ਕਿਵੇਂ ਨਾ ਕਿਵੇਂ, ਖਾਸ ਕਰਕੇ ਸਾਡੇ 'ਚ ਤੇ ਬਹੁਤ ਹੈ, ਕਹਿੰਦੇ ਨੇ ਸਿੱਖ ਨਾ ਸਿੱਖ ਨੂੰ ਮਾਰੇ ਇਹ ਕੌਮ ਕਦੇ ਨਾ ਹਾਰੇ, ਜੇ ਸਿੱਖ ਨੂੰ ਸਿੱਖ ਮਾਰੇ ਨਾ ਤੇ ਇਹ ਕੌਮ ਕਦੇ ਹਾਰ ਨਹੀਂ ਸਕਦੀ, ਸਾਡੀ ਹਮੇਸ਼ਾ ਹੀ ਫਤਿਹ ਰਹੇਗੀ, ਸਾਡੀ ਹਮੇਸ਼ਾ ਹੀ ਜਿੱਤ ਰਹੇਗੀ। ਪਰ ਗੱਲ ਇਹ ਹੈ ਵੀ ਸਾਡੇ 'ਚ ਤਾਕਤ ਤੇ ਬੜੀ ਹੈ, ਪਰ ਤਾਕਤ ਸਾਡੀ ਸਿੱਖਾਂ ਦੀ ਵੰਡੀ ਹੋਈ ਹੈ। ਆ ਕਿਰਪਾਨ ਦੇ ਮੁੱਦੇ ਤੇ ਅਕਾਲ ਤਖਤ ਸਾਹਿਬ ਦਾ ਹੁਕਮਨਾਮਾ ਆਇਆ ਵੀ ਭਾਈ ਜਿਹੜੇ ਏਅਰਪੋਰਟਾਂ ਤੇ ਕੰਮ ਕਰਦੇ ਨੇ, ਡੋਮੈਸਟਿਕ ਜਿਹੜੇ ਏਅਰਪੋਰਟ ਨੇ, ਉੱਥੇ ਜਦੋਂ ਡੋਮੈਸਟਿਕ ਫਲਾਈਟਾਂ ਵਿੱਚ ਜਾਣ ਵਾਸਤੇ ਸ੍ਰੀ ਸਾਹਿਬ ਛੋਟੀ ਪਾਸ ਪਾਈ ਜਾ ਸਕਦੀ ਹੈ, ਤੇ ਕਰਮਚਾਰੀ ਜਿਹੜੇ ਕੰਮ ਕਰਦੇ ਨੇ ਉਹਨਾਂ ਨੂੰ ਕਿਉਂ ਇਜਾਜ਼ਤ ਨਹੀਂ? ਪੰਥ ਨੇ ਏਕਾ ਵਿਖਾਇਆ, ਪਿੰਡਾਂ ਸ਼ਹਿਰਾਂ ਦੇ ਵਿੱਚ ਗੁਰਦੁਆਰਿਆਂ ਦੇ ਵਿੱਚ ਪ੍ਰੋਗਰਾਮ ਹੋਏ ਵੀ ਅਸੀਂ ਜੀ ਧਰਨਾ ਲਾਉਣਾ ਹੈ, ਉਹ ਪਤਾ ਲੱਗ ਗਿਆ ਵੀ ਸਾਰਾ ਪੰਥ ਇਕੱਠਾ ਹੋਇਆ, ਉਸੇ ਵੇਲੇ ਮਨਜ਼ੂਰੀ ਆ ਗਈ, ਕਹਿੰਦੇ ਪਾ ਸਕਦੇ ਹੋ, ਆਖੋ ਸਤਨਾਮ, ਫਿਰ ਗੱਜ ਕੇ ਆਖੋ ਸਤਨਾਮ। ਮੈਂ ਆਪ ਜੀ ਨੂੰ ਬੇਨਤੀ ਕੀਤੀ ਸੀ, ਫੁੱਟ ਕੌਮ ਨੂੰ ਕਿੱਦਾਂ ਤਬਾਹ ਕਰਦੀ ਮਹਾਰਾਣੀ ਜਿੰਦਾ ਜਈਆਂ ਸਮਝਦਾਰਾਂ ਤੋਂ ਪੁੱਛ। ਉਹ ਡੋਗਰੇ ਜਿਹੜੇ ਸੀ ਫੋਟੀ ਪਾ ਗਏ ਸੀ, ਫੁੱਟ ਹੈ ਨਾ ਜਿਹੜੀ, ਇਹ ਬੜਾ ਨੁਕਸਾਨ ਕਰਦੀ ਹੈ ਹਮੇਸ਼ਾ, ਤੇ ਸਾਡੇ ਚ ਹਮੇਸ਼ਾ ਫੁੱਟ ਬੜੀ ਰਹਿੰਦੀ ਹੈ, ਇੱਕ ਦੂਜੇ ਦੀਆਂ ਲੱਤਾਂ ਖਿੱਚਣ ਤੇ ਸਾਡਾ ਜ਼ਿਆਦਾ ਜ਼ੋਰ ਆ। ਤੇ ਮੈਂ ਤੁਹਾਨੂੰ ਇਹ ਬੇਨਤੀ ਬੜੀ ਵਾਰੀ ਕੀਤੀ ਹੈ, ਹਿੰਦੂ ਮਹਾਤਮਾ ਆ ਪ੍ਰੋਗਰਾਮ ਉਹਨਾਂ ਦੇ ਚੱਲਦੇ ਨੇ, ਕਿੰਨੇ ਚੈਨਲ ਚੱਲਦੇ ਨੇ ਤੁਸੀਂ ਵੇਖੋਗੇ, ਆਪਣੀ ਸੰਸਥਾ ਦੀ ਗੱਲ ਕਰਦੇ ਨੇ, ਧਰਮ ਦੀ ਗੱਲ ਕਰਦੇ ਨੇ, ਕੇਂਦਰ ਦੀ ਗੱਲ ਕਰਦੇ ਨੇ, ਪਰ ਤੁਸੀਂ ਵੇਖੋਗੇ ਉਹ ਇੱਕ ਸਾਧੂ ਦੂਜੇ ਸਾਧੂ ਦੀ ਨਿੰਦਿਆ ਨਹੀਂ ਕਰਦਾ, ਕਦੇ ਨਹੀਂ ਕਰਦਾ। ਇੱਕ ਸਾਧੂ ਇਹ ਨਹੀਂ ਕਹੇਗਾ ਵੀ ਫਲਾਣਾ ਮਾੜਾ, ਏਦਾਂ ਨਹੀਂ, ਉਹ ਬਸ ਜਿਹੜੇ ਰਾਹ ਤੇ ਤੁਰੇ ਨੇ ਉਹ ਤੁਰੇ ਹੋਏ ਨੇ। ਸਾਡੇ 'ਚ ਇਹ ਬਹੁਤ ਵੱਡੀ ਘਾਟ ਹੈ, ਬਹੁਤ ਵੱਡੀ ਘਾਟ ਹੈ, ਸਾਨੂੰ ਇਸ ਗੱਲ ਦੀ ਸਮਝਣ ਦੀ ਲੋੜ ਹੈ। ਸੰਗਤ ਜੀ, ਹਰ ਇੱਕ ਬੰਦੇ ਦੀ ਆਪਣੀ ਆਪਣੀ ਪਰਾ ਲੱਭਦ ਹੁੰਦੀ ਹੈ, ਸੱਚੇ ਪਾਤਸ਼ਾਹ ਨੇ ਵਡਿਆਈ ਦੇਣੀ ਹੈ ਹਰ ਇੱਕ ਨੂੰ, ਜਿੱਥੇ ਜਿੱਥੇ ਉਸ ਵਾਹਿਗੁਰੂ ਅਕਾਲ ਪੁਰਖ ਨੇ ਰੱਖਣਾ ਹੈ ਉੱਥੇ ਰਹਿਣਾ ਪੈਂਦਾ ਹੈ, ਤੇ ਸੱਚੇ ਪਾਤਸ਼ਾਹ ਮਿਹਰ ਕਰਨ ਸਾਡੇ 'ਚ ਏਕਾ ਹੋ ਜਾਏ। ਆ ਕਿੰਨਾ ਵੇਖੋ ਚੰਗਾ ਲੱਗਦਾ ਹੈ, ਇੱਥੇ ਜਿੰਨੇ ਮਹਾਂਪੁਰਖ ਬੈਠੇ ਨੇ, ਬਾਬਾ ਨਰਿੰਦਰ ਸਿੰਘ ਜੀ, ਸੰਤ ਬਾਬਾ ਸਤਨਾਮ ਸਿੰਘ ਜੀ ਵੀ ਆਏ ਨੇ, ਇਹ ਬਾਬਾ ਜੀ ਬਾਬਾ ਸਤਨਾਮ ਸਿੰਘ ਜੀ ਸਿੱਧ ਸਰ ਭੀਖੀ ਰਾੜਾ ਸਾਹਿਬ ਤੋਂ, ਤੁਸੀਂ ਸਾਰੀਆਂ ਸੰਗਤਾਂ ਨੇ ਅੱਗੇ ਵੀ ਇੱਥੇ ਦਰਸ਼ਨ ਕੀਤੇ, ਆਏ ਆ 2 ਪ੍ਰੋਗਰਾਮਾਂ ਤੇ ਇਸ ਵੇਲੇ ਸੰਤ ਬਾਬਾ ਕਰਮ ਸਿੰਘ ਜੀ ਮਹਾਂਪੁਰਖਾਂ ਦੇ ਅਸਥਾਨ ਦੇ ਮੁੱਖ ਸੇਵਾਦਾਰ ਨੇ, ਉੱਥੇ ਇਹਨਾਂ ਦੀ ਡਿਊਟੀ ਹੈ, ਜਿੱਥੇ ਮੈਂ ਵੀ ਸੇਵਾ ਕੀਤੀ ਹੈ ਉੱਥੋਂ ਬਖਸ਼ਿਸ਼ ਲਈ ਹੈ। ਤੇ ਸੰਗਤ ਜੀ, ਰਾੜਾ ਸਾਹਿਬ ਦੇ ਉਹ ਸਾਧ ਸੰਗਤ ਇੱਕ ਐਸੇ ਮਹਿਕਦੇ ਫੁੱਲ ਸਨ, ਇੱਕ ਐਸੇ ਹੀਰੇ ਸਨ, ਰਾੜਾ ਸਾਹਿਬ ਸੰਪਰਦਾ ਨੂੰ ਸਮਰਪਿਤ ਹੋ ਕੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਜਿਨ੍ਹਾਂ ਨੇ ਪ੍ਰਚਾਰ ਸੰਤ ਬਾਬਾ ਕਰਮ ਸਿੰਘ ਜੀ ਨੇ ਕੀਤਾ, ਬਾਬਾ ਸੁਖਦੇਵ ਸਿੰਘ ਜੀ ਸੰਤ ਮਹਾਰਾ, ਉਹ ਵੀ ਰਾੜੇ ਵਾਲੇ ਮਹਾਂਪੁਰਖਾਂ ਦੇ ਸੰਗੀ, ਰਾੜਾ ਸਾਹਿਬ ਸੰਪਰਦਾ ਚੋਂ ਬਾਬਾ ਜੀ ਬੈਠੇ ਆ, ਸੰਤ ਬਾਬਾ ਕਰਮਜੀਤ ਸਿੰਘ ਜੀ ਜਮਨਾ ਨਗਰ ਵਾਲੇ ਬੈਠੇ ਆ, ਸੇਵਾ ਪੰਥੀ ਸੰਪਰਦਾਵਾਂ ਦੇ ਵਿੱਚੋਂ ਨੇ, ਸਿਰ ਕੱਢ ਮਹਾਂਪੁਰਖ ਸੇਵਾ ਪੰਥੀਆਂ ਵਿੱਚੋਂ ਨੇ, ਜਿੰਨੇ ਸੇਵਾ ਪੰਥੀ ਸਾਧੂ ਨੇ, ਭਾਈ ਘਲਈਆ ਜੀ ਸੇਵਾ ਪੰਥੀ, ਇਸੇ ਤਰ੍ਹਾਂ ਨਾਨਕਸਰ ਸੰਪਰਦਾ ਦੇ ਬਾਬਾ ਸੁਰਜੀਤ ਸਿੰਘ ਜੀ, ਹੋਰ ਵੀ ਮਹਾਂਪੁਰਖ ਆਏ ਹੋਏ ਆ,
ਟਕਸਾਲ ਵਿੱਚੋਂ ਵੀ ਗੁਰਮੁਖ ਆਉਂਦੇ ਨੇ। ਮੈਂ ਤੇ ਹਮੇਸ਼ਾ ਅਰਜ਼ ਕਰਨਾ ਕਿ ਸਾਰੇ ਹੀ ਸਾਰੀਆਂ ਸੰਪਰਦਾਵਾਂ ਸਤਿਕਾਰ ਕਰਨ ਯੋਗ ਨੇ, ਜਿਹੜੇ ਵੀ ਗੁਰੂ ਗ੍ਰੰਥ ਸਾਹਿਬ ਨਾਲ ਜੋੜਨ, ਬਾਣੀ ਦੀ ਗੱਲ ਕਰਨ। ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਅਸੀਂ ਰਲ ਮਿਲ ਕੇ ਉਹਨਾਂ ਦਾ ਸਤਿਕਾਰ ਕਰੀਏ। ਅਸੀਂ ਇੱਕ ਦਫ਼ਾ ਮੈਂ ਇਟਲੀ ਗਿਆ, ਉੱਥੇ ਮੈਨੂੰ ਕਹਿੰਦੇ ਜੀ ਅਸੀਂ ਸੰਤਾਂ ਨੂੰ ਨਹੀਂ ਮੰਨਦੇ। ਮੈਂ ਕੀਰਤਨ ਸ਼ੁਰੂ ਕਰਨ ਤੋਂ ਪਹਿਲਾਂ ਆਖਿਆ, ਮੈਂ ਕਿਹਾ ਬਿਲਕੁਲ ਠੀਕ ਹੈ, ਅਸੀਂ ਸੰਤਾਂ ਨੂੰ ਅਸੀਂ ਤੇ ਆਪ ਨਹੀਂ ਮੰਨਦੇ, ਪਰ ਇੱਕ ਗੱਲ ਹੈ ਗੁਰਮੁਖੋ, ਅਸੀਂ ਉਸ ਰਾਗੀ ਨੂੰ ਮੰਨਦੇ ਹਾਂ ਜਿਹੜਾ ਗੁਰੂ ਗ੍ਰੰਥ ਸਾਹਿਬ ਨਾਲ ਜੋੜਦਾ ਹੈ, ਅਸੀਂ ਉਸ ਢਾਡੀ ਨੂੰ ਮੰਨਦੇ ਹਾਂ ਜਿਹੜਾ ਗੁਰੂ ਗ੍ਰੰਥ ਸਾਹਿਬ ਨਾਲ ਸਾਨੂੰ ਜੋੜਦਾ ਹੈ, ਅਸੀਂ ਉਸ ਕਥਾਵਾਚਕ ਨੂੰ ਮੰਨਦੇ ਹਾਂ ਜਿਹੜਾ ਸਾਨੂੰ ਗੁਰੂ ਗ੍ਰੰਥ ਸਾਹਿਬ ਨਾਲ ਜੋੜਦਾ ਹੈ, ਤੇ ਅਸੀਂ ਉਸ ਸਾਧੂ ਉਸ ਸੰਤ ਦਾ ਵੀ ਮਨੋ ਸਤਿਕਾਰ ਕਰਨੇ ਆ ਜਿਹੜਾ ਗੁਰੂ ਗ੍ਰੰਥ ਸਾਹਿਬ ਨਾਲ ਜੋੜਦਾ। ਗੁਰੂ ਗ੍ਰੰਥ ਸਾਹਿਬ ਨਾਲ ਜੋੜਨ ਵਾਲਾ ਕੋਈ ਸਾਧੂ ਹੋਵੇ ਉਹ ਪੂਜਣ ਯੋਗ ਹੈ। ਕਿਸੇ ਤਰੀਕੇ ਨਾਲ ਗੁਰਮਤ ਦੀ ਗੱਲ ਕਰੇ, ਗੁਰੂ ਗ੍ਰੰਥ ਸਾਹਿਬ ਨਾਲ ਜੋੜੇ, ਤੇ ਸਾਡਾ ਸਾਰਿਆਂ ਦਾ ਫਰਜ਼ ਹੈ ਕਿ ਅੱਜ ਰਲ ਮਿਲ ਕੇ ਇਕੱਠੇ ਹੋ ਕੇ ਸਤ ਸੰਗਤ ਕੌਮ ਦੀ ਬਿਹਤਰੀ ਵਾਸਤੇ, ਚੜ੍ਹਦੀ ਕਲਾ ਵਾਸਤੇ ਸਾਰੇ ਉਦਮ ਕਰੀਏ। ਸਾਡਾ ਸਾਰਿਆਂ ਦਾ ਫਰਜ਼ ਬਣਦਾ। ਸਤ ਸੰਗਤ ਵੇਖੋ, ਮਹਾਰਾਜ ਸਾਹਿਬ ਜੀ ਦੇ ਦਰਸ਼ਨ ਕੀਤੇ ਛੇਵੇਂ ਪਾਤਸ਼ਾਹ ਦੇ, ਸੇਵਾਦਾਸ ਨੇ ਆਪਣੀ ਮਾਂ ਨੂੰ ਆਖਿਆ, ਕਹਿੰਦਾ ਮਾਂ ਮੈਂ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਦਰਸ਼ਨ ਕੀਤੇ, ਮੇਰਾ ਮਨ ਸ਼ਾਂਤ ਹੋ ਗਿਆ। ਮੈਂ ਕਹਿੰਦਾ ਇੰਨੀ ਜ਼ਿੰਦਗੀ ਐਵੇਂ ਹੀ ਲੰਘਾਤੀ, ਭਟਕਦੇ ਨੇ, ਐਵੇਂ ਹੀ ਇੰਨਾ ਸਮਾਂ ਬਰਬਾਦ ਕਰ ਦਿੱਤਾ, ਮੈਂ ਪਹਿਲਾਂ ਕਿਉਂ ਨਹੀਂ ਉਹਨਾਂ ਦੇ ਚਰਨਾਂ ਵਿੱਚ ਜੁੜਿਆ, ਇੰਨਾ ਸਮਾਂ ਮੈਂ ਬਰਬਾਦ ਕਰ ਦਿੱਤਾ, ਇੰਨੀ ਜ਼ਿੰਦਗੀ ਮੇਰੀ ਐਵੇਂ ਲੰਘ ਗਈ, ਚਾਰ ਗਵਾਇਆ ਹੰਡ ਕੇ, ਚਾਰ ਗਵਾਇਆ ਸਮ ਲਿਖਾ ਰੱਬ ਮਗੇਸੀਆ ਤੂੰ ਆਹੋ ਕਿਹੜੇ ਕੰਮ। ਬਾਬਾ ਫਰੀਦ ਸਾਹਿਬ ਕਹਿੰਦੇ ਨੇ ਚਾਰ ਪੈਰ ਖਾਂਦਿਆਂ ਪੀਂਦਿਆਂ ਲੰਘਾ ਤੇ, ਹੰਡਾਉਂਦਿਆਂ ਲੰਘਾ ਤੇ, ਤੇ ਚਾਰ ਪੈਰ ਸੌਂ ਕੇ ਲੰਘਾ ਤੇ। ਇੱਕ ਦਿਨ ਹਿਸਾਬ ਕਿਤਾਬ ਹੋਏਗਾ ਵੀ ਗਿਆ ਕੀ ਕਰਨ ਸੈ, ਅਮਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭੱਜ ਕੇਵਲ ਨਾਮ। ਅਸਲੀ ਕੰਮ ਤੇ ਇਹ ਸੀ ਜਿਹੜਾ ਅਸੀਂ ਕੀਤਾ ਹੀ ਨਹੀਂ, ਤੇ ਸਾਧ ਸੰਗਤ ਉਸ ਵੇਲੇ ਆਖਿਆ, ਕਹਿੰਦਾ ਮਾਂ ਮੈਂ ਦਰਸ਼ਨ ਕੀਤੇ, ਨਿਹਾਲ ਹੋ ਗਿਆ, ਬੜਾ ਹੀ ਆਨੰਦ ਆਇਆ। ਕਹਿੰਦੇ ਇਹ ਤੇ ਨਹੀਂ ਕਹਿਣਗੇ ਘਰ ਬਾਰ ਛੱਡ ਦੇ, ਕਹਿੰਦੇ ਨਹੀਂ ਉਹ ਤੇ ਆਪ ਗ੍ਰਿਸ਼ਤੀ ਨੇ, ਉਹ ਤੇ ਬੱਚਿਆਂ ਵਾਲੇ ਨੇ, ਛੇਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਗ੍ਰਿਸ਼ਤੀ ਨੇ। ਉਹ ਮਾਂ ਆਖਣ ਲੱਗੀ, ਅੱਛਾ ਗ੍ਰਿਸ਼ਤੀ ਦੇ ਕਹਿੰਦੇ ਨਹੀਂ ਮਾਂ ਨੂੰ ਛੱਡ ਤੇ ਨਹੀਂ ਜਾਏਗਾ? ਕਹਿੰਦਾ ਨਾ ਮਾਂ ਮੈਂ ਰਵਾਂਗਾ ਘਰ ਵਿੱਚ ਹੀ, ਚੁੱਪ ਮੈਂ ਇਸ ਕਰਕੇ ਰਹਿੰਦਾ ਵੀ ਹੁਣ ਇੱਕ ਆਨੰਦ ਇੱਕ ਸ਼ਾਂਤੀ ਮਨ ਨੂੰ ਆ ਗਈ ਹੈ, ਹੁਣ ਨਹੀਂ ਭਟਕਣਾ ਦਰ ਦਰ ਤੇ ਫਿਰਨਾ ਨਹੀਂ। ਉਸ ਵੇਲੇ ਸਤ ਸੰਗਤ ਮਾਂ ਨੇ ਪੁੱਤਰ ਨੂੰ ਆਖਿਆ, ਕਹਿੰਦੀ ਪੁੱਤਰਾ ਇਹ ਦੱਸ ਵੀ ਜੇ ਮੈਂ ਇਰਾਦਾ ਮੈਂ ਦਰਸ਼ਨ ਕਰਨੇ ਚਾਹਵਾਂ ਮੈਨੂੰ ਦਰਸ਼ਨ ਹੋ ਜਾਣਗੇ? ਆਖਣ ਲੱਗਾ ਮਾਂ ਦਰਸ਼ਨ ਤੇ ਹੋ ਜਾਣਗੇ। ਕਹਿੰਦੀ ਫਿਰ ਚੱਲ। ਕਸ਼ਮੀਰ ਤੋਂ ਮਾਤਾ ਭਾਗ ਭਰੀ ਕਹਿਣ ਲੱਗੀ, ਕਹਿੰਦੀ ਮੈਨੂੰ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕਰਾ, ਮੈਂ ਵੀ ਚਾਹੁੰਦੀ ਹਾਂ ਵੀ ਮੇਰਾ ਵੀ ਜੀਵਨ ਸਫਲ ਹੋ ਜਾਏ, ਮੈਂ ਵੀ ਦਰਸ਼ਨ ਕਰ ਲਾਂ। ਆਖਣ ਲੱਗਾ ਮਾਂ ਤੇਰਾ ਸਰੀਰ ਹੈ ਨਾ ਜਿਹੜਾ ਇਹ ਹੁਣ ਇੰਨੀ ਖੇਚਲ ਚੱਲਣ ਵਾਲਾ ਨਹੀਂ, ਸਰੀਰ ਵਿਰਧ ਹੋ ਗਿਆ, ਫਿਰ ਕਰਾਂ ਕੀ, ਮੇਰੇ ਭਾਗਾਂ ਵਿੱਚ ਦਰਸ਼ਨ ਨਹੀਂ। ਆਖਣ ਲੱਗਾ ਮਾਂ ਜ਼ਰੂਰ ਦਰਸ਼ਨ ਹੋਣਗੇ, ਅਰਦਾਸ ਕਰਿਆ ਕਰ, ਬੇਨਤੀ ਕਰਿਆ ਕਰ। ਕਿਵੇਂ? ਕਹਿੰਦੇ ਤੂੰ ਨਹੀਂ ਜਾ ਸਕਦੀ, ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਆਪ ਚੱਲ ਕੇ ਤੇਰੇ ਕੋਲ ਆ ਜਾਣ, ਉਹ ਤੈਨੂੰ ਜ਼ਰੂਰ ਦਰਸ਼ਨ ਦੇਣ ਵਾਸਤੇ ਆਉਣਗੇ। ਆਖਣ ਲੱਗੀ ਪੁੱਤਰਾ ਇੱਡੀ ਦੂਰ ਮੇਰੇ ਵਾਸਤੇ ਆ ਜਾਣਗੇ? ਹਾਂ ਮਾਂ। ਉਹ ਸਵੇਰੇ ਹੀ ਉੱਠ ਕੇ ਚੌਂਕੜਾ ਮਾਰ ਕੇ, ਜਦੋਂ ਅੰਮ੍ਰਿਤ ਵੇਲਾ ਹੁੰਦਾ ਸੀ, ਕਹਿੰਦੇ ਨੇ ਸੇਵਾ ਦਾ ਸੱਖਾਂ ਬੰਦ ਕਰਕੇ ਬਹਿ ਜਾਂਦਾ ਸੀ, ਮਾਂ ਉੱਤੇ ਇਸ ਗੱਲ ਦਾ ਅਸਰ ਜ਼ਿਆਦਾ ਹੋਇਆ ਸੀ। ਮੈਂ ਬੇਨਤੀ ਹਮੇਸ਼ਾ ਕਰਦਾ ਰਹਿੰਦਾ, ਸਿੱਖ ਦਾ ਜੀਵਨ ਹੀ ਪ੍ਰਚਾਰ ਹੈ, ਸਿੱਖ ਜਿੱਥੇ ਰਾਤ ਕੱਟੇ ਉੱਥੇ ਅਸਰ ਹੋਣਾ ਚਾਹੀਦਾ, ਸਿੱਖ ਜਿੱਥੇ ਜਾਵੇ ਉੱਥੇ ਅਸਰ ਹੋਣਾ ਚਾਹੀਦਾ, ਜੀਵਨ ਵੱਲ ਵੇਖ ਕੇ ਦੂਸਰੇ ਦਾ ਜੀਵਨ ਬਣਨਾ ਚਾਹੀਦਾ। ਸਵੇਰੇ ਉੱਠੀਏ, ਇਸ਼ਨਾਨ ਕਰੀਏ, ਚੌਂਕੜਾ ਮਾਰ ਕੇ ਬਹਿ ਜਾਈਏ, ਰਿਸ਼ਤੇਦਾਰ ਆਪੇ ਪੁੱਛਣਗੇ ਦੱਸ ਕਿਹੜੇ ਗੁਰੂ ਦਾ ਸਿੱਖ ਹੈ, ਤੇਰੇ ਤੇ ਇੱਡੀ ਕਿਰਪਾ ਹੋਈ ਤੇ ਹੋਈ ਕਿਵੇਂ, ਵੇਖਣ ਵਾਲੇ ਦੇ ਉੱਤੇ ਦੂਸਰੇ ਉੱਤੇ ਆਪਣੇ ਆਪ ਅਸਰ ਹੋਏਗਾ, ਉੱਚਾ ਸੁੱਚਾ ਜੀਵਨ ਜਦੋਂ ਹੋਏਗਾ। ਕਬੀਰ ਸਾਹਿਬ ਕਹਿੰਦੇ ਨੇ, ਕਬੀਰ ਜਗ ਕਾਜਲ ਕੀ ਕੋਠਰੀ, ਅੰਧ ਪਰੈ ਤਿਸ ਮਾਹੇ, ਹਉ ਬਲਿਹਾਰੀ ਤਿੰਨ ਕੋ ਪੈਸ ਜੋ ਨਿਕਸ ਜਾਹੇ। ਕਹਿੰਦੇ ਆ ਜਿਹੜਾ ਸੰਸਾਰ ਹੈ ਇਹ ਕਾਲਖ ਦੀ ਕੋਠੀ ਹੈ, ਤੇ ਜਿਹੜਾ ਜੀਵ ਇਹਦੇ ਵਿੱਚ ਆਇਆ ਉਹ ਅੰਨਾ ਹੈ। ਜੇ ਨੇਤਰਹੀਣ ਬੰਦੇ ਨੂੰ ਕਾਲਖ ਦੀ ਕੋਠੀ ਚ ਵਾੜ ਦਿਓ ਤੇ ਬੇਦਾਗ ਨਿਕਲ ਸਕਦਾ ਹੈ, ਵੀ ਅੰਨਾ ਬੰਦਾ ਕਾਲਖ ਦੀ ਕੋਠੀ ਚ ਆ ਜਾਏ
ਤੇ ਬੇਦਾਗ ਵਾਪਸ ਮੁੜ ਜਾਏ। ਭਗਤ ਕਬੀਰ ਸਾਹਿਬ ਕਹਿੰਦੇ ਅੱਜ ਕਾਲਖ ਹੀ ਕਾਲਖ ਹੈ, ਹਰ ਪਾਸੇ ਕਾਲਖ ਹੈ, ਹਰ ਪਾਸੇ ਝੂਠ ਹੈ, ਨਿੰਦਿਆ ਹੈ। ਪਰ ਕਹਿੰਦੇ ਨੇ ਭਾਗਾਂ ਵਾਲੇ ਨੇ ਜਿਹੜੇ ਫਿਰ ਵੀ ਇਸ ਦੁਨੀਆ ਚ ਆਉਂਦੇ ਨੇ ਤੇ ਬੇਦਾਗ ਵਾਪਸ ਮੁੜ ਜਾਂਦੇ ਨੇ। ਆਖੋ ਸਤਨਾ, ਦਾਗ ਨਹੀਂ ਲੱਗਣ ਦਿੰਦੇ, ਦਾਗ ਨਾ ਲੱਗਣ ਦੇਣ, ਫਿਰ ਵੀ ਕਾਲਖ ਨਾ ਲੱਗਣ ਦੇਣ। ਭਾਗਾਂ ਵਾਲੇ ਆ ਉਹ ਸਤਸੰਗ ਜੀ, ਨਹੀਂ ਤੇ ਕਈ ਵਾਰੀ ਸ਼ਰਮ ਆਉਂਦੀ ਹੈ। ਕਈ ਯਾਰ ਐਸੇ ਹੁੰਦੇ ਨੇ ਉੱਚੇ ਸੁੱਚੇ ਜੀਵਨ, ਅਸੀਂ ਲੋਕਾਂ ਨੂੰ ਦੱਸਦੇ ਨਹੀਂ ਥੱਕਦੇ। ਕਿਸੇ ਚੰਗੇ ਮਹਾਂਪੁਰਖ ਦੀ ਸੰਗਤ ਕੀਤੀ ਹੋਵੇ, ਅਸੀਂ ਹੁਣ ਤੱਕ ਸਿਰ ਉੱਚਾ ਕਰਕੇ ਕਹਿੰਦੇ ਹਾਂ ਰਾੜਾ ਸਾਹਿਬ 'ਚ ਚਲੇ ਜਾਓ, ਇਕੱਲੇ ਇਕੱਲੇ ਪੁਰਾਣੇ ਸੇਵਕਾਂ ਨੂੰ ਪੁੱਛ ਕੇ ਵੇਖ ਲਓ ਵੀ ਸੰਤ ਬਾਬਾ ਕਰਮ ਸਿੰਘ ਜੀ ਦਾ ਜੀਵਨ ਕਿੱਦਾਂ ਦਾ ਸੀ। ਅੱਜ ਵੀ ਕਹਿੰਦੇ ਹਾਂ ਚੈਲੰਜ ਕਰਕੇ ਵੀ ਕੋਈ ਬੰਦਾ ਉਹਨਾਂ ਦੇ ਜੀਵਨ ਵਿੱਚ ਕੋਈ ਕਮੀ ਨਹੀਂ ਕੱਢ ਸਕਦਾ। ਉਹ ਇਦਾਂ ਦਾ ਜੀਵਨ ਸੀ, ਉੱਚਾ ਸੁੱਚਾ, ਉੱਚਾ ਸੁੱਚਾ ਜੀਵਨ। ਨਹੀਂ ਤੇ ਬਹੁਤ ਸਾਰੇ ਲੋਕ ਦਾਗੀ ਜਦੋਂ ਹੋ ਜਾਂਦਾ ਨਾ ਜੀਵਨ, ਕਹਿੰਦੇ ਤੂੰ ਯਾਰ ਸੈਂ ਪਿਆਰਾ ਕਹਾਂ ਕਿ ਮੈਂ ਨਾ ਕਹਾਂ, ਤੂੰ ਯਾਰ ਸੈਂ ਪਿਆਰਾ ਕਹਾਂ ਕਿ ਮੈਂ ਨਾ ਕਹਾਂ, ਜੋ ਸਹਿਣ ਵਿੱਚ ਹੈ ਨਮੋਸ਼ੀ ਸਹਾਂ ਕਿ ਮੈਂ ਨਾ ਸਹਾਂ। ਜਿਹਨੂੰ ਯਾਰ ਕਹਿਣ ਚ ਨਮੋਸ਼ੀ ਆਵੇ, ਸ਼ਰਮ ਆਵੇ, ਉਹ ਕਾਹਦੀ ਗੱਲ ਬਣੀ। ਅਸਲ ਵਿੱਚ ਤੇ ਬੇਦਾਗ ਸੰਸਾਰ ਵਿੱਚੋਂ ਜਾਈਏ ਗੱਲ ਫਿਰ ਬਣਦੀ ਹੈ। ਨਿਹਕ ਲੰਕ, ਸਾਡੇ ਸਤਿਗੁਰੂ ਨਿਹਕ ਲੰਕ ਤੇ ਸਿੱਖ ਦਾ ਜੀਵਨ ਵੀ ਨਿਹਕ ਲੰਕ ਹੋਣਾ ਚਾਹੀਦਾ। ਮੈਂ ਅਰਜ ਹਮੇਸ਼ਾ ਕੀਤੀ ਹੈ, ਅਸੀਂ ਬਾਣਾ ਪਾਉਂਦੇ ਹਾਂ ਭਾਵੇਂ ਕੋਈ ਕੰਮ ਕਰਨੇ ਆ, ਕੰਮ ਨੂੰ ਏਦਾਂ ਕਰਨਾ ਚਾਹੀਦਾ ਵੀ ਉਹ ਕੰਮ ਵੀ ਆਖੇ ਵੀ ਇਹਨੇ ਮੈਨੂੰ ਕੀਤਾ, ਕੰਮ ਵੀ ਆਖੇ ਵੀ ਇਹਨੇ ਮੈਨੂੰ ਕੀਤਾ, ਉਹਨੂੰ ਵੀ ਮਾਣ ਹੋਵੇ। ਜੇ ਅਸੀਂ ਦਸਤਾਰ ਬੰਨੀ ਹੈ ਨਾ ਸਿਰ ਦੇ ਉੱਤੇ, ਇਹ ਦਸਤਾਰ ਨੂੰ ਮਾਣ ਹੋਣਾ ਚਾਹੀਦਾ ਵੀ ਮੈਂ ਇਸ ਸਿਰ ਤੇ ਵੱਜੀ ਹਾਂ। ਆ ਚੋਲਾ ਅਸੀਂ ਪਾਇਆ, ਇਹ ਚੋਲੇ ਨੂੰ ਮਾਣ ਹੋਣਾ ਚਾਹੀਦਾ ਵੀ ਮੈਂ ਇਸ ਸਰੀਰ ਤੇ ਪਿਆ ਹੋਇਆ ਜਿਹੜਾ ਪਵਿੱਤਰ ਹੈ ਸਰੀਰ, ਇਹ ਚੋਲੇ ਨੂੰ ਵੀ ਸਾਡੇ ਤੇ ਮਾਣ ਹੋਵੇ, ਬਾਣੇ ਨੂੰ ਵੀ ਮਾਣ ਹੋਣਾ ਚਾਹੀਦਾ। ਏਦਾਂ ਦਾ ਜੀਵਨ ਬਣਾਉਣ ਦਾ ਯਤਨ ਕਰਨਾ ਚਾਹੀਦਾ, ਕਿਰਪਾ ਸਤਿਗੁਰੂ ਦੀ ਵਰਤਦੀ ਹੈ। ਤੇ ਜਿਹਨਾਂ ਮਹਾਂਪੁਰਖਾਂ ਦੀ ਆਪਾਂ ਜਾਚ ਬੈਠਿਆ, ਮੈਂ ਅੱਜ ਇਹ ਗੱਲ ਚੈਲੰਜ ਕਰਕੇ ਕਹਿੰਦਾ ਰਾੜਾ ਸਾਹਿਬ ਦੇ ਸੰਗੀਆਂ 'ਚ ਪੁਰਾਣਿਆਂ 'ਚ ਸੇਵਕਾਂ 'ਚ ਪੁੱਛ ਲਓ, ਉਹ ਕਹਿਣਗੇ ਕਿ ਗਿਆਨੀ ਜੀ ਵਰਗਾ ਤਪੀਸਰ ਕੋਈ ਨਹੀਂ, ਬੜੇ ਤਪੀ ਸਨ, ਜਿੰਨ ਚੌਂਕੜਾ ਮਾਰ ਕੇ ਬਹਿ ਜਾਣਾ ਕਈ ਕਈ ਘੰਟੇ ਨਹੀਂ ਸੀ ਉੱਠਦੇ, ਐਸਾ ਆਨੰਦ ਸੀ ਉਹਨਾਂ ਦੇ ਜੀਵਨ ਦਾ। ਅਸੀਂ ਕਹਿ ਨਹੀਂ ਸਕਦੇ ਉਹਨਾਂ ਦੀ ਕਿੰਨੀ ਕੁ ਕਮਾਈ ਸੀ। ਮੈਂ ਲਾਹੌਰ ਵਾਲੇ ਮਹਾਂਪੁਰਖਾਂ ਕੋਲ ਗਿਆ ਸੀ ਮਿਲਣ ਵਾਸਤੇ, ਮੈਨੂੰ ਕਹਿੰਦੇ ਕਿੱਥੋਂ ਆਇਆ, ਮੈਂ ਉਦੋਂ ਰਾੜਾ ਸਾਹਿਬ ਸੀ, ਮੈਂ ਕਿਹਾ ਜੀ ਮੈਂ ਉੱਥੋਂ ਮਹਾਂਪੁਰਖਾਂ ਦੇ ਕੋਲ ਰਹਿੰਦਾ। ਮੈਨੂੰ ਕਹਿੰਦੇ ਉਹ ਗਿਆਨੀ ਜੀ ਕਹਿੰਦੇ ਸੀ, ਕਹਿੰਦੇ ਗਿਆਨੀ ਜੀ ਕੋਲੋਂ ਆਇਆ, ਮੈਂ ਕਿਹਾ ਹਾਂਜੀ। ਮੈਨੂੰ ਦੋ ਮਿੰਟ ਕੋਲ ਉਹਨਾਂ ਬਾਰੇ ਹੀ ਗੱਲ ਕੀਤੀ, ਕਹਿੰਦੇ ਚੰਗੇ ਥਾਂ ਤੇ ਲੱਗੇ ਹੋ, ਏਦਾਂ ਹੀ ਲੱਗੇ ਰਹੋ, ਗਿਆਨੀ ਜੀ ਵਰਗਾ ਤਪੀਸਰ ਕੋਈ। ਉਹਨਾਂ ਨੇ ਬਹੁਤ ਘਾਲਣਾ ਆਪਣੀ ਜ਼ਿੰਦਗੀ 'ਚ ਘਾਲੀ ਹੈ, ਬੜੀ ਉਹਨਾਂ ਨੇ ਆਪਣੀ ਜ਼ਿੰਦਗੀ ਵਿੱਚ ਸਾਧਨਾ ਸਾਧੀ ਹੈ। ਚੰਗੇ ਸਾਧੂਆਂ ਕੋਲ ਟਿਕੇ ਹੋ ਤੇ ਟਿਕੇ ਰਹੋ, ਆਪਣਾ ਮਨ ਉੱਥੇ ਖਿਲਾਰ ਕੇ ਰੱਖਿਓ, ਫਿਰ ਕੁਝ ਖੱਟ ਸਕੋਗੇ, ਇਹ ਉਹਨਾਂ ਨੇ ਮੈਨੂੰ ਕਿਹਾ। ਜਿਹਦੇ ਕੋਲ ਵੀ ਉਹਨਾਂ ਦਾ ਨਾਂ ਲੈ ਦਿੰਦੇ ਸੀ ਖੁਸ਼ ਹੋ ਜਾਂਦੇ ਸੀ ਵੀ ਉਹ ਉਹਨਾਂ ਵਰਗਾ ਨਹੀਂ ਕੋਈ ਹੋ ਸਕਦਾ, ਬੜੀ ਕਮਾਈ ਵਾਲੇ ਸਨ। ਤੇ ਸਾਧ ਸੰਗਤ ਇਸੇ ਤਰ੍ਹਾਂ, ਉਸ ਵੇਲੇ ਸੇਵਾਦਾਸ ਨੇ ਆਖਿਆ ਮਾਂ ਵੇਖ ਜਰਾ, ਉਹ ਭਾਵਨਾ ਬਣ ਗਈ ਉਹਦੀ, ਤੇ ਬੁੱਢੜੀ ਮਾਂ ਅਰਦਾਸਾਂ ਲੱਗ ਪਈ ਕਰਨ, ਕਦੇ ਮੇਰੇ ਤੇ ਵੀ ਕਿਰਪਾ ਹੋਏਗੀ, ਮੈਨੂੰ ਵੀ ਕਦੇ ਦਰਸ਼ਨ ਹੋਣਗੇ। ਤੇ ਮਾਂ ਨੂੰ ਫਿਰ ਉਹਦਾ ਪੁੱਤਰ ਕਹਿੰਦਾ, ਐ ਮਾਂ ਕਾਇਆ ਦੀ ਕੁੱਲੀ ਵਿੱਚ ਅੰਮੀ ਐ ਪ੍ਰੇਮ ਦੀ ਜੋਤ ਜਗਾ ਲੈ, ਕਾਇਆ ਦੀ ਕੁੱਲੀ ਵਿੱਚ ਅੰਮੀ ਐ ਪ੍ਰੇਮ ਦੀ ਜੋਤ ਜਗਾ ਲੈ, ਕਾਇਆ ਦੀ ਕੁੱਲੀ ਵਿੱਚ ਅੰਮੀ ਐ ਪ੍ਰੇਮ ਦੀ ਜੋਤ ਜਗਾ ਲੈ, ਰੱਜ ਕੇ ਤੇ ਆਸਨ ਚਿੱਟੀ ਚਾਦਰ, ਦਿਲ ਦੇ ਤਖਤ ਤੇ ਚਿੱਟੀ ਜਾਣ ਤੂੰ ਪ੍ਰੇਮ ਦੀ ਕੱਟ ਵਿਸ਼ਾਲ ਦਿਲ ਦੇ ਤਖਤ ਤੇ ਚਿੱਟੀ ਚਰਚ ਪ੍ਰੇਮ ਦੀ ਕੱਟ ਵਿਸ਼ਾਲ ਦਿਲ ਦੇ ਤਖਤ ਤੇ ਚਿੱਟੀ ਚਰਚ ਪ੍ਰੇਮ ਦੀ ਕੱਟ ਵਿਸ਼ਾਲ ਦਿਲ ਦੇ ਤਖਤ ਤੇ ਚਿੱਟੀ ਚਰਚ ਪ੍ਰੇਮ ਦੀ ਕੱਟ ਵਿਸ਼ਾਲ
ਅੱਜ ਤੇ
ਦਿਲ ਦੇ ਤਖਤ ਤੇ ਚਿੱਟੀ ਚਾਦਰ ਪ੍ਰੇਮ ਦੀ ਕੱਢ ਵਿਸ਼ਾਲ ਹੈ ਬਣ ਪ੍ਰੀਤਮ ਤੇਰੇ ਦਿਲ ਦੇ ਵੇੜੇ ਰੌਣਕ ਲਾਵੇਗਾ ਮੇਰੀ ਪੀਰੀ ਦਾ ਮਾਲ ਪਿਆ ਤੇ ਦਰਸ਼ਕ ਖਾਵੇਗਾ ਪ੍ਰੇਮ ਦੀ ਜੋਤ ਜਗਾ ਲੈ ਅੰਦਰ ਅੰਦਰ ਜੋਤ ਜਗਾ ਆਪਣੇ ਦਿਲ ਦੇ ਤਖਤ ਤੇ ਚਿੱਟੀ ਚਾਦਰ ਪ੍ਰੇਮ ਦੀ ਕੱਟ ਵਿਛਾ ਲੈ ਜੇ ਚਾਦਰਾਂ ਹੀ ਵਿਛਾਣੀਆਂ ਨੀ ਏਦਾਂ ਦੀ ਵਿਛਾ ਅੰਦਰ ਪ੍ਰੇਮ ਪੈਦਾ ਕਰ ਲੈ ਲੈ ਗੱਲ ਪੱਕੀ ਹੈ ਵੀ ਆਉਣਗੇ ਜ਼ਰੂਰ ਕਿਰਪਾ ਕਰਨਗੇ ਜ਼ਰੂਰ ਜ਼ਰੂਰ ਦਰਸ਼ਨ ਦੇਣ ਵਾਸਤੇ ਆਉਣਗੇ ਪੁੱਤਰ ਨੇ ਮਾਂ ਨੂੰ ਪ੍ਰੇਰਿਆ ਫਿਰ ਬਹਿ ਵੀ ਵੇਖੋ ਬੁੱਢੜੀ ਮਾਂ ਮੈਂ ਆ ਥੋੜੇ ਦਿਨ ਪਹਿਲਾਂ ਚੰਡੀਗੜ੍ਹ ਦੀਵਾਨ ਵਿੱਚ ਬੇਨਤੀ ਕੀਤੀ ਸੀ ਪੰਚਮ ਪਾਤਸ਼ਾਹ ਦੇ ਚਰਨਾਂ ਵਿੱਚ ਭਾਈ ਕੂਰਮ ਜੀ ਆਏ ਭਾਈ ਕੂਰਮ ਉਹਨਾਂ ਦੇ ਚਰਨਾਂ 'ਚ ਸੰਗਤ ਆਈ ਉਹ ਆਏ ਸਤਸੰਗਤ ਕਾਬਲ ਵੱਲੋਂ ਤੇ ਲਖਨਊ ਹੋ ਕੇ ਆਏ ਲਖਨਊ ਇੱਕ ਬਾਗ ਵਿੱਚ ਸੰਗਤ ਟਿਕੀ ਤੇ ਬਾਗ ਦੇ ਮਾਲੀ ਨੇ ਨਾ ਅੰਬ ਛਕਾਏ ਜਿਵੇਂ ਅੱਜ ਕੱਲ੍ਹ ਅੰਬਾਂ ਦਾ ਮੌਸਮ ਹੈ ਅੰਬਾਂ ਦੀ ਰੁੱਤ ਸੀ ਅੰਬ ਛਕਾਏ ਤੇ ਬੜੀ ਸੇਵਾ ਕੀਤੀ ਸੰਗਤ ਖੁਸ਼ ਹੋਈ ਪੰਚਮ ਪਾਤਸ਼ਾਹ ਨੂੰ ਆ ਕੇ ਆਖਿਆ ਕਹਿੰਦੇ ਸੱਚੇ ਪਾਤਸ਼ਾਹ ਉਹ ਮਾਲੀ ਨੇ ਸਾਡੀ ਬੜੀ ਸੇਵਾ ਕੀਤੀ ਅੰਬ ਛਕਾਏ ਆ ਟੋਕਰਾ ਤੁਹਾਡੇ ਲਈ ਵੀ ਭੇਜਿਆ ਅੰਬਾਂ ਵਾਸ ਅੰਬਾਂ ਦਾ ਬੜੇ ਪਿਆਰ ਨਾਲ ਬੜੀ ਰੀਝ ਨਾਲ ਪੰਚਮ ਪਾਤਸ਼ਾਹ ਨੇ ਅੰਬ ਕਹਿੰਦੇ ਗਿਣੋ ਕਿੰਨੇ ਨੇ ਗਿਣੇ ਪੰਚਮ ਪਾਤਸ਼ਾਹ ਕਹਿੰਦੇ ਇੰਨੀਆਂ ਕੁਲਾਂ ਉਸ ਮਾਲੀ ਦੀਆਂ ਤਰਨਗੀਆਂ ਉਹਨੇ ਸੰਗਤ ਦੀ ਖੁਸ਼ੀ ਲੈ ਲਈ ਉਹਨੇ ਸੰਗਤ ਦੀ ਖੁਸ਼ੀ ਲਈ ਆ ਇੰਨੀਆਂ ਕੁਲਾਂ ਉਹਦੀਆਂ ਤਰ ਜਾਣਗੀਆਂ ਇਹ ਪੰਚਮ ਪਾਤਸ਼ਾਹ ਨੇ ਵਚਨ ਕਰ ਦਿੱਤਾ ਕੋਲ ਬੈਠੇ ਸੀ ਭਾਈ ਪੂਰਮ ਉਹਨਾਂ ਦਾ ਵੀ ਅੰਬਾਂ ਦਾ ਹੀ ਕਾਰੋਬਾਰ ਬਾਗ ਸਨ ਉਹ ਹੱਥ ਜੋੜ ਕੇ ਖੜੇ ਹੋ ਗਏ ਕਹਿੰਦੇ ਮਹਾਰਾਜ ਮੈਂ ਦੱਸੋ ਕਿੱਦਣ ਲੈ ਕੇ ਆਵਾਂ ਅੰਬ ਛਕਾਉਣ ਨੂੰ ਵੀ ਜੇ ਅੰਬ ਛਕਾਉਣ ਨਾਲ ਏਦਾਂ ਕਿਰਪਾ ਹੁੰਦੀ ਹੈ ਤੇ ਮੇਰੀਆਂ ਵੀ ਕੁਲਾਂ ਤਰ ਜਾਣ ਤਾਂ ਮੈਂ ਉੱਥੇ ਵੀ ਅਰਜ਼ ਕੀਤੀ ਸੀ ਸੇਵਾ ਤੇ ਅੰਦਰੋਂ ਹੁੰਦੀ ਹੈ ਰੀਸ ਦੀ ਸੇਵਾ ਹੈ ਨਾ ਜਿਹੜੀ ਠੀਕ ਹੈ ਚੰਗੀ ਚੀਜ਼ ਦੀ ਰੀਸ ਵੀ ਹੋਣੀ ਚਾਹੀਦੀ ਹੈ ਪਰ ਰੀਸ ਵੀ ਮਨੋ ਹੋਵੇ ਦਿਖਾਵਾ ਨਾ ਹੋਵੇ ਰੀਸ ਕਰੋ ਤੇ ਪੂਰੀ ਤਰ੍ਹਾਂ ਕਰੋ ਹੁਣ ਅਸੀਂ ਜੇ ਆਖੀਏ ਵੀ ਰਾੜਾ ਸਾਹਿਬ ਵਾਲੇ ਸੰਤ ਮਹਾਰਾਜ ਸਨ ਆ ਜੀ ਜਿਹੜੇ ਕਈ ਗੱਲਾਂ ਹੁਣ ਵੀ ਮੈਂ ਸੁਣਨਾ ਉਹ ਤੇ ਜੀ ਦੋ ਚਿਮਟੇ ਵਜਾਉਂਦੇ ਸੀ ਜਾਂ ਛੇ ਵਜਾਉਂਦੇ ਨੇ ਏਦਾਂ ਦੀਆਂ ਗੱਲਾਂ ਕਰਦੇ ਉਹ ਤੇ ਜੀ ਏਦਾਂ ਦੇ ਮੈਂ ਬੇਨਤੀ ਕਰਨਾ ਵੀ ਖੁੰਡੀ ਉਹਨਾਂ ਵਾਂਗੂ ਫੜ ਕੇ ਐਨਕ ਉਹਨਾਂ ਵਾਂਗੂ ਲਾ ਲਈ ਤੂੰ ਦੋ ਚਿਮਟੇ ਉਹਨਾਂ ਵਾਂਗੂ ਵਜਾ ਲਏ ਇੱਕ ਢੋਲਕ ਵਜਾ ਲਈ ਪਰ ਜੇ ਰੀਸ ਹੀ ਕਰਨ ਲੱਗਾ ਫਿਰ ਕਮਾਈ ਵੀ ਉਹਨਾਂ ਵਾਲੀ ਕਰੋ ਨਾ ਉਹ ਜੀਵਨ ਵੀ ਤੇ ਹੋਵੇ ਉਹ ਸਨ ਉਹਨਾਂ ਦੇ ਦੋ ਹੀ ਬਥੇਰੇ ਸਨ ਸਾਡਾ ਛੇ ਨਾਲ ਵੀ ਕੰਮ ਨਹੀਂ ਸਰਦਾ ਸਤਨਾ ਸਾਡਾ ਉਹ ਦੋ ਹੀ ਉਹਨਾਂ ਉਹਦੇ ਨਾਮ ਹੀ ਵਜਾਣ ਤਾਂ ਵੀ ਠੀਕ ਸੀ ਅਸੀਂ ਏਦਾਂ ਦੀਆਂ ਗੱਲਾਂ ਨਹੀਂ ਕਰ ਸਕਦੇ ਰੀਸ ਕਰੋ ਤੇ ਫਿਰ ਪੂਰੀ ਕਰੋ ਗੱਲ ਗੱਲ ਦੀ ਕਰੋ ਉਹਨਾਂ ਨੇ 9 ਲੱਖ ਨੂੰ ਅੰਮ੍ਰਿਤ ਛਕਾ ਦਿੱਤਾ ਤੂੰ 2 ਵਜਾ ਕੇ ਕਿੰਨਿਆਂ ਨੂੰ ਛਕਾ ਦਿੱਤਾ ਅਸੀਂ ਕਿੱਥੇ ਆਪਣੇ ਆਪਾਂ ਵੇਖਦੇ ਹਾਂ, ਪਰ ਅਸੀਂ ਅਸਲ 'ਚ ਗੱਲ ਇਹ ਆ ਵੀ ਉਹ ਇੱਕ ਸਾਡਾ ਹੈ ਅੰਦਰ ਦਾ, ਇੱਕ ਈਰਖਾ ਹੈ, ਇੱਕ ਤੜਪ ਹੈ ਜਿਹਨੂੰ ਅਸੀਂ ਆਪਣੇ ਤਰੀਕੇ ਨਾਲ ਬਸ ਬਰਦਾਸ਼ਤ ਨਹੀਂ ਕਰ ਸਕਦੇ। ਉਹ ਇੱਕ ਰੋਣਾ ਹੀ ਹੈ, ਹੋਰ ਕੀ ਹੈ, ਸਾਡਾ ਹੀ ਹੈ, ਵੇਖ ਵੇਖ ਕੇ ਤੜਫੀ ਜਾਣਾ। ਉਹ ਫਿਰ ਉਹ ਇੱਦਾਂ ਦੀਆਂ ਗੱਲਾਂ ਆਪਣੇ ਕੋਲੋਂ ਬਣਾਉਂਦੇ ਨੇ। ਮੈਂ ਕਹਿੰਦਾ ਪਿਆਰਿਓ ਇਹ 6 ਚਿਮਟੇ ਵੱਜਣ ਭਾਵੇਂ 10 ਵੱਜਣ, ਗੱਲ ਤੇ ਇਹ ਵੇਖੋ ਵੀ ਰਿਜ਼ਲਟ ਹੈ ਕਿ ਨਹੀਂ ਅੱਗੇ ਹੈ। ਅੱਜ ਅਸੰਗਤ ਅੰਮ੍ਰਿਤ ਧਾਰੀਆਂ ਦੀ ਬੈਠੀ ਕਿ ਨਹੀਂ ਬੈਠੀ? ਮੈਂ ਬੇਨਤੀ ਜਦੋਂ ਵੀ ਸੰਗਰਾਂਦ ਉਹਦੀ ਮੈਂ ਬੇਨਤੀ ਕਰਨਾ, ਆ ਇੱਥੇ ਜਿੰਨੇ ਬੈਠੇ ਆ ਨਾ ਗੁਰਮੁਖੋ, ਆ ਜਿੰਨੀ ਸੰਗਤ ਇੱਥੇ ਬੈਠੀ ਹੈ, ਇਹਨਾਂ ਚੋਂ 95 ਨਹੀਂ, ਇਹਨਾਂ ਚੋਂ 99% ਸੰਗਤ ਅੰਮ੍ਰਿਤ ਧਾਰੀਆਂ ਦੀ ਬੈਠੀ ਹੈ। ਅੰਮ੍ਰਿਤ ਧਾਰੀ, ਮੈਂ ਗੱਲ ਦਾਅਵੇ ਨਾਲ ਕਹਿੰਦਾ, ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਚ ਆ ਕੈਮਰਾ ਕੱਲੇ ਕੱਲੇ ਤੇ ਵੱਜਦਾ ਹੈ, ਕੱਲੇ ਕੱਲੇ ਤੇ। ਜੇ ਤੁਸੀਂ ਇਹਨਾਂ ਦੇ ਵਿੱਚ ਵੜ ਜਾਓ ਤੇ ਗਿਣਤੀ ਕਰਨ ਵਾਸਤੇ ਲੱਗੋ ਵੀ ਨਗੁਰੇ ਕਿੰਨੇ ਬੈਠੇ ਆ, ਜੇ 25,000-30,000 ਇੱਥੇ ਸੰਗਤ ਬੈਠੀ ਹੋਏਗੀ ਤੇ ਤੁਸੀਂ ਗਿਣਤੀ ਕਰੋ, ਤੁਹਾਨੂੰ 300-400 ਲੱਭ ਜਾਏਗਾ ਜਿਹੜਾ ਨਗੁਰਾ ਹੋਏਗਾ। 300-400 ਇਹ ਵੀ ਹੋ ਸਕਦਾ ਜ਼ਿਆਦਾ ਹੋਵੇ, ਇਦੋਂ ਵੀ ਘੱਟ ਹੋਣਗੇ, ਗੁਰੂ ਵਾਲੇ ਮਹਾਰਾਜ ਦੀ ਕਿਰਪਾ ਨਾਲ ਬਣੇ ਹੋਏ, ਬਣੇ ਹੀ ਨਹੀਂ, ਬਣਾਉਣ ਵਾਲੇ ਵੀ ਨੇ ਵਿੱਚ ਕਈ, ਜੋੜਨ ਵਾਲੇ ਵੀ ਨੇ ਵਿੱਚ ਕਈ। ਜੇ ਰੀਸ ਕਰੋ ਫਿਰ ਪੂਰੀ ਕਰੋ, ਪੂਰੀ, ਇਹ ਨਹੀਂ ਕਿ ਜਿਵੇਂ ਉਹ ਇੱਕ ਪਤੀਵਰਤਾ ਇਸਤਰੀ, ਉਹ ਆਪਣੇ ਘਰ ਵਾਲਾ ਉਹਦਾ ਆਇਆ ਬਾਹਰੋਂ, ਕਹਿੰਦਾ ਜਲ ਛਕਣਾ ਹੈ, ਉਹ ਜਲ ਲੈਣ ਗਈ, ਆਉਂਦਿਆਂ ਨੂੰ ਉਹ ਸੌਂ ਗਿਆ, ਉਹ ਜਲ ਲੈ ਕੇ ਖਲੋ ਗਈ, ਏਦਾਂ ਉਹਨੇ ਠਾਇਆ ਹੈ ਨਾ, ਸਵੇਰ ਤੱਕ, ਸਵੇਰ ਤੱਕ ਉਹ ਪਾਣੀ ਲੈ ਕੇ ਹੀ ਖਲੋਤੀ ਰਹੀ, ਉਹ ਸੁੱਤਾ ਰਿਹਾ, ਉਹ ਉਹਨੇ ਸੋਚਿਆ ਥੱਕ ਗਏ ਨੇ, ਕੀ ਪਤਾ ਰਾਤ ਨੂੰ ਕਦੋਂ ਪਾਣੀ ਮੰਗ ਲੈਣ। ਉਹ ਸਵੇਰ ਹੋਈ, ਉੱਥੇ ਖਲੋਤੀ ਨੂੰ ਵੇਖਿਆ, ਉਹ ਹੈਰਾਨ ਹੋ ਗਿਆ, ਕਹਿੰਦਾ ਭਾਗਵਾਨ ਨੇ ਤੂੰ ਕਿਉਂ ਖਲੋਤੀ ਰਹੀ ਸਾਰੀ ਰਾਤ? ਕਹਿੰਦੀ ਜੀ ਤੁਹਾਡਾ ਕੀ ਪਤਾ ਕਦੋਂ ਪਾਣੀ ਮੰਗ ਲੈਂਦੇ, ਮੈਂ ਤਾਂ ਖਲੋਤੀ ਰਹੀ। ਉਹ ਬੜਾ ਹੈਰਾਨ ਹੋਇਆ, ਉਹਨੇ ਨਾਲਦਿਆਂ ਨੂੰ ਦੱਸਿਆ ਵੀ ਮੇਰੇ ਘਰ ਵਾਲੀ ਸਾਰੀ ਰਾਤ ਦੀ ਪਾਣੀ ਲੈ ਕੇ ਖਲੋਤੀ। ਨਾਲਦਿਆਂ ਨੇ ਹੌਲੀ ਹੌਲੀ ਗੱਲ ਅੱਗੇ ਤੋਂ ਅੱਗੇ ਜਾਂਦੀ ਜਾਂਦੀ ਰਾਜੇ ਤੱਕ ਪਹੁੰਚ ਗਈ, ਬਾਦਸ਼ਾਹ ਤੱਕ। ਬਾਦਸ਼ਾਹ ਕਹਿੰਦਾ ਮੈਂ ਤੇ ਉਸ ਬੀਬੀ ਦੇ ਦਰਸ਼ਨ ਕਰਨੇ ਨੇ, ਐਸੀ ਪਤੀਵਰਤਾ ਇਸਤਰੀ। ਉਸੇ ਵੇਲੇ ਕਹਿੰਦੇ ਉਹ ਰਾਜਾ ਲੈ ਕੇ ਆਇਆ ਫੁੱਲਾਂ ਦੇ ਹਾਰ ਉਹਦੇ ਗਲ 'ਚ ਪਾਏ, ਬੜਾ ਸਨਮਾਨ ਸਤਿਕਾਰ ਕੀਤਾ, ਉਹਨੂੰ ਇਨਾਮ ਮਿਲਿਆ ਵੀ ਐਸੀ ਬੀਬੀ, ਰਾਜਾ ਬਾਦਸ਼ਾਹ ਉਹਦੇ ਦਰਸ਼ਨ ਕਰਨ ਆਇਆ। ਕਹਿੰਦੇ ਗੁਆਂਢ ਵਿੱਚ ਬੀਬੀ ਕਹਿੰਦੀ ਐਵੇਂ ਸੋਭਾ ਕਰੀ ਜਾਂਦੇ ਲੋਕ, ਕਹਿੰਦੀ ਇਹ ਕੋਈ ਖਾਸ ਗੱਲ ਤੇ ਹੈ ਨੀ, ਘਰ ਵਾਲੇ ਨੂੰ ਕਹਿੰਦੀ ਥੱਕ ਕੇ ਆਈ ਤੇ ਆ ਕੇ ਪਾਣੀ ਵੀ ਮੰਗੀ, ਜਦੋਂ ਮੈਂ ਪਾਣੀ ਲਾ ਲੈ ਕੇ ਆਵਾਂ ਉਦੋਂ ਪਹਿਲਾਂ ਹੀ ਸੌਂ ਜਾਈ। ਹੁਣ ਇਹ ਇੱਕ ਰੀਸ ਹੈ, ਇਹ ਕੋਈ ਅੰਦਰੋਂ ਥੋੜਾ, ਇਹ ਤੇ ਰੀਸ ਹੈ, ਏਦਾਂ ਹੀ ਕੀਤਾ। ਉਹ ਜਦੋਂ ਪਾਣੀ ਲੈ ਕੇ ਉਹ ਥੱਕ ਕੇ ਆਇਆ, ਆ ਕੇ ਕਹਿੰਦਾ ਪਾਣੀ ਪੀਣਾ ਹੈ, ਉਹ ਪਾਣੀ ਲੈਣ ਗਈ, ਉਹਨੂੰ ਨੀਂਦ ਤੇ ਆਈ ਨਹੀਂ ਸੀ ਪਰ ਐਵੇਂ ਸੌਂ ਗਿਆ। ਉਹ ਆਈ ਪਾਣੀ ਲੈ ਕੇ ਖਲੋਤੀ ਰਹੀ ਬਹੁਤ ਚਿਰ, ਫਿਰ ਉਹਨੇ ਸੋਚਿਆ ਵੀ ਇਹ ਤੇ ਸਵੇਰੇ ਉੱਠੇਗਾ, ਮੈਂ ਖਲੋਤੀ ਰਹਾਂਗੀ। ਉਹਨੇ ਕਿਹਾ ਕੋਈ ਗੱਲ ਨੀ, ਮੈਂ ਸੌਂ ਜਾਂਦੀ ਹਾਂ, ਇਹਦੇ ਉੱਠਣ ਤੋਂ ਪਹਿਲਾਂ ਫਿਰ ਖਲੋ ਜਾਂਗੀ। ਇਹ ਹੁਣ ਰੀਸ ਹੈ ਨਾ, ਜਾਂ ਤੇ ਸਾਰੀ ਰਾਤ ਖਲੋਂਦੀ, ਰੀਸ ਵੀ ਕਾਮਯਾਬ ਹੈ, ਐਸੀ ਗੱਲ ਨਹੀਂ ਹੈ, ਰੀਸ ਵੀ ਕਾਮਯਾਬ ਹੈ, ਪਰ ਜੇ ਕਾਫੀ ਹੱਦ ਤੱਕ ਪੂਰੀ ਨਕਲ ਤੇ ਹੋਵੇ, ਸਹੀ ਹੋਵੇ ਤੇ ਸਹੀ। ਉਹ ਸੌਂ ਗਈ, ਉਹ ਸੌਂ ਗਈ ਤੇ ਸਵੇਰੇ ਉਹਦੇ ਉੱਠਣ ਤੋਂ ਪਹਿਲਾਂ ਉਹਦੇ ਘਰ ਵਾਲੇ ਨੂੰ ਜਾਗ ਆਵੇ ਵਾਰ ਵਾਰ, ਉੱਠੇ ਵੀ ਕਦੋਂ ਉੱਠੇ ਤੇ ਕਦੋਂ ਪਾਣੀ ਲੈ ਕੇ ਖਲੋਵੇ, ਫਿਰ ਮੈਂ ਉੱਠਾਂ। ਉੱਠ ਕੇ ਅੱਖਾਂ ਖੋਲ ਕੇ ਵੇਖ ਲਿਆ ਕਰੇ, ਫਿਰ ਲੰਮਾ ਪੈ ਜਾ ਕਰੇ। ਆਖਿਰਕਾਰ ਉਹ ਪਾਣੀ ਲੈ ਕੇ ਖਲੋਤੀ, ਫਿਰ ਉਹ ਉੱਠ ਕੇ ਬੈਠਾ, ਪਾਣੀ ਪੀਤਾ, ਉਹਨੇ ਨਾਲਦਿਆਂ ਨੂੰ ਦੱਸਿਆ, ਗੱਲ ਰਾਜੇ ਤੱਕ ਵੀ ਪਹੁੰਚੀ, ਪਰ ਹੁਣ ਨਾ ਰਾਜਾ ਆਇਆ। ਕਹਿੰਦੇ ਉਹ ਤੇ ਇੱਕ ਵਾਰੀ ਹੋਈ ਸੀ, ਯਾਦ ਰੱਖੋ ਸੰਤ ਮਾਲ ਜ ਰਾੜੇ ਵਾਲੇ ਤੇ ਇੱਕ ਵਾਰੀ ਹੋਈ ਸੀ, ਉਹ ਨਹੀਂ ਦੂਜਾ ਬਣ ਸਕਦਾ ਕੋਈ, ਉਹ ਤੇ ਉਹੀ ਸਨ, ਉਹੀ ਸਨ, ਉਹ ਤੇ ਉਹਨਾਂ ਦੀਆਂ ਕਮਾਈਆਂ ਬਾਬਾ ਅਤਰ ਸਿੰਘ ਮਸਤਵਾਣੇ ਵਾਲੇ ਤੇ ਉਹੀ ਸਨ, ਉਹਨਾਂ ਦੀ ਅਸੀਂ ਰੀਸ ਨਹੀਂ ਕਰ ਸਕਦੇ। ਇਸ ਕਰਕੇ ਸਾਧ ਸੰਗਤ ਯਤਨ ਕਰਨਾ ਚਾਹੀਦਾ, ਰੀਸ ਵੀ ਹੋਵੇ ਪਰ ਉਹ ਵੀ ਅੰਦਰੋਂ ਵੀ ਹੋਵੇ ਕੁਛ, ਉਹ ਲਗਨ ਵੀ ਹੋਣੀ ਚਾਹੀਦੀ ਅੰਦਰ, ਉਹ ਪਿਆਰ ਵੀ ਹੋਣਾ ਚਾਹੀਦਾ। ਹੋਇਆ ਕੀ, ਸੇਵਾ ਦਾਸ ਨੂੰ ਉਹ ਮੈਂ ਅਰਜ ਕਰਦਾ ਸਾ ਭਾਈ ਪੂਰਮ, ਉਹ ਕਹਿੰਦਾ ਮਹਾਰਾ ਮੈਂ ਫਲ ਕਿੱਦਣ ਲੈ ਕੇ ਆਵਾਂ? ਪੰਚਮ ਪਾਤਸ਼ਾਹ ਕਹਿੰਦੇ ਤੂੰ ਬਹਿ ਜਾ, ਹੁਣ ਤੂੰ ਵੇਖ ਲਿਆ ਵੀ ਅੰਬਾਂ ਅੰਬ ਖਾ ਲਏ ਸੰਗਤ ਨੇ, ਖੁਸ਼ ਹੋ ਕੇ ਤੇ ਤੂੰ ਕਹਿੰਦਾ ਵੀ ਮੈਨੂੰ ਵੀ ਸੇਵਾ ਲਾ ਦਿਓ। ਮੈਂ ਵੀ ਅੰਬ ਲੈ ਕੇ ਆਵਾਂ, ਮੇਰੀਆਂ ਵੀ ਕੁਲਾਂ ਤਰ ਜਾਣ। ਕਹਿੰਦੇ ਅਜੇ ਨਹੀਂ। ਕਹਿੰਦਾ ਮਹਾਰਾਜ ਫਿਰ ਦੱਸੋ ਤੇ ਸਹੀ, ਕੁਛ ਤੇ ਦੱਸੋ। ਕਹਿੰਦੇ ਲੈ ਗੱਲ ਸੁਣ ਫਿਰ ਯਾਦ ਰੱਖ।
ਕਿਹਾ ਦੁਰਾ ਨੇ ਦਿਲ ਤੇਰੇ ਦੀ ਆਸ ਪਗਾਵਾ ਤੇ, ਕਿਹਾ ਦੁਰਾ ਨੇ ਦਿਲ ਤੇਰੇ ਦੀ ਆਸ ਪਗਾਵਾ ਤੇ, ਕਿਹਾ ਦੁਰਾ ਨੇ ਦਿਲ ਤੇਰੇ ਦੀ ਆਸ ਪਗਾਵਾ ਤੇ, ਕਿਹਾ ਦੁਰਾ ਨੇ ਦਿਲ ਤੇਰੇ ਦੀ ਆਸ ਪਗਾਵਾ ਤੇ। ਕਰੂ ਜਮਾਨਾ ਯਾਦ ਐਸੀ ਪ੍ਰੀਤ ਨਿਭਾਵਾ ਤੇ, 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 ਤੇਰੀ ਪ੍ਰੀਤ ਮੈਂ ਸੱਤੇ ਸੱਤਵੇਂ ਜਾਮੇ ਆਵਾ ਤੇ, ਤੇਰੀ ਪ੍ਰੀਤ ਮੈਂ ਸੱਤੇ ਸੱਤਵੇਂ ਜਾਮੇ ਆਵਾ ਤੇ,
ਐਸੀ ਪ੍ਰੀਤ ਨਿਭਾਵਾਂਗੇ। ਦੁਨੀਆ ਯਾਦ ਕਰੇਗੀ ਐਸੀ ਪ੍ਰੀਤ ਨਿਭਾਵਾਂਗੇ, ਛੇਵੇਂ ਗੁਰੂ ਅਰਜਨ ਦੇਵ ਸਾਹਿਬ ਨੇ ਆਖਿਆ। ਭਾਈ ਪੂਰਮ ਜੀ ਕਹਿੰਦੇ ਫਿਰ ਮਹਾਰਾਜ ਆਓਗੇ? ਕਹਿੰਦੇ ਤੇਰੇ ਬਾਗ ਚ ਆ ਪਾਵਾਂਗੇ, ਪਰ ਸਤਵੇਂ ਜਾਮੇ। ਫਿਰ ਆ ਗਏ ਪੂਰਮ ਜੀ ਵਾਪਸ। ਕਿਹੜਾ ਪਿੰਡ ਸੀ? ਲੰਮਿਆਂ ਪਿੰਡ ਸੀ, ਮੋਹਾਲੀ ਦੇ ਕੋਲ ਚੰਡੀਗੜ੍ਹ ਚ। ਉੱਥੇ ਗੁਰਦੁਆਰਾ ਅੰਬ ਸਾਹਿਬ ਹੈ, ਇਹ ਉੱਥੋਂ ਦਾ ਇਤਿਹਾਸ ਹੈ। ਅੰਬ ਸਾਹਿਬ ਗੁਰਦੁਆਰਾ ਮੋਹਾਲੀ ਦਾ। ਭਾਈ ਪੂਰਮ ਜੀ ਆਪਣੇ ਬਾਗ ਵਿੱਚ ਆ ਕੇ ਬੈਠੇ। ਫਿਰ ਉਹਨਾਂ ਨੇ ਛੱਪਰੀ ਹੋਈ ਬਾਗ ਵਿੱਚ ਆਪਣੀ ਬਣਾ ਲਈ ਸੀ। ਕਹਿੰਦੇ ਰਹਿਣਾ ਹੀ ਬਾਗ 'ਚ, ਕੀ ਪਤਾ ਕਦੋਂ ਆ ਜਾਣ, ਰਹਿਣਾ ਹੀ ਬਾਗ 'ਚ ਹੈ। ਬਾਗ ਵਿੱਚ ਹੀ ਛੱਪਰੀ ਬਣਾ ਕੇ ਉਹਦੇ ਵਿੱਚ ਹੀ ਪੱਕਾ ਡੇਰਾ ਲਾ ਲਿਆ। ਤੇ ਫਿਰ ਇੱਕ ਵਾਰੀ ਸਮਾਂ ਆਇਆ, ਛੇਵੇਂ ਪਾਤਸ਼ਾਹ ਵੀ ਚਲੇ ਗਏ। ਸੱਤਵੇਂ ਪਾਤਸ਼ਾਹ ਦੇ ਵੇਲੇ ਫਿਰ ਕੁਰਸ਼ੇਤਰ ਤੋਂ ਹੁੰਦੇ ਹੋਏ ਕੀਰਤਪੁਰ ਨੂੰ ਵਾਪਸ ਮੁੜਦੇ ਮਹਾਰਾਜ ਅੰਬ ਸਾਹਿਬ ਗੁਰਦੁਆਰੇ ਆਏ, ਜਿੱਥੇ ਅੱਜ ਗੁਰਦੁਆਰੇ, ਉੱਥੇ ਆਏ ਲੰਬਿਆਂ ਪਿੰਡ 'ਚ। ਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਆਖਿਆ, ਪੂਰਮ ਜੀ ਆ ਗਏ, ਮੱਥਾ ਟੇਕਿਆ, ਬਜ਼ੁਰਗ ਹੋ ਗਿਆ ਸੀ ਸਰੀਰ, ਝੁਰੜੀਆਂ ਪੈ ਗਈਆਂ ਚਿਹਰੇ ਤੇ। ਮੈਂ ਅਰਜ ਕਰਨਾ ਬਜ਼ੁਰਗੋ, ਉਮਰਾਂ ਵੱਡੀਆਂ ਹੋ ਗਈਆਂ ਨੇ, ਚਿਹਰਿਆਂ ਤੇ ਝੁਰੜੀਆਂ ਪੈ ਗਈਆਂ ਨੇ, ਮਨ ਤੇ ਝੁਰੜੀਆਂ ਨਾ ਪੈਣ ਦਿਓ ਕਦੀ, ਚੜ੍ਹਦੀ ਕਲਾ 'ਚ ਮਨ ਤੇ ਝੁਰੜੀਆਂ ਨਾ ਪੈਣ, ਨਿਤਨੇਮ ਹੀ ਉਵੇਂ ਹੀ ਰਹਿਣਾ ਆਪਾਂ, ਹਿੰਮਤ ਉਵੇਂ ਹੀ ਰੱਖਣੀ ਹੈ। ਸਾਰੇ ਕੰਮਾਂ ਨੂੰ ਸਰੀਰ ਟੁੱਟਦਾ ਕੋਈ ਗੱਲ ਨਹੀਂ, ਪਰ ਵੱਧ ਤੋਂ ਵੱਧ ਯਤਨ ਕਰਨਾ ਵੀ ਨਿਤਨੇਮ ਜ਼ਰੂਰ ਹੋਵੇ, ਮਨ ਤੇ ਝੁਰੜੀਆਂ ਨਾ ਪੈਣ, ਉਹਨੂੰ ਕਾਇਮ ਰੱਖੋ। ਸਰੀਰ ਜ਼ਰੂਰ ਬੁੱਢਾ ਹੋ ਗਿਆ, ਜਰਜਰਾ ਹੋ ਗਿਆ, ਪਰ ਹੁਣ ਉੱਥੇ ਜਿਵੇਂ ਹੁਣ ਧਨ ਜੋਬਨ ਅਰ ਫੁੱਲੜਾ ਨਾਠੀ ਅੜੇ ਦਿਨ ਚਾਰ, ਨਾਠੀ ਅੜੇ ਦਾ ਅਰਥ ਹੈ ਪ੍ਰਾਹੁਣੇ, ਇਹ ਚਾਰ ਦਿਨਾਂ ਦੇ ਪ੍ਰਾਹੁਣੇ ਨੇ ਧਨ ਜੋਬਨ ਔਰ ਫੁੱਲ, ਇਹ ਸਦਾ ਥੋੜਾ ਰਹਿੰਦੇ ਨੇ, ਇੱਕ ਦਿਨ ਸੁੱਕ ਜਾਣੇ ਨੇ, ਤੱਬਣ ਕੇਰੇ ਪੱਤ ਜਿਓ ਢਲ ਟੁਲ ਜੰਮਣ ਹਾਰੇ ਤੇ ਖਤਮ ਹੋਣੇ ਹੀ ਨੇ। ਰੰਗ ਮਾਣ ਲੈ ਪਿਆਰੇ ਇਹ ਜੋਬਨ ਨੌ ਹੁੱਲਾ, ਇਹ ਹੁਲਾਰਾ ਜੋਬਨ ਦਾ ਥੋੜੇ ਚਿਰ ਦਾ ਹੀ ਹੈ। ਆਖੋ ਸਤਨਾਮ, ਅਸਲੀ ਰੰਗ ਮੰਨਣਾ ਚਾਹੀਦਾ ਹੈ। ਜੋਬਨ ਜਾਂਦੇ ਨਾ ਡਰਾਂ ਜੇ ਸਹਿ ਪ੍ਰੀਤ ਨਾ ਜਾਏ, ਫਰੀਦਾ ਕੀਤੀ ਜੋਬਨ ਪ੍ਰੀਤ ਬਿਨ ਸੁੱਕ ਗਏ ਕੁਮਲਾਏ। ਅਸਲੀ ਰੰਗ ਮੰਨਣਾ ਚਾਹੀਦਾ, ਨੌ ਹੁੱਲਾ ਇਹ ਥੋੜੇ ਦਿਨਾਂ ਦਾ ਹੁਲਾਰਾ ਹੈ ਜੋਬਨ ਦਾ। ਰੰਗ ਮਾਣ ਲੈ ਪਿਆਰਿਆ ਇਹ ਜੋਬਨ ਨੌ ਹੁੱਲਾ, ਦਿਨ ਥੋੜੇ ਥੱਕੇ ਭਇਆ ਪੁਰਾਣਾ ਚੋਲਾ, ਆ ਸਰੀਰ ਰੂਪੀ ਚੋਲਾ ਜਿਹੜਾ ਹੈ ਇਹ ਪੁਰਾਣਾ ਹੋਏਗਾ ਹੀ ਹੋਏਗਾ। ਸੱਜਣ ਮੇਰੇ ਰੰਗਲੇ ਜਾਏ ਸੁੱਤਾ ਸੁੱਤੇ ਜੀਰਾਣ, ਜੀਰਾਣ ਦਾ ਅਰਥ ਹੈ ਕਬਰਸਤਾਨ, ਸੌ ਗਏ ਹੰਪੀ ਵੰਜਾ ਡੂੰਬਣੀ ਰੋਵਾਂ ਝੀਣੀ ਬਾਣ। ਕਹਿੰਦੇ ਦੋ ਮਣੀ ਹੈ, ਡੂੰਬਣੀ ਦਾ ਅਰਥ ਹੈ ਦੋ ਮਣੀ, ਦੁਚਿੱਤੀ ਚ ਹੈ ਬੰਦਾ, ਨਾਲੇ ਰੋਈ ਵੀ ਜਾਂਦਾ, ਮਰਦਿਆਂ ਨੂੰ ਸਾੜੀ ਵੀ ਜਾਂਦਾ, ਫੂਕੀ ਵੀ ਜਾਂਦਾ, ਉੱਥੇ ਆਪ ਚੰਡੋ ਵੀ ਲਾਈ ਜਾਂਦਾ, ਤੇ ਨਾਲੇ ਇਹ ਵੀ ਕਹੀ ਜਾਂਦਾ ਮੈਂ ਨੀ ਮਰਨਾ। ਇਹ ਦੋ ਮਣੀ ਹੈ ਨਾ, ਡੂੰਬਣੀ ਦੋ ਮਣੀ। ਕੀ ਨਾ ਸੁਨੇਹੀ ਗੋਰੀਏ ਆਪਣ ਕੰਨੀ ਸੋਏ, ਹੈ ਜਿੰਦੇ ਤੂੰ ਸੁਣਿਆ ਨੀ ਇਹ ਸੋਏ ਸੁਣੀ ਨੀ, ਕਿੰਨੇ ਚਲੇ ਲੱਗੀ ਆਵੈ ਸਾਹੁਰੇ, ਨਿਤ ਨਾ ਪਈਏ ਹੋਏ ਸਦਾ ਪੇਵਕੜੇ, ਘਰ ਥੋੜਾ ਬੈਠ ਰਹਿਣਾ, ਇੱਕ ਨਾ ਇੱਕ ਦਿਨ ਤੇ ਜਾਣਾ ਹੀ ਜਾਣਾ, ਇੱਕ ਦਿਨ ਤੇ ਚਾਲਾ ਪਾਉਣਾ ਹੀ ਹੈ। ਸਰੀਰ ਬਿਰਧ ਹੋ ਗਿਆ ਤੇ ਸੱਤਵੇਂ ਪਾਤਸ਼ਾਹ ਆਏ, ਕਹਿੰਦੇ ਭਾਈ ਪੂਰਮ ਜੀ, ਕਹਿੰਦੇ ਜੀ ਦੱਸੋ। ਉਸ ਵੇਲੇ ਕਹਿੰਦੇ ਵੀ ਹੁਣ ਲਿਆ ਜਿਹੜਾ ਬਚਨ ਕੀਤਾ ਸੀ ਉਦੋਂ ਕਹਿੰਦਾ ਸੈਂ ਕਿ ਸੱਚੇ ਪਾਤਸ਼ਾਹ ਮੈਂ ਅੰਬ ਛਕਾਣੇ ਨੇ ਤੇ ਅੰਬ ਛਕਣ ਆਏ ਆ। ਉਹ ਹੈਰਾਨ ਹੋ ਗਿਆ, ਆਏ ਸੀ ਪੋਹ ਵਾਲੀ ਸੰਗਰਾਂਦ ਨੂੰ, ਇੱਕ ਪੋਹ ਨੂੰ ਤੇ ਪੋਹ ਚ ਅੰਬ ਥੋੜਾ ਹੁੰਦੇ ਨੇ, ਉਦੋਂ ਤੇ ਬੂਰ ਵੀ ਨਹੀਂ ਸੀ ਅੰਬਾਂ ਤੇ ਜਦੋਂ ਮਹਾਰਾਜ ਆਏ। ਮਹਾਰਾਜ ਕਹਿੰਦੇ ਨੇ ਅੰਬ ਛਕਣੇ ਨੇ, ਲਿਆ ਬਈ ਜਿਹੜਾ ਬਚਨ ਕੀਤਾ ਸੀ। ਕਹਿੰਦਾ ਮਹਾਰਾਜ ਸੱਚੇ ਪਾਤਸ਼ਾਹ ਹੱਥ ਜੋੜ ਕੇ ਪੂਰਮ ਜੀ ਕਹਿਣ ਲੱਗੇ, ਹੱਥ ਜੋੜ ਕੇ ਆਖਿਆ ਸੱਚੇ ਪਾਤਸ਼ਾਹ ਕਹੀ ਕਹੀ ਮਾਲਕਾ ਤੁਸਾਂ ਨੇ ਮੰਗ ਕੀਤੀ, ਜਿੰਦ ਕੋਲ ਸੀ ਜਿੰਦ ਸੀ ਮੰਗ ਲੈਣੀ, ਮੰਗ ਕਿਹੋ ਜਿਹੀ, ਮੰਗ ਵੱਖਰੇ ਜਿਹੇ ਤੁਸਾਂ ਢੰਗ ਕੀਤੀ। ਕਹਿੰਦੇ ਮਹਾਰਾਜ ਜਿੰਦ ਮੇਰੇ ਕੋਲ ਸੀ ਜਿੰਦ ਮੰਗਦੇ, ਪਰ ਅੰਬ ਬੂਟਿਆਂ ਨੂੰ ਕਿੱਥੋਂ ਲਾ ਲਵਾਂ, ਸਤਨਾਮ ਮੇਰੇ ਤੇ ਇੰਨੀ ਤਾਕਤ ਨਹੀਂ, ਅੰਬ ਕਿੱਥੋਂ ਲੱਗਣ ਹੁਣ। ਤੇ ਧੰਨ ਗੁਰੂ ਹਰ ਰਾਏ ਸਾਹਿਬ ਸੱਚੇ ਪਾਤਸ਼ਾਹ ਦਾ ਸੇਵਕ ਇਹ ਕਹਿੰਦਾ ਉਹ ਗੱਲ ਸੁਣ, ਦਾਤਾਂ ਦੇਣ ਵਾਲੇ ਤੇ ਸੁੱਕਿਆਂ ਨੂੰ ਹਰੇ ਕਰਨ ਵਾਲੇ ਤੇਰੇ ਬਾਗ ਚ ਆਏ ਆ, ਜੇ ਆਪ ਆ ਗਏ ਆ ਤੇ ਅੰਬ ਵੀ ਲਾ ਸਕਦੇ ਆ, ਤੂੰ ਬੇਨਤੀ ਕਰ ਸੱਚੇ ਪਾਤਸ਼ਾਹ ਕਿਰਪਾ ਕਰੋ। ਫਿਰ ਮਹਾਰ ਦੇ ਚਰਨਾਂ ਤੇ ਮੱਥਾ ਟੇਕਿਆ, ਕਹਿੰਦਾ ਸਤਿਗੁਰੂ ਤੁਹਾਡਿਆਂ ਚੋਜਾਂ ਨੂੰ ਮੈਂ ਮੂਰਖ ਨਹੀਂ ਸਮਝ ਸਕਦਾ, ਆਪੇ ਕਿਰਪਾ ਕਰ ਦਿਓ। ਕਹਿੰਦੇ ਫਿਰ ਡਰਦਾ ਕਿਉਂ ਹੈ, ਉੱਪਰ ਨਿਗਾਹ ਮਾਰ ਪੋ ਵਿੱਚ ਅੰਬ ਲੱਗੇ ਹੁਬ ਖਾਤ ਤੇ ਮਹਾਰਾਜ। ਇਹ ਅੰਬ ਸਾਹਿਬ ਗੁਰਦੁਆਰਾ ਮੋਹਾਲੀ ਦਾ ਇਤਿਹਾਸ ਹੈ, ਅੰਬ ਸਾਹਿਬ ਦਾ। ਆ ਵੇਖ ਅੰਬ ਲੱਗੇ, ਸ਼ਿਕਾਇਤ ਨਾਲੇ ਸੰਗਤ ਨੂੰ ਸ਼ਿਕਾਇਤ, ਆਪ ਵੀ ਮਰਨ ਨਹੀਂ ਸਕੇ, ਕਿਰਪਾ ਕੀਤੀ। ਸੋ ਮਹਾਰਾਜ ਦੇ ਚੋਜਾਂ ਨੂੰ ਨਹੀਂ ਸਮਝ ਸਕਦੇ ਅਸੀਂ ਲੋਕ, ਉਹਨਾਂ ਦੀ ਮਹਿਮਾ ਸਤਿਗੁਰ ਦਇਆ ਨਿਧ ਮਹਿਮਾ ਅਗਾਧ ਬੋਧ, ਨਮੋ 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 ਨੇਤ 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 ਹੈ। ਕਹਿੰਦੇ ਬਸ ਮੱਥਾ ਹੀ ਟੇਕਿਆ ਕਰ, ਹਿਸਾਬ ਕਿਤਾਬ ਚ ਨਾ ਪਈ, ਉਹ ਬੜਾ ਵੱਡਾ ਹੈ, ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਜੀ, ਤੂੰ ਠਾਕਰੋ ਬੈਰਾ ਕਰੋ ਮੈਂ ਜੇ ਹੀ ਘਣ ਤੇਰੀ ਰਾਮ, ਤੂੰ ਸਾਗਰੋ ਰਤਨਾਗਰੋ ਹਉ ਸਾਰ ਨਾ ਜਾਣਾ ਤੇਰੀ ਰਾਮ, ਸਾਰ ਨਾ ਜਾਣਾ ਤੂੰ ਵਡਦਾਨਾ ਕਰ ਮਹਿਰਮਤ ਸਾਈ, ਕਿਰਪਾ ਕੀਜੈ ਸਾਹ ਮਤ ਦੀਜੈ ਆਠ ਪਹਿਰ ਤੁਧ ਧਿਆਈ, ਗਰਭ ਨਾ ਕੀਜੈ ਰੇਣ ਹੋ ਬੀਜੈ ਤਾਂਗਤ ਜੀਏ ਰੇ ਤੇਰੀ, ਸਭ ਉੱਪਰ ਨਾਨਕ ਕਾ ਠਾਕੁਰ ਮੈਂ ਜੇ ਹੀ ਘਣ ਤੇਰੀ ਰਾਮ। ਸਾਡੇ ਵਰਗੇ ਤੇ ਅਨੇਕਾਂ ਹੀ ਚੇਲੇ ਨੇ, ਅਨੇਕਾਂ ਹੀ ਨੇ ਸੇਵਕ, ਉਹ ਤੇ ਬੜਾ ਵੱਡਾ ਹੈ, ਬੜਾ ਵੱਡਾ ਹੈ, ਅਸੀਂ ਅੰਤ ਨਹੀਂ ਪਾ ਸਕਦੇ। ਤੇ ਉਹਦੀ ਮਾਂ ਨੂੰ ਆਖਿਆ, ਕਹਿੰਦੇ ਮਾਂ ਅਰਦਾਸ ਕਰ। ਕਹਿੰਦੇ ਜਿੱਥੇ ਸ਼ਮਾ ਪ੍ਰੇਮ ਦੀ ਜਗਦੀ ਹੈ ਉੱਥੇ ਪਹੁੰਚਣਾ ਕੰਮ ਪਰਵਾਨਿਆਂ ਦਾ, ਭੈੜੇ ਭੂੰਡ ਮੁੜ ਆਉਂਦੇ ਰਾਹ ਵਿੱਚੋਂ ਡਰ ਜਿਨ੍ਹਾਂ ਨੂੰ ਜਗਤ ਦੇ ਤਾਨਿਆਂ ਦਾ। ਕਹਿੰਦੇ ਜਿੱਥੇ ਪ੍ਰੇਮ ਦੀ ਸ਼ਮਾ ਜਗੇਗੀ ਉੱਥੇ ਪ੍ਰੇਮੀ ਪਹੁੰਚਣਗੇ। ਜਿੱਥੇ ਸ਼ਮਾ ਪ੍ਰੇਮ ਦੀ ਜਗਦੀ ਏ ਉੱਥੇ ਪਹੁੰਚਣਾ ਕੰਮ ਪਰਵਾਨਿਆਂ ਦਾ ਭੈੜੇ ਭੂੜ ਮੁੜ ਆਉਂਦੇ ਰਾਹ ਵਿੱਚੋਂ ਡਰ ਜਿਨ੍ਹਾਂ ਨੂੰ ਜਗਤ ਦੇ ਤਾਨਿਆਂ ਦਾ ਦੋਖੀ ਮਾਰਦੇ ਆਪ ਹੀ ਮਰ ਗਏ ਨੇ ਰਾਖਾ ਰੱਬ ਹੈ ਇਹਨਾਂ ਮਸਤਾਨਿਆਂ ਦਾ ਜਿਹੜਾ ਇਸ ਰਾਹ ਤੇ ਤੁਰਦਾ ਹੈ ਜਿਹੜਾ ਰੱਬ ਦੇ ਰੰਗ ਵਿੱਚ ਤੁਰਦਾ ਹੈ ਦੋਖੀ ਮਾਰਦੇ ਆਪ ਹੀ ਮਰ ਗਏ ਨੇ ਰਾਖਾ ਰੱਬ ਹੈ ਇਹਨਾਂ ਮਸਤਾਨਿਆਂ ਦਾ ਜਿਨ੍ਹਾਂ ਨੂੰ ਏਦਾਂ ਦੀ ਮਸਤੀ ਚੜ ਜਾਏ ਜਿਨ੍ਹਾਂ ਪ੍ਰੇਮ ਜਿਹੜੇ ਪ੍ਰੇਮ ਸਕੂਲ ਵਿੱਚ ਹੋਏ ਦਾਖਲ ਉਹ ਤੇ ਸੁੱਕ ਜਾਂਦੇ ਵਾਂਗ ਤਾਨਿਆਂ ਦੇ ਕੁਝ ਸੁੱਕ ਜਾਂਦੇ ਕੁਝ ਮੁੱਕ ਜਾਂਦੇ ਕੁਛ ਲੋਕ ਮਾਰਨ ਨਾਲ ਤਾਨਿਆਂ ਦੇ ਕੁਝ ਲੋਕ ਸਾੜਨ ਨਾਲ ਤਾਨਿਆਂ ਦੇ ਪਰਖ ਹੋਵੇ ਤੇ ਯਾਰੀ ਦੀ ਪਰਖ ਹੁੰਦੀ ਪਤੇ ਲੱਗਦੇ ਸੱਚੇ ਜਰਾਨਿਆਂ ਦੇ ਵੱਧੇ ਪ੍ਰੇਮ ਦੇ ਕਦੇ ਨਾ ਛੁੱਟਦੇ ਨੇ ਕੈਦੀ ਛੁੱਟ ਜਾਂਦੇ ਜੇਲ ਖਾਨਿਆਂ ਦੇ ਪ੍ਰੇਮੀ ਨੇ ਜਿਹੜੇ ਜਿਹੜਾ ਇਸ ਰਾਹ ਤੋਂ ਤੁਰਦਾ ਹੈ ਜਿਹੜਾ ਪਿਆਰ ਕਰਦਾ ਸਤਿਗੁਰੂ ਦੇ ਰਸਤੇ ਇਸ ਰਾਹ ਹੈ ਤੇ ਬੜਾ ਕਠਿਨ ਹੈ ਨਾ ਜੋ ਤੋਂ ਪ੍ਰੇਮ ਖੇਲਣ ਕਾ ਚਾਓ ਸਿਰ ਧਰ ਤਲੀ ਗਲੀ ਮੁਰਿਆ ਹੈ ਰਾਹ ਕਠਿਨ ਪਰ ਜਿਹੜਾ ਇਸ ਰਾਹ ਤੇ ਤੁਰਦਾ ਇਹ ਉਹੀ ਜਾਣਦਾ ਗੁਰਮੁਖੋ ਇਹ ਤੇ ਉਸ ਪਿਆਰ ਵਾਲੇ ਨੂੰ ਕਿਸੇ ਨੂੰ ਪੁੱਛੀਏ ਕਿਸੇ ਸਿਆਣੇ ਦਾ ਕਥਨ ਹੈ ਵੀ ਸ਼ਰਧਾਵਾਨ ਦੀ ਭਾਵਨਾ ਵਾਲੇ ਦੀ ਗੱਲ ਭਾਵਨਾ ਵਾਲਾ ਹੀ ਸਮਝ ਸਕਦਾ ਦੂਜਾ ਨਹੀਂ ਸਮਝ ਸਕਦਾ ਅਸੀਂ ਹੁਣ ਮਹਾਂਪੁਰਖਾਂ ਦੀ ਸੰਗਤ ਕੀਤੀ ਹੈ ਜਿਹੜੇ ਮਹਾਂਪੁਰਖਾਂ ਨੂੰ ਪਿਆਰ ਕਰਨ ਵਾਲੇ ਨੇ ਉਹ ਸਮਝ ਸਕਦੇ ਨੇ ਪਿਆਰ ਕੀ ਹੁੰਦਾ ਸਾਧੂ ਨਾਲ ਪ੍ਰੇਮ ਕੀ ਹੁੰਦਾ ਹੈ ਦੂਜੇ ਬੰਦੇ ਨੂੰ ਸਮਝ ਆਉਣ ਵਾਲੀ ਬਾਤ ਨਹੀਂ ਜਿਸ ਲਾਗੀ ਪੀਰ ਪ੍ਰਮ ਕੀ ਸੋ ਜਾਣਾ ਜਰੀਆ ਉਹ ਜਾਣਦਾ ਹੈ ਦੂਜਾ ਬੰਦਾ ਨਹੀਂ ਜਾਣ ਸਕਦਾ ਉਹਨੂੰ ਨਹੀਂ ਪਤਾ ਲੱਗ ਸਕਦਾ ਵੀ ਪ੍ਰੇਮ ਕੀ ਹੁੰਦਾ ਹੈ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਚ ਮਾਂ ਅਰਦਾਸ ਕਰਿਆ ਕਰ ਕਹਿੰਦੇ ਨੇ ਭਾਗ ਭਰੀ ਅਰਦਾਸਾਂ ਕਰਦੀ ਰਹੀ ਇੱਕ ਦਿਨ ਆਉਣਗੇ ਜ਼ਰੂਰ ਤੇ ਸਰੀਰ ਬਜ਼ੁਰਗ ਹੋ ਗਿਆ ਰੂਹ ਆਪੇ ਲੈ ਆਈ ਲਿਆ ਕੇ ਰੂਹ ਕੱਤਣਾ ਸ਼ੁਰੂ ਕਰ ਦਿੱਤਾ ਲੋਕ ਕਹਿੰਦੇ ਨੇ ਓਏ ਸੇਵਾ ਦਾਸ ਤੇਰੀ ਬੁੱਢੜੀ ਮਾਂ ਨੂੰ ਕੀ ਹੋ ਗਿਆ ਬੁੱਢੇ ਵਾਰੇ ਇਹਨੂੰ ਇਹ ਚਰਖਾ ਕੱਤਣ ਲੱਗ ਪਈ ਹੈ ਪਰ ਚਰਖਾ ਕੱਤਣਾ ਤੇ ਮਨ ਨੂੰ ਆਰੇ ਲਾਉਣਾ ਸੀ ਉਹ ਤੇ ਪ੍ਰੇਮ ਦੀਆਂ ਤੰਦਾਂ ਸਨ ਅਰਦਾਸਾਂ ਕਰਦੀ ਰਹਿੰਦੀ ਸੀ ਬੇਨਤੀਆਂ ਕਰਦੀ ਰਹਿੰਦੀ ਸੀ ਇੱਕ ਦਿਨ ਫਿਰ ਇੱਥੇ ਇੱਧਰਲੇ ਪਾਸੇ ਅੰਮ੍ਰਿਤਸਰ ਛੇਵੇਂ ਪਾਤਸ਼ਾਹ ਬੜੇ ਵੈਰਾਗ 'ਚ ਬੈਠੇ ਆ ਚੁੱਪ ਬੈਠੇ ਆ ਬੜੇ ਗੰਭੀਰ ਬੈਠੇ ਆ ਕਹਿੰਦੇ ਮਾਤਾ ਨਾਨਕੀ ਜੀ ਪੁੱਛਦੇ ਗੰਗਾ ਜੀ ਮਾਤਾ ਗੰਗਾ ਜੀ ਪੁੱਛਦੇ ਆ ਕਹਿੰਦੇ ਲਾਲ ਜੀ ਬੜੇ ਗੰਭੀਰ ਬੈਠੇ ਹੋ ਤੇ ਆਖਣ ਲੱਗੇ ਮਾਂ ਕੋਈ ਯਾਦ ਕਰਦਾ ਹੈ ਖਿੱਚ ਪੈਂਦੀ ਹੈ ਮੇਰੇ ਅੰਦਰ ਧੂ ਪੈਂਦੀ ਹੈ ਮੈਂ ਕੀ ਕਰਾਂ ਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਗੱਲ ਸੁਣ ਕੇ ਮਾਤਾ ਗੰਗਾ ਜੀ ਕਹਿੰਦੇ ਕਾਹਦੀ ਖਿੱਚ ਪੈਂਦੀ ਕਹਿੰਦੇ ਕੋਈ ਵਾਜਾ ਮਾਰਦਾ ਹੈ ਜਾਣਾ ਪੈਣਾ ਹੈ ਕਿੱਥੇ ਜਾਣਾ ਪੈਣਾ ਕਹਿੰਦੇ ਕਸ਼ਮੀਰ ਜਾਣਾ ਪੈਣਾ ਹੈ ਕਸ਼ਮੀਰ ਦਾ ਰਸਤਾ ਬੜਾ ਲੰਮਾ ਹੈ ਕਹਿੰਦੇ ਕਰਾਂ ਕੀ ਆਪਣੇ ਜੂ ਹੋਏ ਏਦਾਂ ਲਿਖਿਆ ਕਹਿੰਦੇ ਆਪਣੇ ਜੂ ਹੋਏ ਆਪਣਿਆਂ ਦੀ ਤੇ ਫਿਰ ਲਾਜ ਰੱਖਣੀ ਪੈਣੀ ਆਪਣੇ ਨੇ ਜਾਣਾ ਪੈਣਾ ਪੈਂਡੇ ਵੱਲ ਨਹੀਂ ਵੇਖਣਾ ਜਾਣਾ ਪੈਣਾ ਹੈ ਫਿਰ ਧੰਨ ਗੁਰੂ ਹਰਗੋਬਿੰਦ ਸਾਹਿਬ ਮੀਰੀ ਪੀਰੀ ਦੇ ਮਾਲਕ ਕੁਝ ਸਿੱਖਾਂ ਨੂੰ ਨਾਲ ਲੈ ਕੇ ਕਸ਼ਮੀਰ ਦੀ ਧਰਤੀ ਤੇ ਗਏ ਕਸ਼ਮੀਰ ਰਸਤੇ ਵਿੱਚ ਕਈ ਥਾਵਾਂ ਤੇ ਸੰਗਤਾਂ ਨੂੰ ਨਿਹਾਲ ਕਰਦੇ 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 ਕਸ਼ਮੀਰ ਚਲੇ ਗਏ ਮਾਤਾ ਬਜ਼ੁਰਗ ਹੋ ਗਈ ਸੀ ਬਹੁਤ ਬੁੱਢਾ ਸੀ ਸਰੀਰ ਬਿਲਕੁਲ ਬਿਰਧ ਬਜ਼ੁਰਗ ਹੋ ਕੇ ਘੱਟ ਦਿਸਦਾ ਫਿਰ ਵੀ ਚਰਖਾ ਕੱਤਦੀ ਰਹਿੰਦੀ ਹੈ ਚੌਂਕੜਾ ਮਾਰ ਕੇ ਅੱਖਾਂ ਬੰਦ ਕਰਕੇ ਕਈ ਕਈ ਘੰਟੇ ਬੈਠੀ ਰਿਹਾ ਕਰੇ ਵਡੇਪਾ ਵੀ ਸਿਰੇ ਸਿਖਰ ਤੇ ਹੈ ਤੇ ਕਹਿੰਦੇ ਨੇ ਪ੍ਰੇਮ ਵੀ ਸਿਖਰ ਤੇ ਹੈ ਵਡੇਪਾ ਵੀ ਸਿਖਰ ਪ੍ਰੇਮ ਵੀ ਸਿਖਰ ਤੇ ਅਰਦਾਸਾਂ ਕਰਿਆ ਕਰੇ ਸੱਚੇ ਪਾਤਸ਼ਾਹ ਕਿਰਪਾ ਕਰੋ ਦਰਸ਼ਨ ਦੇ ਦਿਓ ਬੇਨਤੀਆਂ ਕਰਦੀ ਸੀ ਉਹ ਕਦੋਂ ਸਮਾਂ ਆਏਗਾ ਉਹ ਕਦੋਂ ਭਾਗਾਂ ਵਾਲੀ ਘੜੀ ਆਏਗੀ ਜਦੋਂ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਹੋਣਗੇ ਦੀਦਾਰ ਹੋਣਗੇ ਮਨ ਲੋਚਦਾ ਰਹਿੰਦਾ ਸੀ ਫਿਰ ਛੇਵੇਂ ਪਾਤਸ਼ਾਹ ਆਪ ਦਰਸ਼ਨ ਦੇਣ ਵਾਸਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਆ ਗਏ ਕਿਰਪਾ ਕਰਨ ਵਾਸਤੇ ਆਪ ਆਏ ਹੋਏ ਅੱਗੇ ਆ ਕੇ ਖਲੋ ਗਏ ਸੇਵਾ ਦਾਸ ਤੇ ਮਾਂ ਭਾਗ ਭਰੀ ਉਹਦੀ ਦੋਵੇਂ ਆਪਸ ਚ ਗੱਲਾਂ ਕਰਦੇ ਨੇ ਬਾਹਰ ਘੋੜਿਆਂ ਦੇ ਪੌੜ ਦੀ ਆਵਾਜ਼ ਆਉਂਦੀ ਹੈ ਉਹ ਬੈਠੀ ਕੱਚਾ ਕੋਠਾ ਲਿੰਬ ਕੇ ਆਸਣ ਮਾਰਦ ਦਾ ਵਿਛਾ ਕੇ ਚੌਂਕੜਾ ਮਾਰ ਕੇ ਬੈਠੀ ਰਿਹਾ ਕਰੇ ਦੋਵੇਂ ਗੱਲਾਂ ਕਰਦੇ ਨੇ ਉਸ ਵੇਲੇ ਕਹਿੰਦਾ ਹੈ ਮਾਂ ਮੈਨੂੰ ਲੱਗਦਾ ਹੈ ਮਹਾਰਾਜ ਆ ਰਹੇ ਨੇ। ਮੈਂ ਭਾਗਪਰੀ ਕਹਿੰਦੀ ਮੈਨੂੰ ਸੁਪਨਾ ਆਇਆ ਇੱਦਾਂ ਲੱਗਦਾ ਹੈ ਆਉਂਦੇ ਨੇ, ਅੱਖਾਂ ਬੰਦ ਕਰਨੀਆਂ ਮੈਨੂੰ ਦਰਸ਼ਨ ਹੁੰਦੇ ਨੇ ਉਹਨਾਂ ਦੇ। ਧੰਨ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਆ ਗਏ, ਪੌੜਾਂ ਦੀ ਆਵਾਜ਼ ਆਈ, ਮਾਂ ਤੇ ਉੱਥੇ ਅੰਦਰ ਹੀ ਬੈਠੀ ਰਹੀ ਚੌਂਕੜਾ ਮਾਰ ਕੇ ਅੱਖਾਂ ਬੰਦ ਕਰਕੇ। ਜਦੋਂ ਪਿਆਰੇ ਦੀ ਗੱਲ ਚੱਲ ਪਵੇ ਫਿਰ ਪਤਾ ਨਹੀਂ ਲੱਗਦਾ ਸਮਾਂ ਕਿੱਧਰ ਚਲਿਆ ਜਾਂਦਾ, ਟਾਈਮ ਕਿਵੇਂ ਲੰਘ ਜਾਂਦਾ ਹੈ, ਗੱਲਾਂ ਵਿੱਚ ਇੰਨਾ ਰਸ ਹੁੰਦਾ। ਉੱਧਰ ਜਾ ਕੇ ਉਹਨੇ ਵੇਖਿਆ ਬਾਹਰ ਤੇ ਛੇਵੇਂ ਪਾਤਸ਼ਾਹ ਖਲੋਤੇ ਨੇ,
ਖੜਾ ਹੈ ਦੁਆਰੇ ਰੱਬ ਬੰਨੇ ਆਪਣੇ
ਚਰਨਾਂ ਤੇ ਸਿਰ ਰੱਖਿਆ। ਸੇਵਾ ਦਾਸ ਰੋਂਦਾ ਕਹਿੰਦਾ ਮਾਂ ਵੇਖ ਮਹਾਰਾਜ ਆ ਗਏ। ਉਹ ਅੰਦਰ ਚੌਂਕੜਾ ਮਾਰ ਕੇ ਅੱਖਾਂ ਘੁੱਟ ਕੇ ਬੰਦ ਕਰਕੇ ਬੈਠੀ ਹੈ, ਅੱਖਾਂ ਨਹੀਂ ਖੁੱਲਣੀ, ਅੰਦਰ ਹੀ ਦਰਸ਼ਨ ਕਰਦੀ ਹੈ, ਅੰਦਰ ਹੀ ਮੂਰਤ ਬਣਾਈ ਹੈ, ਮਨ ਮੰਦਰ ਤਨ ਵੇਸ ਕਲੰਦਰ ਘੱਟ ਹੀ ਤੀਰਥ ਨਾਵਾ। ਕਹਿੰਦੇ ਮਾਲਕ ਕਿਰਪਾ ਕਰੇ ਕਾਇਆ ਰੰਗਣ ਜੇ ਥੀਏ ਪਿਆਰੇ ਪਾਈਏ ਨਾਉ ਮਜੀਤ, ਰੰਗਣ ਵਾਲਾ ਜੇ ਰੰਗੇ ਸਾਹਿਬ ਐਸਾ ਰੰਗ ਨਾ ਦੀ। ਜੇ ਕਿਤੇ ਇਹਨੂੰ ਮਨ ਨੂੰ ਰੰਗ ਮਾਲਕ ਚਾੜ ਦੇਵੇ ਨਾ, ਕਿਤੇ ਮਟਕੀ ਬਣਾ ਕੇ ਇਸ ਸਰੀਰ ਨੂੰ ਤੇ ਨਾਮ ਦਾ ਰੰਗ ਚਾੜਿਆ ਜਾਏ, ਕਹਿੰਦੇ ਐਸਾ ਰੰਗ ਉਹ ਲਲਾਰੀ ਚਾੜਦਾ ਹੈ ਜਿਹੋ ਜਿਹਾ ਰੰਗ ਦੁਨੀਆਂ ਵਿੱਚ ਵੇਖਿਆ ਨਹੀਂ ਹੋਏਗਾ ਕੋਈ, ਉਹ ਐਸਾ ਰੰਗ ਚਾੜ ਦਿੰਦਾ। ਅਰਦਾਸਾਂ ਕਰਦੀ ਸੀ ਪੰਥ ਨਿਹਾਰੇ ਕੰਮ ਨੀ ਲੋਚਨ ਭਰੀ ਲੇ ਉਸਾਸਾ, ਪੰਥ ਨਿਹਾਰਦੀ ਹੈ ਜੀਵ ਰੂਪ ਇਸਤਰੀ ਕੰਮ ਨੀ ਲੋਚਨ ਭਰੀ ਲੈ, ਅੱਖਾਂ ਭਰੀਆਂ ਹੋਈਆਂ ਨੇ, ਉਹ ਸਾਸਾ ਹੋ ਕੇ ਲੈਂਦੀ ਹੈ, ਉਰ ਨਾ ਭਿੱਜੇ, ਬੜੇ ਆਉਂਦੇ ਨੇ ਪਰ ਮਨ ਭਿੱਜਦਾ ਹੀ ਨਹੀਂ, ਪੱਗ ਨਾ ਖਿੱਸੇ ਪੈਰ ਪਿੱਛੇ ਨਹੀਂ ਖਿੱਚਦਾ, ਉਰ ਨਾ ਭਿੱਜੇ ਪੱਗ ਨਾ ਖਿੱਸੇ ਹਰ ਦਰਸ਼ਨ ਕੀ ਆਸਾ, ਹਰ ਵੇਲੇ ਆਸ ਲੱਗੀ ਰਹਿੰਦੀ ਹੈ ਦਰਸ਼ਨਾਂ ਦੀ। ਉਡੋ ਹੋ ਨਾ ਕਾਗਾ ਕਾਰੇ ਬੇਗ ਮਲੀਜੇ ਆਪਣੇ ਰਾਮ ਪਿਆਰੇ। ਅਸਲੀ ਗੱਲ ਫਿਰ ਕਿਰਪਾ ਸਿਮਰਨ ਵਾਲਿਆਂ ਤੇ ਹੁੰਦੀ, ਕਹੇ ਕਬੀਰ ਜੀਵਨ ਪਦ ਕਾਰਨ ਹਰ ਕੀ ਭਗਤ ਕਰੀਜੈ, ਇੱਕ ਆਧਾਰ ਨਾਮ ਨਾਰਾਇਣ ਰਸਨਾ ਰਾਮ ਰਵੀਜੈ। ਉਹ ਘਰ ਵਿੱਚ ਬਹਿ ਕੇ ਅਰਦਾਸਾਂ ਕਰਦੀ ਰਹਿੰਦੀ ਸੀ, ਮਹਾਰਾਜ ਸੱਚੇ ਪਾਤਸ਼ਾਹ ਆ ਗਏ, ਬਾਹਰ ਆਸਣ ਲਾ ਦਿੱਤਾ, ਵਿਹੜੇ 'ਚ ਬੈਠੇ ਆ ਤੇ ਕਹਿੰਦਾ ਮਾਂ ਬੇਅਦਬੀ ਹੋ ਰਹੀ ਆ ਜਾ। ਅੰਦਰ ਵੀ ਗਿਆ, ਮਾਂ ਨੂੰ ਹਿਲਾਇਆ ਵੀ, ਉਹ ਹਿੱਲੇ ਨਾ, ਉਹ ਬਜ਼ੁਰਗ ਮਾਈ ਚੌਂਕੜਾ ਮਾਰ ਕੇ ਬਹਿ ਗਈ ਭਾਗ ਭਰੀ, ਹਿੱਲੇ ਹੀ ਨਾ, ਉਹ ਵਾਜਾ ਮਾਰੀ ਜਾਏ ਮਹਾਰਾਜ ਤੋਂ ਵੀ ਰਿਹਾ ਨਾ ਗਿਆ। ਕਹਿੰਦੇ ਵਿਹੜੇ ਚੋਂ ਉੱਠ ਕੇ ਆਪੇ ਹੀ ਅੰਦਰ ਆ ਗਏ, ਅੰਦਰ ਆ ਗਏ ਤੇ ਭਾਈ ਵੀਰ ਸਿੰਘ ਦਾ ਇਹ ਲਿਖਿਆ ਸ਼ਬਦ ਹੈ, ਕਹਿੰਦੇ ਸਾਹਮਣੇ ਜਦੋਂ ਆ ਕੇ ਖਲੋਤੇ ਨਾ, ਜਦੋਂ ਮਾਈ ਨਾ ਹੀ ਹਿੱਲੇ, ਫਿਰ ਮਹਾਰਾਜ ਦੇ ਗਲੇ ਚੋਂ ਆਵਾਜ਼ ਨਿਕਲੀ, ਆਖਣ ਲੱਗੇ ਮਾਂ ਤੱਕੋ ਤੇ ਸਹੀ, ਏਦਾਂ ਕਿਹਾ ਤੱਕੋ ਤੇ ਸਹੀ। ਜਦੋਂ ਅੱਖ ਖੋਲੀ ਤੇ ਛੇਵੇਂ ਅੱਖਾਂ ਖੋਲੀਆਂ, ਛੇਵੇਂ ਪਾਤਸ਼ਾਹ ਸਾਹਮਣੇ ਖਲੋਤੇ ਦਰਸ਼ਨ ਹੋ ਗਏ। ਤਨ ਸੋ ਵੇਲਾ ਖੜੀ ਤਨ, ਤਨ ਮੂਰਤ ਪਲਸਾਰ, ਤਨ ਸੋ ਦਿਨ ਸੋ ਸੰਜੋਗੜਾ, ਜਿਤ ਡਿਠਾ ਗੁਰ ਦਰਸਨ, ਦਰਸ਼ਨ ਹੋ ਗਏ। ਜੈਸਾ ਸਤਿਗੁਰ ਸੁਣੀਦਾ ਤੈਸੋ ਹੀ ਮੈਂ ਡੀਪ, ਵਿਛੜਿਆ ਮੇਲੇ ਪ੍ਰਭੂ ਹਰ ਦਰਗਹਿ ਕਾ ਵਸੀਠ। ਹਰ ਨਾਮੋ ਮੰਤਰ ਦਰੜਾਏ ਦਾ ਕੱਟੇ ਹਉਮੈ ਰੋਗ ਨਾਨਕ ਸਤਿਗੁਰ ਤਿਨਾ ਮਿਲਾਇਆ ਜਿਨ ਤੁਰ ਜਿਨ੍ਹਾਂ ਤੁਰੇ ਪਿਆ ਸੰਜੋਗ ਦਰਸ਼ਨ ਕਰਕੇ ਮਨ ਨਿਹਾਲ ਹੋ ਗਿਆ ਠੰਡਾ ਹੋ ਗਿਆ ਕਈ ਘੰਟੇ ਮਹਾਰਾਜ ਵੱਲ ਟਿਕਟਕੀ ਲਗਾ ਕੇ ਵੇਂਦੀ ਰਹੀ ਫਿਰ ਪ੍ਰਸ਼ਾਦਾ ਸੇਵਾਦਾਸ ਦੇ ਘਰ ਵਾਲੀ ਬਣਾਉਣ ਲੱਗੀ ਕਹਿੰਦੀ ਮੈਂ ਬਣਾਉਣਾ ਹੈ ਉਹ ਬਜ਼ੁਰਗ ਮਾਂ ਨੂੰ ਰੋਕਦੇ ਨੇ ਨਹੀਂ ਮੰਨੀ ਪ੍ਰਸ਼ਾਦਾ ਆਪ ਬਣਾਇਆ ਤੇ ਛੇਵੇਂ ਪਾਤਸ਼ਾਹ ਨੂੰ ਪ੍ਰਸ਼ਾਦਾ ਅੱਗੇ ਰੱਖਿਆ ਕਹਿੰਦੇ ਜੀ ਪ੍ਰਸ਼ਾਦਾ ਲੱਗਾ ਕਿੱਦਾਂ ਦਾ ਛਕਣ ਤੋਂ ਬਾਅਦ ਪੁੱਛਿਆ ਵੀ ਪ੍ਰਸ਼ਾਦਾ ਕਿੱਦਾਂ ਦਾ ਲੱਗਾ ਕਹਿੰਦੇ ਨੇ ਰਾਮ ਜੀ ਨੂੰ ਨਾ ਪ੍ਰਸ਼ਾਦਾ ਛਕਣ ਵਾਸਤੇ ਜਾਨਕੀ ਮਾਤਾ ਨੇ ਸੀਤਾ ਦੀ ਮਾਂ ਨੇ ਸੱਦਿਆ ਜਨਕ ਦੇ ਘਰ ਵਾਲੀ ਉਹਨੇ ਆਖਿਆ ਵੀ ਰਾਮ ਜੀ ਮੇਰੇ ਘਰ ਪ੍ਰਸ਼ਾਦਾ ਛਕੋ ਰਾਮ ਜੀ ਗਏ ਉਹਨੇ ਬੜੇ ਤਰ੍ਹਾਂ ਦਾ ਪ੍ਰਸ਼ਾਦਾ ਬਣਾਇਆ ਭੋਜਨ ਤਰ੍ਹਾਂ ਤਰ੍ਹਾਂ ਦੇ ਤੇ ਨਾਲੇ ਪ੍ਰਸ਼ਾਦਾ ਛਕਾਏ ਤੇ ਨਾਲੇ ਥੋੜਾ ਜਿਹਾ ਮਨ ਵਿੱਚ ਮਾਨ ਵੀ ਹੈ ਨਾ ਪ੍ਰਸ਼ਾਦਾ ਛਕਾਉਂਦੀ ਛਕਾਉਂਦੀ ਕਰੇ ਰਾਮ ਜੀ ਐਸਾ ਪ੍ਰਸ਼ਾਦਾ ਪਹਿਲਾਂ ਤੇ ਨਹੀਂ ਛਕਿਆ ਹੋਣਾ ਕਦੀ ਹੁਣ ਭਾਵੇਂ ਰਾਜਕੁਮਾਰ ਸਨ ਨਾਲੇ ਛਕੀ ਜਾਂਦੇ ਨੇ ਇੰਨੇ ਤਰ੍ਹਾਂ ਕਹਿੰਦੇ ਇੰਨੇ ਤਰ੍ਹਾਂ ਦਾ ਭੋਜਨ ਤੇ ਨਹੀਂ ਖਾਧਾ ਹੋਣਾ ਰਾਮ ਜੀ ਕਹਿੰਦੇ ਨਹੀਂ ਖਾਧਾ ਛਕਦਿਆਂ ਛਕਦਿਆਂ ਫਿਰ ਉਹਨੇ ਆਖਿਆ ਇੰਨਾ ਸਵਾਦ ਤੇ ਨਹੀਂ ਖਾਧਾ ਹੋਣਾ ਕਦੀ ਇੰਨੇ ਤਰ੍ਹਾਂ ਦਾ ਭੋਜਨ ਅੱਗੇ ਲਿਆ ਕੇ ਪਰੋਸਿਆ ਦਾਮਾਦ ਲੱਗਦੇ ਨੇ ਰਾਮ ਤ੍ਰੇਤੇ ਯੁੱਗ ਦੇ ਅਵਤਾਰ ਇਹ ਦੱਸੋ ਏਦਾਂ ਦਾ ਭੋਜਨ ਖਾਧਾ ਕਦੀ ਕਹਿੰਦੇ ਰਾਮ ਜੀ ਨੇ ਆਖਿਆ ਕਹਿੰਦੇ ਮਾਂ ਇਹ ਤੇ ਗੱਲ ਠੀਕ ਹੈ ਵੀ ਪ੍ਰਸ਼ਾਦਾ ਮੈਂ ਮਾਂ ਦੇ ਹੱਥੋਂ ਵੀ ਖਾਧਾ ਹੈ ਲੋਕਾਂ ਦੇ ਘਰਾਂ 'ਚ ਵੀ ਖਾਧਾ ਹੈ ਬੜੇ ਲੋਕ ਇਨਵਾਈਟ ਕਰਦੇ ਨੇ ਜਿਵੇਂ ਸੱਦਦੇ ਨੇ ਪ੍ਰਸ਼ਾਦਾ ਛਕਨੇ ਆ ਕਹਿੰਦੇ ਮੈਂ ਪ੍ਰਸ਼ਾਦਾ ਬੜੇ ਲੋਕਾਂ ਦੇ ਹੱਥੋਂ ਛਕਿਆ ਹੈ ਪਰ ਮੈਂ ਸੱਚੀ ਗੱਲ ਦੱਸਾਂ ਤੇਰਾ ਪ੍ਰਸ਼ਾਦਾ ਬੜਾ ਚੰਗਾ ਹੈ ਪਰ ਜਦੋਂ ਮੈਨੂੰ ਭੀਲਣੀ ਦੇ ਜੂਠੇ ਬੇਰ ਚੇਤਾ ਆ ਜਾਂਦੇ ਨੇ ਨਾ ਫਿਰ ਸਾਰਾ ਕੁਝ ਹੀ ਫਿੱਕਾ ਫਿੱਕਾ ਲੱਗਣ ਲੱਗ ਪੈਂਦਾ ਸਾਰਾ ਕੁਝ ਮਾਂ ਭਾਗਪਰੀ ਨੇ ਆਪਣੇ ਹੱਥੀ ਪ੍ਰਸ਼ਾਦਾ ਬਣਾਇਆ ਤੇ ਆਖਿਆ ਵੀ ਕਿੱਦਾਂ ਲੱਗਿਆ ਭੋਜਨ ਦੱਸੋ ਗੁਰੂ ਹਰਗੋਬਿੰਦ ਸਾਹਿਬ ਕਹਿੰਦੇ ਨੇ ਐ ਮਾਂ ਮਾਤਾ ਜੀ ਅੰਮ੍ਰਿਤ ਦੇ ਸਮਾਨ ਹੋ ਗਿਆ ਮਾਤਾ ਜੀ ਅੰਮ੍ਰਿਤ ਦੇ ਸਮਾਨ ਹੋ ਗਿਆ ਮਾਤਾ ਜੀ ਅੰਮ੍ਰਿਤ ਦੇ ਸਮਾਨ ਹੋ ਗਿਆ ਅੱਜ ਕੇ ਮਾਤਾ ਜੀ ਅੰਮ੍ਰਿਤ ਦੇ ਸਮਾਨ ਹੋ ਗਿਆ ਮਾਤਾ ਜੀ ਅੰਮ੍ਰਿਤ ਦੇ ਸਮਾਨ ਹੋ ਗਿਆ ਮਾਤਾ ਜੀ ਅੰਮ੍ਰਿਤ ਦਾ ਸਵਾਦ ਆਉਂਦਾ ਹੈ
ਮਰਦਾਨੇ ਨੂੰ ਆਖਿਆ ਸੀ ਗੁਰੂ ਨਾਨਕ ਸਾਹਿਬ ਨੇ ਨੱਕ ਚੜਾਇਆ ਕਹਿੰਦਾ ਕੋਦਰੇ ਦੀ ਰੋਟੀ ਲਾਲੋ ਦੀ ਰੋਟੀ ਲੰਘੇਗੀ ਕਿਵੇਂ ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਮਰਦਾਨਿਆ ਛਕ ਲੈ ਤੈਨੂੰ ਇਹਦੇ ਚੋਂ ਅੰਮ੍ਰਿਤ ਦਾ ਸਵਾਦ ਆਵੇਗਾ ਕੋਦਰੇ ਦਾ ਪ੍ਰਸ਼ਾਦਾ ਵੀ ਚੰਗਾ ਲੱਗਾ ਬੜੇ ਬੜੇ ਹੰਕਾਰੀਆਂ ਦਾ ਹੰਕਾਰ ਤੋੜਿਆ, ਰਾਜਨ ਕੌਣ ਤੁਮਾਰੇ ਆਵੇ, ਐਸੋ ਭਾਓ ਬਿਦਰ ਕੋ ਦੇਖਿਓ ਉਹ ਗਰੀਬ ਮੋਹੇ ਪਾਵੇ। ਉਹ ਗੋਬਿੰਦ ਭਾਓ ਭਗਤ ਦਾ ਭੁੱਖ ਹੈ, ਉਹਨੂੰ ਹੋਰ ਚੀਜ਼ਾਂ ਦੀ ਲੋੜ ਨਹੀਂ, ਪ੍ਰੇਮ ਹੋਣਾ ਚਾਹੀਦਾ। ਤੇ ਸ਼ਰਧਾ ਮੈਂ ਹਮੇਸ਼ਾ ਅਰਜ਼ ਕੀਤੀ ਹੈ, ਰਾਮ ਜੀ ਦੀ ਪੂਜਾ ਕਰਨ ਵਾਲੇ ਬੜੇ ਨੇ, ਰਾਮ ਜੀ ਨੂੰ ਕੋਈ ਭੀਲਣੀ ਵਰਗਾ ਨਹੀਂ ਲੱਭਦਾ ਜਿਹੜਾ ਜੂਠੇ ਬੇਰ ਖਵਾਵੇ। ਬਿਦਰ ਜੀ ਦੇ ਸੇਵਕ ਕ੍ਰਿਸ਼ਨ ਜੀ ਦੇ ਬੜੇ ਨੇ, ਪਰ ਕ੍ਰਿਸ਼ਨ ਜੀ ਦੀ ਪੂਜਾ ਭਾਵੇਂ ਬੜੀ ਹੈ ਪਰ ਉਹਨਾਂ ਨੂੰ ਲੱਭਦਾ ਨਹੀਂ ਕੋਈ ਬਿਦਰ ਵਰਗਾ ਜਿਹੜਾ ਅਲੂਣਾ ਸਾਗ ਖਵਾਵੇ। ਤੇ ਦੇਗਾਂ ਅਸੀਂ ਵੀ ਬੜੀਆਂ ਚੁੱਕੀ ਫਿਰਨੇ ਆ, ਇਹਦੇ ਚ ਕੋਈ ਦੋ ਰਾਵਾਂ ਨੇ ਗੁਰੂ ਨਾਨਕ ਨੂੰ ਲੱਭਦਾ ਨਹੀਂ ਕੋਈ ਲਾਲੋ ਵਰਗਾ ਜਿਹੜਾ ਕੋਦਰੇ ਦਾ ਪ੍ਰਸ਼ਾਦਾ ਛਕਾਵੇ। ਗੁਰੂ ਨਾਨਕ ਉਹੀ ਹੈ ਪਰ ਅਸੀਂ ਲਾਲੋ ਨਹੀਂ ਬਣ ਸਕਦੇ। ਗੁਰੂ ਨਾਨਕ ਜੀ ਤੇ ਹੋਰ ਥੋੜੋ ਹੈ, ਉਹ ਤੇ ਸਾਡੇ ਕੋਲ ਨੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ, ਪਰ ਸਾਡੀ ਭਾਵਨਾ ਲਾਲੋ ਵਾਲੀ ਨਹੀਂ, ਉਹ ਤੇ ਕਿਰਪਾ ਕਰਨ ਨੂੰ ਅੱਜ ਵੀ ਤਿਆਰ ਹੈ। ਸਾਡੇ ਚ ਹਮੇਸ਼ਾ ਘਾਟਾਂ ਰਹੀਆਂ, ਹਮੇਸ਼ਾ ਕਮੀ ਰਹੀ ਹੈ। ਆਓ ਸੰਗਤ ਜੀ, ਸਾਡੇ ਵੱਡੇ ਭਾਗ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਵਿੱਚ ਜੁੜਨੇ ਆ, ਬਾਣੀ ਬਾਣੇ ਨਾਲ ਜੁੜਨੇ ਆ, ਤੇ ਮਹਾਰਾਜ ਸੱਚੇ ਪਾਤਸ਼ਾਹ ਮੇਹਰ ਰੱਖਣ, ਤੋੜ ਨਿਭਾਉਣ ਦਾ ਯਤਨ ਕਰੋ। ਸੇਵਕ ਕੀ ਓੜਕ ਨਿਭੀ ਪ੍ਰੀਤ, ਜੀਵਤ ਸਾਹਿਬ ਸੇਵਿਓ ਆਪਣਾ ਚਲਤੇ ਰੱਖਿਓ ਜੀ। ਸੇਵਕ ਉਹ ਆ ਜਿਹੜਾ ਤੋੜ ਨਿਭਾ ਦੇਵੇ। ਜਿਨ੍ਹਾਂ ਮਹਾਂਪੁਰਖਾਂ ਦੀ ਯਾਦ ਵਿੱਚ ਆਪਾਂ ਜੁੜੇ ਆ, ਉਹਨਾਂ ਦੀ ਮੈਂ ਅੱਗੇ ਆਏ ਸਾਲ ਬੇਨਤੀ ਕਰਦਾ ਰਹਿਣਾ ਉਹਨਾਂ ਦੇ ਜੀਵਨ ਬਾਰੇ, ਕਿੰਨੀ ਉਹਨਾਂ ਨੇ ਕਮਾਈ ਕੀਤੀ ਆਪਣੇ ਜੀਵਨ ਵਿੱਚ, ਇਹ ਜੇਬਾ ਬਿਆਨ ਨਹੀਂ ਕਰ ਸਕਦੀ। ਬਹੁਤ ਨਿਰਲੇਪਤਾ ਰਹੀ, ਸਭ ਕੁਝ ਤਿਆਗ ਗਿਆ, ਸਭ ਕੁਝ ਛੱਡਿਆ। ਤੇ ਕੱਲ ਮੈਂ ਉੱਥੇ ਵੀ ਬੇਨਤੀ ਕੀਤੀ ਸੀ, ਸਾਧ ਸੰਗਤ ਜੀ ਜਿਹਦੇ ਸਿਰ ਤੇ ਗੁਰਾਂ ਦਾ ਹੱਥ ਹੋਵੇ ਯਾਰੋ, ਉਹਦੀ ਤਕਦੀਰ ਦੇ ਕਿਆ ਕਹਿਣੇ, ਬਿਨਾਂ ਮੰਗਿਆਂ ਕਰੇ ਮੁਰਾਦ ਪੂਰੀ, ਇਸ ਤਰ੍ਹਾਂ ਦੇ ਪੀਰ ਦੇ ਕਿਆ ਕਹਿਣੇ। ਘਰ ਬਾਰ ਤਿਆਗ ਫਕੀਰ ਹੋਵੇ ਇਹੋ ਜਿਹੇ ਫਕੀਰ ਦੇ ਕਿਆ ਕਹਿਣੇ, ਗੁਰੂ ਚਰਨਾਂ ਚ ਜਿਹਦੀ ਅਖੀਰ ਹੋਵੇ ਇਹੋ ਜਿਹੀ ਅਖੀਰ ਦੇ ਕਿਆ ਕਹਿਣੇ। ਉਹਨਾਂ ਦੀ ਗੱਲ ਕੀ ਕਰੀਏ, ਸਤ ਸੰਗਤ ਜੀ ਜਿਹਨੇ ਕੀਤਾ ਹੈ ਸਾਨੂੰ ਜਿਉਣ ਜੋਗੇ, ਇਹਦੇ ਚ ਕੋਈ ਦੋ ਰਾਵਾਂ ਨਹੀਂ। ਇੱਥੇ ਬੈਠੇ ਆ, ਜਿੱਥੇ ਤੱਕ ਮਰਜ਼ੀ ਪਹੁੰਚ ਜਾਈਏ, ਜਦੋਂ ਮਾਨ ਸਨਮਾਨ ਸਤਿਕਾਰ ਸੰਗਤ ਦਿੰਦੀ ਹੈ, ਤੇ ਮੈਨੂੰ ਹਮੇਸ਼ਾ ਯਾਦ ਆਉਂਦੀ ਵੀ ਉਹਨਾਂ ਦੀ ਕਿਰਪਾ ਹੈ। ਭਾਵੇਂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਮਿਹਰਾਂ ਮਹਾਰਾਜ ਨੇ ਕਰਨੀਆਂ ਨੇ, ਪਰ ਜੋੜਨ ਵਾਲੇ ਜੇ ਦੱਸਦੇ ਹੀ ਨਾ ਤੇ ਕਿੱਥੋਂ ਪਤਾ ਲੱਗਣਾ ਸੀ। ਅਕਿਰਤ ਘਣ ਹੁੰਦੇ ਨੇ ਉਹ ਲੋਕ ਜਿਹੜੇ ਜੋੜਨ ਵਾਲਿਆਂ ਨੂੰ ਭੁੱਲ ਜਾਂਦੇ ਆ, ਜਿਹਨੇ ਜੋੜਿਆ ਜਿਹਦੀ ਸੰਗਤ ਕਰਕੇ ਸਾਡਾ ਜੀਵਨ ਬਣਿਆ, ਅਕਿਰਤ ਘਣ ਹੁੰਦੇ ਆ ਉਹ ਲੋਕ। ਸਾਨੂੰ ਕੀਤਾ ਹੈ ਜਿਹਨੇ ਜਿਉਣ ਜੋਗੇ, ਉਸ ਆਓ ਉਹਦੇ ਉਪਕਾਰਾਂ ਦੀ ਗੱਲ ਕਰੀਏ। ਲਈਆਂ ਲੋਰੀਆਂ ਜਿਸ ਦੀ ਗੋਦ ਬੈਠੀ, ਉਸ ਲਈਆਂ ਲੋਰੀਆਂ ਜਿਸ ਦੀ ਗੋਦ ਬੈਠ ਗੋਦੀ ਬੈਠ, ਉਸ ਪਿਆਰੇ ਦੇ ਪਿਆਰਾਂ ਦੀ ਗੱਲ ਕਰੀਏ। ਚੇਤੇ ਉਸ ਦੀ ਮੁਸਕਾਨ ਹੈ ਆ ਜਾਂਦੀ, ਜਦੋਂ ਕਦੇ ਬਹਾਰਾਂ ਦੀ ਗੱਲ ਕਰੀਏ, ਆਉਂਦਾ ਸਭ ਤੋਂ ਪਹਿਲਾਂ ਹੈ ਨਾ ਉਹਦਾ, ਜਦੋਂ ਕਦੇ ਵੀ ਯਾਰਾਂ ਦੀ ਗੱਲ ਕਰੀਏ ਸਭ ਤੋਂ ਪਹਿਲਾਂ ਨਾ। ਭਾਵੇਂ ਦੁਨੀਆਂ ਚ ਯਾਰ ਪਿਆਰ ਕਰਨ ਵਾਲੇ ਮਿੱਤਰ, ਪਰ ਉਹੀ ਸਨ ਮਾਤਾ ਵੀ ਪਿਤਾ ਵੀ, ਜੋ ਪਿਆਰ ਉਹਨਾਂ ਨੇ ਦਿੱਤਾ ਉਹ ਨਹੀਂ ਕਿਤੋਂ ਮਿਲ ਸਕਦਾ। ਸੋ ਸਤ ਸੰਗਤ ਆਓ ਉਹਨਾਂ ਮਹਾਂਪੁਰਖਾਂ ਦੀ ਯਾਦ ਵਿੱਚ ਪ੍ਰੋਗਰਾਮ ਕੱਲ ਬਰਸੀ ਸਿੱਧ ਸਰ ਭੀਖੀ ਰਾੜਾ ਸਾਹਿਬ ਬਾਬਾ ਜੀ ਦੇ ਸਥਾਨ ਤੇ ਮਨਾਈ ਗਈ ਹੈ, ਤੇ ਮੈਂ ਕੱਲ ਉੱਥੇ ਵੀ ਹਾਜ਼ਰੀ ਭਰ ਕੇ ਆਇਆ। ਅੱਜ ਬਾਬਾ ਜੀ ਸੰਤ ਬਾਬਾ ਸਤਨਾਮ ਸਿੰਘ ਜੀ ਰਾੜਾ ਸਾਹਿਬ ਤੋਂ ਸਪੈਸ਼ਲ ਉਹਨਾਂ ਨੂੰ ਮੈਂ ਕਿਹਾ ਸੀ, ਮੈਂ ਕਿਹਾ ਸਰੀਰ ਉਹਨਾਂ ਦਾ ਬਹੁਤਾ ਠੀਕ ਨਹੀਂ ਰਹਿੰਦਾ, ਕਿਉਂਕਿ ਕਿਡਨੀ ਦੀ ਲੋੜ ਸੀ ਮਹਾਂਪੁਰਖਾਂ ਨੇ ਜਦੋਂ ਸਰੀਰ ਛੱਡਿਆ, ਤੇ ਬਾਬਾ ਜੀ ਨੇ ਫਿਰ ਆਪਣੀ ਕਿਡਨੀ ਦਿੱਤੀ, ਪਰ ਫਿਰ ਵੀ ਉਹ ਭਾਣਾ ਵਰਤਾ ਗਏ ਜਿਵੇਂ ਹੁਕਮ ਵਿੱਚ ਦਜਾ ਵਿੱਚ, ਤੇ ਇਹਨਾਂ ਤੋਂ ਉਹ ਸੇਵਾ ਲਈ। ਇਸ ਕਰਕੇ ਉਹ ਉਸ ਤੋਂ ਬਾਅਦ ਫਿਰ ਸਰੀਰ ਇਹਨਾਂ ਦਾ ਬਹੁਤਾ ਠੀਕ ਨਹੀਂ ਰਹਿੰਦਾ, ਜ਼ਿਆਦਾ ਢਿੱਲਾ ਰਹਿੰਦਾ, ਕਈ ਕਈ ਮਹੀਨੇ ਹੌਸਪੀਟਲ ਵਿੱਚ ਐਡਮਿਟ ਵੀ ਰਹਿੰਦੇ ਆ। ਪਰ ਮੈਂ ਕਿਹਾ ਸੀ, ਮੈਂ ਕਿਹਾ 15 ਕੁ ਮਿੰਟ ਬਾਬਾ ਜੀ ਤੁਸੀਂ ਸਟੇਜ ਤੇ ਆ ਜਾਇਓ, ਸੰਗਤ ਨੂੰ ਦਰਸ਼ਨ ਦਿਆ ਜੇ, ਫਿਰ ਤੁਸੀਂ ਲੰਮਾ ਸਮਾਂ ਬੈਠ ਨਹੀਂ ਸਕਣਾ, ਦੀਵਾਨ ਕਈ ਵਾਰੀ ਲੇਟ ਹੋ ਜਾਂਦਾ ਹੈ। ਪਰ ਕਹਿਣ ਲੱਗੇ ਬਾਬਾ ਜੀ, ਕਹਿੰਦੇ ਵੀ ਨਹੀਂ ਮੈਂ ਆਉਣਾ ਜ਼ਰੂਰ, ਔਰ ਜਿੰਨਾ ਚਿਰ ਮੇਰੇ ਤੋਂ ਬੈਠਾ ਜਾਏਗਾ ਮੈਂ ਜ਼ਰੂਰ ਬੈਠਾਂਗਾ। ਸੋ ਧੰਨਵਾਦ ਬਾਬਾ ਜੀ ਦਾ ਬਹੁਤ ਬਹੁਤ, ਸਾਰੀ ਸੰਗਤ ਵੱਲੋਂ, ਪਰਮੇਸ਼ਰ ਦੁਆਰ ਸੰਸਥਾ ਸਾਰੇ ਟਰੱਸਟ ਵੱਲੋਂ, ਜਥੇਬੰਦੀ ਵੱਲੋਂ ਜੋ ਬਾਬਾ ਜੀ ਆਏ, ਔਰ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਕਿਰਪਾ ਕੀਤੀ, ਸਾਰੇ ਆਏ ਨਾਲ ਸੰਗੀਆਂ ਦਾ, ਸੇਵਾਦਾਰਾਂ ਦਾ, ਜਥੇ ਦਾ, ਸਭ ਦਾ ਧੰਨਵਾਦ। ਸੰਤ ਬਾਬਾ ਕਰਮਜੀਤ ਸਿੰਘ ਜੀ ਜਮੁਨਾ ਨਗਰ ਵਾਲੇ, ਉਹ ਵੀ ਆਏ ਨੇ, ਬਹੁਤ ਪਿਆਰ ਵਾਲੇ ਨੇ। ਮੈਂ ਨੇੜੇ ਹੋ ਕੇ ਬਾਬਾ ਜੀ ਦਾ ਜੀਵਨ ਵੇਖਿਆ, ਅਸੀਂ 4-5 ਦਿਨ ਇਕੱਠੇ ਰਹੇ। ਕਈਆਂ ਦੇ ਨੇੜੇ ਹੋ ਜਾਓ ਸ਼ਰਧਾ ਘੱਟ ਜਾਂਦੀ ਹੈ, ਪਰ ਸਵਾਦ ਫੇਰ ਆ ਵੀ ਨੇੜੇ ਹੋ ਜਾਓ ਸ਼ਰਧਾ ਚ ਵਾਧਾ ਹੋਵੇ ਘਟੇ ਨਾ, ਜ਼ਿਆਦਾ ਵਧੇ। ਉਹਨਾਂ ਦਾ ਨਿਤਨੇਮ, ਉਹਨਾਂ ਦਾ ਭਜਨ ਪਾਠ ਵੇਖ ਕੇ ਤੇ ਮੈਂ ਦਿੱਲੀ ਵੀ ਬੇਨਤੀ ਕੀਤੀ ਸੀ ਦੀਵਾਨਾ ਚ ਵੀ ਮੈਨੂੰ ਬੜੀ ਖੁਸ਼ੀ ਹੋਈ। ਮੈਂ 3-4-5 ਦਿਨ ਅਸੀਂ ਇਕੱਠੇ ਰਹੇ, ਬਹੁਤ ਮਨ ਖੁਸ਼ ਹੋਇਆ ਬਾਬਾ ਜੀ ਦਾ ਜੀਵਨ ਵੇਖ ਕੇ, ਸਹਿਜਤਾ ਤੇ ਪਿਆਰ ਵੇਖ ਕੇ ਬਹੁਤ ਖੁਸ਼ੀ ਹੋਈ। ਸੇਵਾ ਪੰਥੀ ਸੰਪਰਦਾ ਵਿੱਚੋਂ ਸੰਤ ਨਿਹਚਲ ਸਿੰਘ ਜੀ ਬਹੁਤ ਕਮਾਈ ਵਾਲੇ ਮਹਾਂਪੁਰਖ ਹੋਏ ਆ ਸੇਵਾ ਪੰਥੀ, ਉਹਨਾਂ ਦੇ ਉਹਨਾਂ ਤੋਂ ਬਾਅਦ ਇੱਕ ਮਹਾਂਪੁਰਖ ਸਨ, ਉਸ ਤੋਂ ਬਾਅਦ ਫਿਰ ਬਾਬਾ ਜੀ ਹੁਣ ਉੱਥੋਂ ਦੀ ਸੇਵਾ ਜਮੁਨਾ ਨਗਰ ਜਗਾਦਰੀ ਉੱਥੇ ਸੇਵਾ ਕਰਵਾਉਂਦੇ ਆ ਤੇ ਬੜੀ ਵੱਡੀ ਸੇਵਾ। 3200 ਬੱਚੀਆਂ ਇੱਕ ਕਾਲਜ ਇਹਨਾਂ ਨੇ ਬਣਾਇਆ, ਉਹਦੇ ਵਿੱਚ 3200 ਬੱਚੀਆਂ ਪੜ੍ਹਦੀਆਂ, ਲੜਕੀਆਂ ਦਾ ਕਾਲਜ, ਹੋਰ ਵੀ ਇੱਦਾਂ ਦੇ ਬੜੇ ਅਦਾਰੇ ਬਣਾਏ ਹੋਏ ਨੇ। ਬੜੀ ਗੁਰੂ ਸਾਹਿਬ ਜੀ ਦੀ ਕਿਰਪਾ, ਚੜ੍ਹਦੀ ਕਲਾ ਨਾਲ ਸੰਗਤ ਵਿੱਚ ਵਿਚਰਦੇ ਆ। ਬਹੁਤ 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 ਬਾਬਾ ਜੀ ਦਾ ਧੰਨਵਾਦ। ਸੰਤ ਬਾਬਾ ਨਰਿੰਦਰ ਸਿੰਘ ਜੀ ਜਿਨ੍ਹਾਂ ਦਾ ਮੇਰੇ ਨਾਲ ਬੜਾ ਪ੍ਰੇਮ, ਇਕੱਠੇ ਗਏ ਸਾਂ ਪਿਛਲੀ ਵਾਰ ਅਮਰੀਕਾ ਵੀ, ਸੋ ਉਹ ਵੀ ਆਏ ਆ। ਬਹੁਤ ਬਹੁਤ ਧੰਨਵਾਦ ਬਾਬਾ ਜੀ ਦਾ। ਬਰਸੀ ਵੀ ਮਹਾਂਪੁਰਖਾਂ ਦੀ, ਉਹਨਾਂ ਵੱਲੋਂ ਹੁਕਮ ਹੈ। ਮੈਂ ਬਾਹਰ ਚਲੇ ਜਾਣਾ, ਕੱਲ੍ਹ ਨੂੰ ਅਮਰੀਕਾ ਦੀ ਫਲਾਈਟ ਹੈ। ਮੈਂ ਅੱਜ ਦਾ ਸੰਗਰਾਂਦ ਵੀ ਮਨਾਉਣੀ ਸੀ ਇੱਥੇ, ਇਸ ਵਾਰ ਮੈਂ ਨਹੀਂ ਬਾਹਰ ਗਿਆ ਪਿਛਲੇ 3-4 ਮਹੀਨਿਆਂ ਤੋਂ, ਪਰ ਸਵੇਰੇ ਚਲੇ ਜਾਣਾ ਕੱਲ੍ਹ ਨੂੰ ਇਸ ਵੇਲੇ ਤੱਕ। ਅਤੇ ਬਾਬਾ ਜੀ ਦੇ ਉੱਥੇ ਮਹਾਂਪੁਰਖਾਂ ਦੀ ਯਾਦ ਵਿੱਚ 27 ਜੂਨ ਨੂੰ ਲਾਹੌਰਾਂ ਵਾਲੇ ਮਹਾਂਪੁਰਖਾਂ ਦੀ ਬਰਸੀ ਮਨਾਈ ਜਾਣੀ ਹੈ। ਸੰਗਤ ਸਾਰੀ ਉੱਥੇ ਵੀ ਦਰਸ਼ਨ ਦੇਵੇ, ਬਾਬਾ ਜੀ ਵੱਲੋਂ ਬੇਨਤੀ ਆਈ ਹੈ। ਆਉਣ ਵਾਲੀ ਸੰਗਰਾਂਦ ਜਿਹੜੀ ਹੈ, ਮੇਰਾ ਖਿਆਲ ਹੈ ਕਿ 17 ਜੁਲਾਈ ਦੀ ਆਏਗੀ, 16 ਜੁਲਾਈ ਦੀ ਆਏਗੀ। ਤੇ ਆਪ ਜੀ ਸਰਬ ਸੰਗਤਾਂ ਦੇ ਚਰਨਾਂ ਚ ਬੇਨਤੀ ਹੈ ਕਿ 16 ਜੁਲਾਈ ਦੀ ਜੇ ਸੰਗਰਾਂਦ ਆ ਰਹੀ ਹੈ ਉਹਦੇ ਤੋਂ ਉਹਦੇ ਵਿੱਚ ਆਪ ਜੀ ਨੇ ਰਾਤ ਦੇ ਦੀਵਾਨ ਚ ਦਰਸ਼ਨ ਦੇਣੇ ਨੇ। ਦੀਵਾਨ ਹਾਲ ਤਕਰੀਬਨ ਤਿਆਰ ਹੋ ਗਿਆ, ਥੋੜਾ ਜਿਹਾ ਘੱਟ ਹੈ ਵੈਸੇ, ਚਾਦਰਾਂ ਪੂਰੀਆਂ ਤਕਰੀਬਨ ਪੈ ਗਈਆਂ ਨੇ। ਉਹ ਕਹਿੰਦੇ ਸੀ 2-3 ਦਿਨ ਲੱਗਣੇ ਨੇ, ਪਰ ਮੈਂ ਇਹ ਚਾਹੁੰਦਾ ਵੀ ਦੀਵਾਨ ਤੇ ਅਗਲੀ ਸੰਗਰਾਂਦ ਦਾ ਆਪਾਂ ਉਹਦੇ ਵਿੱਚ ਲਾ ਸਕਨੇ ਆ, ਪਰ ਮੇਰੇ ਮਨ 'ਚ ਇਹ ਹੈ ਵੀ ਉਹਦੀ ਸੀਲਿੰਗ ਵਗੈਰਾ ਕਰ ਲਈਏ, ਪੱਖੇ ਲੱਗ ਜਾਣ, ਫਰਸ਼ ਪੈ ਜਾਏ। ਚਲੋ ਜੇ ਫਰਸ਼ ਨਾ ਪਏ, ਹੌਲੀ ਹੌਲੀ 2-3 ਮਹੀਨੇ ਠਹਿਰ ਕੇ ਵੀ ਆਪਾਂ ਉਹਨੂੰ, ਮੈਂ ਸੋਚਣਾ ਵੀ ਉਹਨੂੰ 2-3 ਮਹੀਨੇ 'ਚ ਪੂਰਾ ਕੰਪਲੀਟ ਕਰ ਲਈਏ, ਤਾਂ ਜੋ ਫਿਰ ਬਾਅਦ ਵਿੱਚ ਮੁਸ਼ਕਲ ਨਾ ਆਵੇ। ਹੁਣ ਵੇਖੋ ਗਰਮੀ ਵੀ ਲੱਗਦੀ ਕਈਆਂ ਨੂੰ, ਜਦੋਂ ਸੰਗਰਾਂਦ ਦਾ ਦੀਵਾਨ ਉਹ ਦੀਵਾਨ ਹਾਲ ਬਣ ਜਾਏਗਾ, ਫਿਰ ਸੰਗਰਾਂਦ ਦਿਨ ਦੀ ਕਰ ਦਿੱਤੀ ਜਾਏਗੀ, 1-3 ਦੀਵਾਨ ਦਾ ਟਾਈਮ ਰੱਖਾਂਗੇ। ਕਿਉਂਕਿ ਜਿੰਨੀ ਸੰਗਤ ਆਉਣ ਵਾਲੀ ਹੈ, ਹੁਣ ਕਈਆਂ ਨੇ ਰਾਤ ਨੂੰ 4 ਵਜੇ ਘਰ ਪਹੁੰਚਣਾ, ਕਈਆਂ ਨੂੰ ਘਰ ਜਾਂਦਿਆਂ ਨੂੰ 7 ਵਜ ਜਾਣਗੇ, ਇਸ ਕਰਕੇ ਉਹਦਾ ਟਾਈਮ ਦੁਪਹਿਰ ਦਾ ਰੱਖਾਂਗੇ 1-3 ਵਜੇ ਤੱਕ। ਆਉਣ ਵਾਲੇ ਸਮੇਂ ਵਿੱਚ ਸੰਗਰਾਂਦ ਬਦਲ ਦਿਆਂਗੇ, ਫਿਰ ਸਿਰਫ ਦਿਨ ਦਾ ਹੀ ਦੀਵਾਨ ਰੱਖਾਂਗੇ, ਭਾਵੇਂ ਗਰਮੀ ਤੇ ਭਾਵੇਂ ਸਰਦੀ। ਰਾਤ ਨੂੰ ਆਉਣਾ ਵੀ ਔਖਾ ਹੋ ਜਾਂਦਾ ਸੰਗਤ ਨੂੰ ਦੂਰੋਂ ਦੂਰੋਂ, ਹੁਣ ਵੇਖੋ ਜਾਣਾ ਵੀ ਬਹੁਤ ਹੈ, ਉੱਥੇ ਕਿੰਨੀਆਂ ਗੱਡੀਆਂ ਨੇ, ਟ੍ਰੈਫਿਕ ਪੂਰਾ ਜਾਮ ਹੁੰਦਾ ਹੈ ਰਾਤਾਂ ਨੂੰ। ਇਸ ਕਰਕੇ ਦਿਨੇ ਦਿਨੇ ਜਿਹੜੇ ਸਵੇਰੇ 7 ਵਜੇ ਚੱਲਣ ਉਹ 12 ਵਜੇ ਇੱਥੇ ਪਹੁੰਚ ਸਕਦੇ ਨੇ, 3 ਵਜਦੇ ਨੂੰ ਇੱਥੋਂ ਵਾਪਸ ਚੱਲ ਆ 4 ਵਜਦੇ ਨੂੰ ਪਾ ਦੇਣ, ਤੇ ਆਪਣੇ ਘਰ 8-9 ਵਜਦੇ ਨੂੰ ਪਹੁੰਚ ਸਕਦੇ ਆ। ਅਸੀਂ ਯਤਨ ਕਰਾਂਗੇ, ਮੈਂ ਬਾਕੀ ਸੰਗਤ ਨਾਲ ਸਲਾਹ ਕਰਾਂਗਾ, ਜੇ ਸੰਗਤ ਕਹੇਗੀ ਰਾਤ ਦੀ ਵੀ ਰਾਤ ਨੂੰ ਟਕਾ ਜ਼ਿਆਦਾ ਬਣਦਾ ਤੇ ਫਿਰ ਰਾਤ ਨੂੰ ਹੀ ਰੱਖਾਂਗੇ, ਪਰ ਮੇਰਾ ਵਿਚਾਰ ਇਹ ਹੈ ਵੀ ਅਸੀਂ ਸੰਗਰਾਂਦ ਦਿਨ ਦੀ, ਕਿਉਂਕਿ ਦੀਵਾਨ ਹਾਲ ਵਿੱਚ ਪੱਖੇ ਵਗੈਰਾ ਕੋਈ ਉਹਦੇ 'ਚ ਮੁਸ਼ਕਲ ਨਹੀਂ ਹੋਏਗੀ, ਸਹੂਲਤ ਹੋਏਗੀ ਪੂਰੀ, ਤੇ ਉਹ ਪੂਰਾ ਦੀਵਾਨ ਹਾਲ ਕਾਫੀ ਵੱਡਾ ਹਾਲ ਬਣ ਜਾਣਾ ਇਸ ਪੰਡਾਲ ਨਾਲੋਂ, ਤੇ ਕਾਫੀ ਵੱਡਾ ਹਾਲ ਹੋਏਗਾ। ਇਦੋਂ ਦੁੱਗਣੀ ਸੰਗਤ ਵੀ ਆ ਜਾਏ ਤਾਂ ਵੀ ਉਹ ਦੀਵਾਨ ਹਾਲ ਵਿੱਚ ਬੈਠ ਸਕਦੀ ਹੈ। ਸੋ ਇਸ ਕਰਕੇ ਉਹਦੀ ਤਿਆਰੀ ਸਤਿਗੁਰੂ ਜੀ ਦੀ ਕਿਰਪਾ ਨਾਲ ਹੋ ਰਹੀ ਹੈ। ਬਾਕੀ ਹੌਸਪੀਟਲ ਦਾ 1 ਲੈਂਟਰ 5000 ਸਕੇਅਰ ਫੁੱਟ ਦਾ ਉਹ ਥੋੜੇ ਦਿਨ ਪਹਿਲਾਂ ਪਿਆ, ਦੂਸਰਾ ਜਿਹੜਾ ਲੈਂਟਰ ਹੈ ਉਹ ਅੱਜ ਦਿਨੇ ਪਾਇਆ ਗਿਆ, 2 ਲੈਂਟਰ ਪੈ ਗਏ ਆ ਅਜੇ, ਹੋਰ ਉਹਦੇ 4 ਲੈਂਟਰ ਥੱਲੇ ਵਾਲੇ ਹਿੱਸੇ ਦੇ ਰਹਿੰਦੇ ਆ। ਤੇ ਆਪਾਂ ਪਿਛਲੇ ਸਾਲ ਬਰਸੀ ਵਾਲੇ ਦਿਨ ਹੌਸਪੀਟਲ ਸ਼ੁਰੂ ਕੀਤਾ ਸੀ, ਉਦੋਂ ਤੋਂ ਹੀ ਕੰਮ ਚੱਲਦਾ, ਪ੍ਰੋਜੈਕਟ ਕਾਫੀ ਵੱਡਾ ਹੈ ਸਤਿਗੁਰੂ ਦੀ ਕਿਰਪਾ ਨਾਲ, ਪਰ ਆਪਾਂ 3-4 ਮਹੀਨਿਆਂ 'ਚ ਹੌਸਪੀਟਲ ਸ਼ੁਰੂ ਜ਼ਰੂਰ ਕਰ ਦੇਣਾ, ਬਾਕੀ ਬਿਲਡਿੰਗ ਆਪੇ ਬਣਦੀ ਰਹਿ ਗਈ। ਮੈਂ ਆਪਣੇ ਜਿਹੜੇ ਸਾਡੇ ਟਰਸਟੀ ਮੈਂਬਰ ਨੇ, ਲਾਈਵ ਟੈਲੀਕਾਸਟ ਹੋ ਰਿਹਾ ਤਾਂ ਕਰਕੇ ਵੀ ਵੈਸੇ ਵੀ ਸੰਗਤ ਜਾਣਦੀ ਹੈ, ਉਹਨਾਂ ਦਾ ਸਪੈਸ਼ਲੀ ਸਰਦਾਰ ਨਰਿੰਦਰ ਸਿੰਘ ਜੀ ਸੇਖੋਂ ਗੋਬਿੰਦਗੜ੍ਹ ਮੰਡੀ ਤੋਂ, ਸਰਦਾਰ ਧਰਮ ਸਿੰਘ ਜੀ ਚੰਡੀਗੜ੍ਹ, ਸਰਦਾਰ ਹਰਪਾਲ ਸਿੰਘ ਜੀ ਮਾਂਗੜ, ਸਰਦਾਰ ਆਸਾ ਸਿੰਘ ਜੀ, ਸਰਦਾਰ ਪਰਮਿੰਦਰ ਸਿੰਘ ਜੀ ਠੇਕੇਦਾਰ, ਬੜੇ ਪਿਆਰ ਵਾਲੇ ਨੇ ਇਹ ਸਾਰੇ ਸੱਜਣਾਂ ਦਾ ਮੈਂ ਸਪੈਸ਼ਲੀ ਸਪੈਸ਼ਲ ਧੰਨਵਾਦ, ਕਿਉਂਕਿ ਦਿਨ ਰਾਤ ਮਿਹਨਤ ਕਰਕੇ ਹੌਸਪੀਟਲ ਦੀ ਸੇਵਾ ਮੈਂ ਇਹਨਾਂ ਦੇ ਮੋਢਿਆਂ ਤੇ ਸੁੱਟੀ ਹੈ ਵੀ ਪੂਰੀ ਤਨਦੇਹੀ ਨਾਲ ਉਹ ਸੇਵਾ ਸਾਰੀ ਨਿਭਾ ਰਹੇ ਆ। ਹੌਸਪੀਟਲ ਦੀ ਕਾਰ ਸੇਵਾ ਬੜੀ ਚੜ੍ਹਦੀ ਕਲਾ ਨਾਲ ਚੱਲ ਰਹੀ ਹੈ। ਤਕਰੀਬਨ 1 ਕਰੋੜ ਤੇ 25 ਲੱਖ ਰੁਪਇਆ ਉਹਦੇ ਤੇ ਖਰਚ ਹੋ ਗਿਆ, ਅਜੇ ਬਹੁਤ ਥੋੜਾ ਹਿੱਸਾ ਬਣਿਆ ਹੈ ਤੇ ਲਗਾਤਾਰ ਉਹਦਾ ਕੰਮ ਚੱਲ ਰਿਹਾ ਔਰ ਚੱਲਦਾ ਰਹਿਣਾ। ਹੋਰ ਵੀ ਕਈ ਥਾਵਾਂ ਤੇ 10 ਥਾਵਾਂ ਤੇ ਲਗਾਤਾਰ ਮਿਸਤਰੀ ਲੱਗੇ, 10 ਬਿਲਡਿੰਗਾਂ। ਤੁਸੀਂ ਵੇਖਿਆ ਪਿਛਲੀ ਸੰਗਰਾਂਦ ਨਾਲੋਂ ਇਸ ਸੰਗਰਾਂਦ ਤੇ ਫਰਕ ਹੈ, ਇਸ ਸੰਗਰਾਂਦ ਤੋਂ ਅਗਲੀ ਸੰਗਰਾਂਦ ਤੇ ਫਰਕ ਹੋਏਗਾ, ਉਸ ਤੋਂ ਅਗਲੇ ਮਹੀਨੇ ਆਓਗੇ ਹੋਰ ਫਰਕ। ਹਰ ਮਹੀਨੇ ਇੰਨਾ ਲਗਾਤਾਰ ਕੰਮ ਚੱਲ ਰਹੇ ਹੈ। ਸਤਿਗੁਰੂ ਦੀ ਮਿਹਰ ਨਾਲ ਚਾਰੇ ਪਾਸੇ ਸੇਵਾਵਾਂ ਸ਼ੁਰੂ ਕੀਤੀਆਂ ਹੋਈਆਂ ਨੇ, ਸਤਿਗੁਰੂ ਕਰਾ ਰਹੇ ਆਪੇ ਵਿੱਚ ਵਰਤ ਕੇ। ਤੇ ਇਸ ਕਰਕੇ ਅਰਦਾਸ ਮੇਰੀ ਆਪ ਜੀ ਦੇ ਚਰਨਾਂ 'ਚ ਇਹੀ ਹੈ ਕਿ ਮੈਨੂੰ ਤੁਹਾਡੇ ਸਹਿਯੋਗ ਦੀ ਲੋੜ ਹੈ, ਜਿੱਥੇ ਉਹਦੀ ਮੈਂ ਬਹੁਤੀ ਗੱਲ ਨਹੀਂ ਕਰਦਾ, ਸਾਨੂੰ ਮਾਇਆ ਦਿਓ। ਮਾਇਆ ਦੇਣ ਵਾਲੇ ਵੀ ਬੜੇ ਨੇ, ਉਹ ਜੇ ਅੱਜ ਸਾਲ ਨੂੰ ਨਹੀਂ ਬਣੇਗਾ 5 ਸਾਲਾਂ ਨੂੰ ਬਣ ਜਾਏਗਾ, ਪਰ ਮੇਰੀ ਤੁਹਾਡੇ ਚਰਨਾਂ 'ਚ ਇਹ ਅਰਦਾਸ ਹੈ, ਭਾਵੇਂ ਜਿੱਥੋਂ ਤੱਕ ਮੇਰੀ ਆਵਾਜ਼ ਸੁਣਦੇ ਹੋ, ਵਿਦੇਸ਼ਾਂ 'ਚ ਵੀ ਇਹ ਪ੍ਰੋਗਰਾਮ ਸੰਗਤਾਂ ਵੇਖਦੀਆਂ ਨੇ, ਮੇਰੀ ਤੁਹਾਡੇ ਚਰਨਾਂ 'ਚ ਇਹ ਅਰਦਾਸ ਹੈ, ਸਾਨੂੰ ਅਸਥਾਨ ਬਣਾਉਣ ਦੀ ਗੱਲ ਨਹੀਂ, ਤੁਸੀਂ ਸਿਰਫ ਸਾਡੇ ਲਈ ਘਰ ਬਹਿ ਕੇ ਨਿਤਨੇਮ ਕਰਦੇ ਹੋ, ਆਪਣੇ ਬੱਚਿਆਂ ਲਈ ਜਿੱਥੇ ਅਰਦਾਸ ਕਰਦੇ ਹੋ, ਅਸੀਂ ਵੀ ਤੁਹਾਡੇ ਬੱਚਿਆਂ ਵਰਗੇ ਆ, ਬੱਚਿਆਂ ਜਿਹੜੇ ਆ ਭਰਾ ਮੇਰੇ ਜਿਹੜੇ ਮੇਰੇ ਹਮ ਉਮਰ ਦੇ ਨੇ, ਉਹਨਾਂ ਨੂੰ ਵੀ ਬੇਨਤੀ ਹੈ, ਭੈਣਾਂ ਨੂੰ ਵੀ, ਮਾਤਾਵਾਂ ਨੂੰ ਵੀ, ਤੁਸੀਂ ਸਾਡੇ ਸਿਰ ਤੇ ਅਸੀਸ ਰੂਪੀ ਹੱਥ ਰੱਖੋ, ਸਾਡੇ ਲਈ ਨਿਤਨੇਮ ਕਰਕੇ ਆਪਣੇ ਬੱਚਿਆਂ ਲਈ ਅਰਦਾਸ ਕਰਦੇ ਹੋ, ਸਾਡੇ ਲਈ ਵੀ ਕਰਿਆ ਕਰੋ। ਤੇ ਉਹ ਅਰਦਾਸ ਇਹ ਨਹੀਂ ਵੀ ਇੱਥੇ ਵੱਡਾ ਸਥਾਨ ਬਣ ਜਾਏ, ਸਥਾਨ ਤੇ ਸੰਗਤ ਨੇ ਜਿਵੇਂ ਪਰਿਵਾਰ ਵੱਧ ਜਾਂਦਾ ਨਾ ਤੇ ਕਮਰੇ ਬਣਾਉਣੇ ਪੈਂਦੇ ਨੇ, ਰਸੋਈਆਂ ਵੱਧ ਜਾਂਦੀਆਂ ਨੇ, ਤੇ ਇੱਦਾਂ ਵਧਿਆ ਅਸਥਾਨ ਤੇ ਸੰਗਤ ਦੀ ਮਜਬੂਰੀ ਕਰਕੇ ਲੋੜ ਪੈਣ। ਸਾਡਾ ਟੀਚਾ ਅਸਥਾਨ ਬਣਾਉਣਾ ਨਹੀਂ, ਸਾਡਾ ਟੀਚਾ ਤੇ ਅੰਮ੍ਰਿਤ ਸੰਚਾਰ ਕਰਾਉਣਾ ਹੈ। ਤੇ ਮੈਨੂੰ ਇਹ ਮੇਰੀ ਅਰਦਾਸ ਹੈ ਕਿ ਤੁਹਾਡੀ ਅਸੀਸ ਦੀ ਇਹ ਬੜੀ ਲੋੜ ਹੈ, ਆਸ਼ੀਰਵਾਦ ਦਿਓ। ਇਹ ਅਰਦਾਸ ਜ਼ਰੂਰ ਕਰਿਆ ਕਰੋ ਵੀ ਜਿਹੜਾ ਇਹ ਗੁਰਮਤਿ ਪ੍ਰਚਾਰ ਔਰ ਅੰਮ੍ਰਿਤ ਸੰਚਾਰ ਹੋ ਰਿਹਾ ਨਾ, ਇਹ ਰਹਿੰਦੇ ਸਵਾਸਾਂ ਤੱਕ ਇਸੇ ਤਰ੍ਹਾਂ ਹੁੰਦਾ ਰਹੇ, ਇਸੇ ਤਰ੍ਹਾਂ ਇਹ ਅੰਮ੍ਰਿਤ ਸੰਚਾਰ ਹੁੰਦਾ ਰਹੇ। ਤੁਹਾਨੂੰ ਪਤਾ ਗੁਰਮੁਖੋ, ਬਹੁਤ ਸਾਰੇ ਲੋਕ ਆ, ਆਪਣਾ ਹੀ ਭਾਈਚਾਰਾ ਹੈ, ਜਿਹੜੇ ਬਹੁਤ ਤਰੀਕਿਆਂ ਨਾਲ ਵਿਰੋਧਤਾ ਕਰਦੇ ਆ ਵੀ ਕਿਉਂ ਇਹ ਸੰਗਤ ਆਉਂਦੀ ਆ, ਕਿਉਂ ਅੰਮ੍ਰਿਤ ਸੰਚਾਰ ਹੁੰਦੇ ਆ, ਉਹ ਹਰ ਗੱਲ ਨੂੰ ਗਲਤ ਕਹਿੰਦੇ ਆ, ਹਰ ਗੱਲ ਨੂੰ ਪੁੱਠੀ ਕਰਕੇ ਪੇਸ਼ ਕਰਦੇ ਆ। ਤੇ ਮੇਰੀ ਬੇਨਤੀ ਹੈ ਤੁਹਾਡੀਆਂ ਅਸੀਸਾਂ ਹੋਣਗੀਆਂ ਤੇ ਫਿਰ ਸਾਰਾ ਕੁਝ ਹੀ ਠੀਕ ਹੈ। ਮਹਾਂਪੁਰਖਾਂ ਦੀ ਬਖਸ਼ਿਸ਼ ਹੈ, ਸੰਤ ਬਾਬਾ ਕਰਮ ਸਿੰਘ ਜੀ ਰਾੜਾ ਸਾਹਿਬ ਵਾਲਿਆਂ ਦੀ ਸੰਗਤ ਕੀਤੀ ਹੈ, ਮੈਨੂੰ ਉਹਨਾਂ ਤੇ ਵੀ ਬੜਾ ਮਾਣ ਹੈ, ਆਪਣੇ ਮਹਾਂਪੁਰਖਾਂ ਤੇ। ਆਪਣੇ ਆਪ ਉੱਤੇ ਕੋਈ ਮਾਣ ਨਹੀਂ, ਸਾਡਾ ਜਪ ਕੋਈ ਤਪ ਕੋਈ ਸੇਵਾ ਹੈ, ਪਰ ਇਸ ਗੱਲ ਦਾ ਮਾਣ ਜ਼ਰੂਰ ਹੈ, ਅਸੀਂ ਉਹਨਾਂ ਦੇ ਸੇਵਕ ਹਾਂ ਜਿਨ੍ਹਾਂ ਦੇ ਜੀਵਨ ਵਿੱਚ ਦਾਗ ਕੋਈ ਨਹੀਂ ਸੀ, ਇਸ ਗੱਲ ਦਾ ਜ਼ਰੂਰ ਮਾਣ। ਸਾਨੂੰ ਆਪਣੇ ਮਹਾਂਪੁਰਖਾਂ ਤੇ ਮਾਣ ਹੈ, ਆਪਣੇ ਆਪ ਤੇ ਕੋਈ ਮਾਣ ਨਹੀਂ। ਤੇ ਮੇਰੀ ਬੇਨਤੀ ਹੈ ਕਿ ਤੁਸੀਂ ਜ਼ਰੂਰ ਮਾਤਾਵਾਂ ਭੈਣਾਂ ਬੱਚੇ ਇਹ ਅਸੀਸ ਜ਼ਰੂਰ ਦਿਆ ਕਰੋ ਵੀ ਆਹ ਹੁਣ ਵੇਖੋ 12 ਸਾਲ ਲੰਘ ਗਏ ਆ, 13ਵਾਂ ਸਾਲ ਚੱਲਦਾ ਹੈ, 13ਵਾਂ ਸਾਲ। ਬੜੇ ਵਿਰਾਗੀਆਂ ਨੂੰ ਬੋਲਦਿਆਂ ਨੂੰ ਵੇਖਣਾ, ਉਹ ਘੁੰਮ ਘੁਮਾ ਕੇ, ਭਾਵੇਂ ਕਈ ਕਥਾਵਾਚਕ ਇੱਥੇ ਵੀ ਕਈ ਆਉਂਦੇ, ਪਟਿਆਲੇ ਇੱਕ ਦੋ ਆਏ, ਉਹਨਾਂ ਨੇ ਇਹਦੀ ਵੀ ਗੱਲ ਕੀਤੀ ਵੀ ਲਾਈਵ ਟੈਲੀਕਾਸਟ ਵੇਖਿਆ ਜੀ, ਉੱਥੇ ਇੰਨੀ ਦੁਨੀਆ ਨੇ ਅੰਮ੍ਰਿਤ ਛਕਿਆ, ਸਭ ਪਖੰਡ ਇੱਦਾਂ ਦੀਆਂ ਗੱਲਾਂ ਬੜਾ ਕੁਛ ਕਰਦੇ ਆ। ਮੇਰੀ ਇਹੀ ਤੁਹਾਡੇ ਚਰਨਾਂ 'ਚ ਅਰਦਾਸ ਆ ਕਿ ਆਪ ਜੀ ਅਸੀਸਾਂ ਬਖਸ਼ਦੇ ਰਹੋ, ਫਿਰ ਚੜ੍ਹਦੀ ਕਲਾ। 12.5 ਸਾਲ ਲੰਘ ਗਏ ਆ, ਰਹਿੰਦੀ ਜਿਹੜੀ ਜ਼ਿੰਦਗੀ ਹੈ ਇਸੇ ਤਰ੍ਹਾਂ ਪਿਆਰ ਨਾਲ ਸੇਵਾ ਕਰਦਿਆਂ ਲੰਘ ਜਾਏ ਤੇ ਆਪ ਜੀ ਦਾ ਸਾਥ ਸਹਿਯੋਗ ਪਿਆਰ ਅਸੀਸਾਂ ਮਿਲਦੀਆਂ ਰਹਿਣ ਤੇ ਮਹਾਂਪੁਰਖਾਂ ਦੀ ਯਾਦ ਹਮੇਸ਼ਾ ਬਣੀ ਰਵੇ, ਉਹ ਹਮੇਸ਼ਾ ਹਿਰਦੇ ਵਿੱਚ ਵਸੇ ਰਹਿਣ। ਉਹਨਾਂ ਦੇ ਬਚਨ ਕਮਾਉਣ ਦਾ ਯਤਨ ਕਰੀਏ, ਉਹਨਾਂ ਦੇ ਪਾਏ ਪੂਰਨਿਆਂ ਤੇ ਚੱਲਣ ਦਾ ਯਤਨ ਕਰੀਏ। ਉਹਨਾਂ ਦੀ ਇੰਨੀ ਕਮਾਈ ਸੀ, ਕਿਨਕਾ ਸਾਡੀ ਝੋਲੀ 'ਚ ਵੀ ਪੈ ਜਾਏ, ਸਾਡਾ ਵੀ ਜੀਵਨ ਬਣ ਜਾਏ। ਮੈਂ ਫੇਰ ਸਾਰੇ ਆਏ ਮਹਾਂਪੁਰਖਾਂ ਦਾ ਸਤਿਕਾਰ ਕਰਦਾ ਹੋਇਆ ਉਹਨਾਂ ਨੂੰ ਜੀ ਆਇਆ ਕਹਿੰਦਿਆਂ, ਇੱਕ ਇੱਕ ਚੱਲਿਆ ਕਦਮ ਸੰਗਤ ਦਾ, ਤੁਹਾਡਾ ਸਭ ਦਾ ਸਾਡੇ ਸਿਰ ਮੱਥੇ ਤੇ। ਉਹਨਾਂ ਸੱਜਣਾਂ ਦਾ ਵੀ ਸਰਦਾਰ ਸੁਰਿੰਦਰ ਸਿੰਘ ਨਿੱਜਰ ਜੋ ਦੀਵਾਨ ਹਾਲ ਦੀ ਬੜੀ ਵੱਡੀ ਸੇਵਾ ਉਹਨਾਂ ਨੇ ਚੁੱਕੀ ਜ਼ਿੰਮੇਵਾਰੀ, ਸਰਦਾਰ ਮਹਿੰਦਰ ਸਿੰਘ ਮਕਸੂਦਪੁਰ ਜਲੰਧਰ ਤੋਂ, ਸਰਦਾਰ ਕਰਨੈਲ ਸਿੰਘ ਜੀ ਫਰੀਦਾਬਾਦ ਤੋਂ, ਇਸੇ ਤਰ੍ਹਾਂ ਸਤ ਸਿੰਘ ਜੀ ਹੋਰ ਵੀ ਜਿੰਨੇ ਵੀ ਗੁਰਮੁਖ ਪਿਆਰੇ, ਸਰਦਾਰ ਬਲਜਿੰਦਰ ਸਿੰਘ ਜੀ ਡੇਰਾ ਬਸੀ ਤੋਂ ਆਏ ਹੋਏ ਨੇ, ਕਈਆਂ ਨੇ ਕਈ ਸੇਵਾਵਾਂ ਮਹਾਰਾਜ ਦੀ ਮਿਹਰ ਨਾਲ ਇੱਥੇ ਡਟ ਕੇ ਕਰ ਰਹੇ ਆ, ਮੈਂ ਸਭ ਦਾ ਧੰਨਵਾਦੀ ਹਾਂ। ਮਹਾਰਾਜ ਮਿਹਰ ਕਰਨ ਤੁਸੀਂ ਸਾਡੇ ਨਾਲ ਸਾਥ ਸਹਿਯੋਗ ਦਿੱਤਾ ਹੈ, ਬਹੁਤ ਬਹੁਤ ਆਪ ਜੀ ਦਾ ਧੰਨਵਾਦ। ਅਗਲੀ ਸੰਗਰਾਂਦ 16 ਜੁਲਾਈ ਦੀ ਆਏਗੀ, 17 ਦੀ ਹੈ। ਮੈਂ ਅੱਗੇ ਵੀ ਡਾਇਰੀ ਵੇਖੀ ਸੀ, ਥੋੜ੍ਹਾ ਜਿਹਾ ਇੱਥੇ ਭੁਲੇਖਾ ਪੈਂਦਾ ਹੈ, ਮੈਂ ਡਾਇਰੀ ਵੇਖੀ ਉਹਦੇ ਵਿੱਚ ਲਿਖਿਆ ਹੈ ਵੀ 16 ਜੁਲਾਈ ਦੀ ਤੇ 16 ਅਗਸਤ ਦੀ, ਇਹ 17 ਅਗਸਤ ਤੇ 17 ਜੁਲਾਈ, ਇਹ 17 ਦੀ ਸੰਗਰਾਂਦ ਆਉਂਦੀ ਹੈ, ਇਸ ਕਰਕੇ ਕਈਆਂ ਡਾਇਰੀਆਂ 'ਚ ਗਲਤ ਭੁਲੇਖਾ ਵੀ ਪੈ ਸਕਦਾ, ਮੈਨੂੰ ਇੱਥੇ ਮੈਂ ਥੋੜ੍ਹਾ ਜਿਹਾ ਮੁਸ਼ਕਲ ਵਿੱਚ ਹਾਂ, ਪਰ ਮੈਨੂੰ ਲੱਗਦਾ ਵੀ 17 ਦੀ ਸੰਗਰਾਂਦ ਹੋਏਗੀ। ਚੰਗੀ ਤਰ੍ਹਾਂ ਤੁਸੀਂ ਵੇਖ ਲਿਓ, ਇੱਕੋ ਹੀ ਹੈ ਹੁਣ ਤੇ, ਸੰਗਰਾਂਦਾਂ ਦੋ ਨਹੀਂ ਰਹੀਆਂ, ਹੁਣ ਤੇ ਅਕਾਲ ਤਖ਼ਤ ਨੇ ਵੀ ਇੱਕ ਕਰ ਦਿੱਤੀ, 16 ਹੈ। ਅਸੀਂ ਸਾਰੇ ਹੀ ਇਹਨਾਂ ਕੰਮਾਂ ਵਾਲੇ, ਸੰਗਰਾਂਦਾਂ ਮੱਸਿਆਂ ਵਾਲੇ, ਪਰ ਸਾਨੂੰ ਚੇਤਾ ਭੁੱਲਿਆ ਵੀ ਸੰਗਰਾਂਦ ਕਿੱਥੇ, ਕਿੰਨੇ ਹੁਣ ਵੇਖੋ ਅਸੀਂ ਬੈਠੇ ਹਾਂ, ਸੰਗਰਾਂਦ ਮੱਸਿਆ ਹੁਣ ਇਹਨਾਂ ਦਾ ਜੇ ਸਾਨੂੰ ਨਹੀਂ ਪਤਾ, 16 ਡਾਇਰੀ ਵੇਖੀ ਵੀ 16 ਦੀ ਹੋਈ ਹੈ, ਉਹ ਡਾਇਰੀਆਂ 'ਚ ਹੀ ਭੁਲੇਖਾ ਪੈ ਸਕਦਾ, ਕਈ ਵਾਰੀ ਉਹ 2 ਹੋ ਗਈਆਂ ਸੀ ਨਾ, ਇਸ ਕਰਕੇ ਵੀ ਕਈ ਵਾਰੀ ਥੋੜ੍ਹੀ ਮੁਸ਼ਕਲ ਹੋ ਜਾਂਦੀ ਹੈ। ਬਹੁਤ ਅਗਲੀ ਸੰਗਰਾਂਦ 16 ਨੂੰ ਆਪ ਜੀ ਨੇ ਦਰਸ਼ਨ ਦੇਣੇ, ਵੱਧ ਚੜ੍ਹ ਕੇ ਪਹੁੰਚ ਕੇ ਹਾਜ਼ਰੀ ਭਰਨੀ, 16 ਦਾ ਰਾਤ ਦਾ ਦੀਵਾਨ ਇਸੇ ਤਰ੍ਹਾਂ ਸਜੇਗਾ। ਸਾਰੀ ਸੰਗਤ ਗੱਜ ਕੇ ਹੁਣ ਬੋਲੋ ਆਨੰਦ ਸਾਹਿਬ, ਫਿਰ ਆਪ ਜੀ ਸਾਥ ਦਿਓ ਅਰਦਾਸ ਵਿੱਚ, ਫਿਰ ਹੁਕਮਨਾਮੇ ਸੁਣਨੇ ਨੇ, ਫਿਰ ਮਹਾਰਾਜ ਸਾਹਿਬ ਜੀ ਨਿਜ ਅਸਥਾਨਾਂ ਵੱਲ ਪ੍ਰਸਥਾਨ ਹੋਣਗੇ, ਫਿਰ ਆਪਾਂ ਸਾਰਿਆਂ ਨੇ ਆਪੋ ਆਪਣੇ ਘਰਾਂ ਨੂੰ ਚਾਲੇ ਪਾਣੇ। ਮੇਰੀ ਬੇਨਤੀ ਹੈ ਵੀ ਜਿੰਨਾ ਚਿਰ ਗੁਰੂ ਗ੍ਰੰਥ ਸਾਹਿਬ ਜੀ ਇੱਥੇ ਨੇ ਸਤਿਗੁਰੂ ਜੀ, ਉਹਨਾਂ ਚਿਰ ਕਿਸੇ ਨੇ ਜਾਣ ਦੀ ਖੇਚਲ ਨਹੀਂ ਕਰਨੀ, ਸਤਿਗੁਰੂ ਸੱਚੇ ਪਾਤਸ਼ਾਹ ਅੱਗੇ ਅੱਗੇ ਜਾਣਗੇ ਨਾ, ਆਪਾਂ ਫਿਰ ਉਸ ਤੋਂ ਬਾਅਦ ਆਪੋ ਆਪਣੇ ਘਰਾਂ ਨੂੰ ਚਾਲੇ ਪਾਉਣੇ ਆ। ਜਿੱਥੇ ਇੰਨਾ ਚਿਰ ਬੈਠੇ ਹੋ ਹੁਣ ਕਾਲ ਨਾ ਕਰੋ, ਥੋੜ੍ਹਾ ਚਿਰ ਬਸ ਸਾਹਿਬ ਜੀ ਕਿਰਪਾ ਕਰੋ, ਅਰਦਾਸ ਤੋਂ ਬਾਅਦ ਆਪੋ ਆਪਣੇ ਘਰਾਂ ਨੂੰ ਜਾਣਾ ਹੈ। SSP ਖੱਟੜਾ ਸਾਹਿਬ ਆਏ ਆ, ਉਹਨਾਂ ਨੂੰ ਅਸੀਂ ਬਾਅਦ ਵਿੱਚ ਸਨਮਾਨ ਉਹਨਾਂ ਦਾ ਸਟੇਜ ਤੋਂ ਕੀਤਾ ਜਾਏਗਾ, ਉਹਨਾਂ ਦਾ ਵੀ ਧੰਨਵਾਦ। ਹੋਰ ਵੀ ਬੜੇ ਪਤਵੰਤੇ ਗੁਰਮੁਖ ਆਏ, ਮੈਂ ਸਭ ਦਾ ਜੀ ਆਇਆਂ ਨੂੰ ਮੈਂ ਬਾਅਦ 'ਚ ਸਭ ਦਾ ਸਤਿਕਾਰ ਕਰਾਂਗੇ। ਅਰਦਾਸ ਤੋਂ ਬਾਅਦ ਹੁਕਮਨਾਮੇ ਸੁਣ ਕੇ ਮਹਾਰਾਜ ਦੇ ਜਾਣ ਤੋਂ ਬਾਅਦ ਲੰਗਰ ਪ੍ਰਸ਼ਾਦ ਜਿਨ੍ਹਾਂ ਨੇ ਨਹੀਂ ਛਕਿਆ ਛਕਣਾ ਹੈ, ਫਿਰ ਘਰੋਂ ਕਰੀ ਚਾਲੇ ਪਾਉਣੇ ਨੇ। ਅਗਲੀ ਸੰਗਰਾਂਦ ਰਾਤ ਦੀ ਮਨਾਈ ਜਾਏਗੀ, ਫਿਰ ਦੱਸਾਂਗੇ ਕਿ ਆਉਣ ਵਾਲੇ ਸਮੇਂ 'ਚ ਦਿਨ ਦੀ ਸੰਗਰਾਂਦ ਕਦੋਂ ਕੀਤੀ ਜਾਏਗੀ। ਮੈਂ ਸਰਬ ਸੰਗਤਾਂ ਦਾ ਧੰਨਵਾਦ ਕਰਦਾ ਹੋਇਆ ਨਾਲ bani.net ਤੇ ਇੰਟਰਨੈਟ ਦੇ ਜ਼ਰੀਏ ਘਰਾਂ 'ਚ ਸੰਗਤਾਂ ਇਹ ਪ੍ਰੋਗਰਾਮ ਵੇਖ ਰਹੀਆਂ ਨੇ, ਔਰ ਨਾਲ MH1 ਚੈਨਲ ਉੱਤੇ ਇੱਥੋਂ ਦਾ ਸਾਰਾ ਪ੍ਰੋਗਰਾਮ ਜੋ ਹੈ ਵਿਖਾਇਆ ਜਾ ਰਿਹਾ। ਕਿੰਨੀ ਸੰਗਤ ਖੁਸ਼ ਹੈ, ਜਿਹੜੇ ਆ ਵੇਖੋ ਘਰਾਂ ਦੇ ਵਿੱਚ ਹੇਮਕੁੰਡ ਸਾਹਿਬ ਦੇ ਦਰਸ਼ਨ ਕਰ ਲਏ, ਕਿੱਡੀ ਵੱਡੀ ਗੱਲ। ਬਜ਼ੁਰਗ ਕਈ ਨੇ ਜਿਹੜੇ ਜਾ ਹੀ ਨਹੀਂ ਸਕਦੇ, ਕਈ ਚੰਗੇ ਭਲੇ ਵੀ ਹੇਮਕੁੰਡ ਸਾਹਿਬ ਦੀ ਚੜ੍ਹਾਈ ਤੋਂ ਡਰਦੇ ਆ, ਨਹੀਂ ਜਾਇਆ ਜਾਂਦਾ ਵੀ ਏਡੀ ਚੜ੍ਹਾਈ ਨਹੀਂ ਚੜ੍ਹੀ ਜਾਂਦੀ। ਕਈ ਤੇ ਬੜੇ ਚਾਅ ਨਾਲ ਆਏ ਸਾਲ ਜਾਂਦੇ, ਕਈ ਫਤਿਹ ਹੀ ਬੁਲਾਉਂਦੇ, ਬਾਹ ਜੀ ਹੁਣ ਨਹੀਂ ਆ ਹਾਜ਼ਰੀ, ਐਦਕ ਵੀ ਲਾ ਲਿਓ, ਬਸ ਅਸੀਂ ਨਹੀਂ ਆ ਸਕਦੇ। ਪਰ ਵੇਖੋ ਇਹ ਕਿੰਨਾ ਸਾਧਨ ਬਣ ਗਿਆ ਮੀਡੀਆ, ਜਿੱਥੇ ਕਿ ਮਾੜੇ ਪਾਸੇ ਜਾਣਾ ਤੇ ਤਾਂ ਮਰਜ਼ੀ ਹੈ, ਪਰ ਇਹ ਕਿੰਨਾ ਚੈਨਲਾਂ ਦੇ ਜ਼ਰੀਏ ਵੇਖੋ ਘਰਾਂ ਦੇ ਵਿੱਚ ਹੇਮਕੁੰਡ ਸਾਹਿਬ ਦੇ ਦਰਸ਼ਨ। ਸੁਖਮਨੀ ਸਾਹਿਬ ਉੱਥੇ ਹੋ ਰਿਹਾ, ਉਹੀ ਸੁਖਮਨੀ ਸਾਹਿਬ ਸਾਡੇ ਘਰ 'ਚ ਵੀ ਹੋ ਰਿਹਾ, ਉੱਥੇ ਅਰਦਾਸ ਹੋ ਰਹੀ, ਅਸੀਂ ਘਰ 'ਚ ਅਰਦਾਸ ਵਿੱਚ ਖਲੋਤੇ ਹਾਂ। ਉਹ ਸਾਰੇ ਦ੍ਰਿਸ਼ ਜਿਹੜੇ ਕਿ ਅਲੌਕਿਕ ਹੁੰਦੇ ਨੇ, 2 ਘੰਟੇ ਹੀ ਮਸਾਂ ਮਿਲਦੇ ਨੇ ਉੱਥੇ ਖਲੋਣ ਦੇ, 2 ਘੰਟੇ ਮਸਾਂ ਉੱਥੇ ਦਰਸ਼ਨ ਮੇਲੇ ਹੁੰਦੇ, ਉਹ ਘਰਾਂ ਦੇ ਵਿੱਚ ਸੱਚੇ ਪਾਤਸ਼ਾਹ ਦੇ ਦਰਸ਼ਨ ਆਪਾਂ ਕਰ ਲੈਂਦੇ ਹਾਂ। ਸਾਡੇ ਕਿੱਡੇ ਵੱਡੇ ਭਾਗ ਨੇ, ਸਾਡੇ ਤੇ ਕਿੱਡੀ ਮਹਾਰਾਜ ਦੀ ਕਿਰਪਾ ਹੈ, ਇਸੇ ਤਰ੍ਹਾਂ ਮਹਾਰਾਜ ਮੇਹਰ ਰੱਖਣ। ਮੈਂ ਇਹਨਾਂ ਦਾ ਵੀ ਖਾਸ ਕਰਕੇ MH1 ਚੈਨਲ ਵਾਲਿਆਂ ਦਾ ਧੰਨਵਾਦ ਕਰਦਾ ਹੋਇਆ, ਸਭ ਤੋਂ ਵੱਧ ਧੰਨਵਾਦ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਜਿਨ੍ਹਾਂ ਦੀਆਂ ਮਿਹਰਾਂ ਦਾ ਸਦਕਾ ਇਹ ਸਾਰੇ ਪ੍ਰੋਗਰਾਮ ਉਲੀਕੇ ਗਏ ਆ। ਮਹਾਰਾਜ ਮੇਹਰ ਕਰਨ ਅੰਮ੍ਰਿਤ ਛਕਣ ਵਾਲਿਆਂ ਨੂੰ ਬਹੁਤ 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 ਵਧਾਈਆਂ। ਇਸੇ ਤਰ੍ਹਾਂ ਚੜ੍ਹਦੀ ਕਲਾ ਵਿੱਚ ਰਹਿਣਾ, ਮਨ ਨਹੀਂ ਡੁਲਾਉਣਾ, ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਰੱਖਣ। ਤੇ ਕੁਝ ਬੱਚਿਆਂ ਨੂੰ ਬਾਣੀਆਂ ਕੰਠ ਕੀਤੀਆਂ, ਕੁਝ ਬੱਚੇ ਇੱਥੇ ਆਏ ਹੋਏ ਆ। ਇੱਕ ਬੱਚੀ ਨੂੰ 55 ਬਾਣੀਆਂ ਕੰਠ ਹਨ ਔਰ ਇੱਕ ਬੱਚੀ ਨੂੰ 48 ਬਾਣੀਆਂ ਕੰਠ ਹਨ। 48 ਬਾਣੀਆਂ ਤੇ ਇੱਕ ਬੱਚੀ ਇੱਥੇ ਆਈ ਹੈ, ਉਹਨੂੰ 55 ਬਾਣੀਆਂ ਕੰਠ ਨੇ ਔਰ ਟੋਟਲ 12 ਬੱਚੇ ਆਏ ਆ ਜਿਨ੍ਹਾਂ ਨੇ ਬਹੁਤ ਬਾਣੀਆਂ ਕੰਠ ਕੀਤੀਆਂ ਨੇ। ਮੈਂ ਚਾਹਾਂਗਾ ਕਿ ਸਮਾਪਤੀ ਤੋਂ ਬਾਅਦ ਆਪਾਂ ਉਹਨਾਂ ਦਾ ਸਨਮਾਨ ਕਰੀਏ। ਇੱਥੇ ਉਹ ਭੈਣ ਜੀ ਵੀ ਸੰਗਤ ਵਿੱਚ ਬੈਠੇ ਨੇ ਜਿਨ੍ਹਾਂ ਨੇ 112 ਅਖੰਡ ਪਾਠ ਕੀਤੇ ਨੇ। ਇੱਕ ਚੌਂਕੜੇ ਇੱਕ ਅਖੰਡ ਪਾਠ, ਇੱਕ ਚੌਂਕੜੇ ਇੱਕ ਅਖੰਡ ਪਾਠ ਉਹ ਕਰਦੇ ਆ ਤੇ 112 ਅਖੰਡ ਪਾਠ। ਮੈਂ ਭੈਣ ਜੀ ਨੂੰ ਬੇਨਤੀ ਕਰਾਂਗਾ, ਜਿੱਥੇ ਕਿਤੇ ਬੈਠੇ ਹੋ ਤੁਸੀਂ, ਜੇ ਨੇੜੇ ਹੋ ਤੇ ਖੜੇ ਹੋਵੋ ਜਰਾ, ਆ ਕੈਮਰਾ ਉਹਨਾਂ ਤੇ ਜਾਏਗਾ ਤੇ ਸਾਰੀ ਸੰਗਤ ਜਿਹੜੇ ਘਰਾਂ 'ਚ ਬੈਠੇ ਹੋ ਵੀ ਦਰਸ਼ਨ ਕਰ ਲੈਣਗੇ। ਕਿੱਥੇ ਉਹ ਖਲੋਤੇ ਨੇ ਪਿੱਛੇ, ਜਰਾ ਮੈਂ ਕੈਮਰੇ ਵਾਲਿਆਂ ਨੂੰ ਬੇਨਤੀ ਕਰਾਂਗਾ, ਜਰਾ ਕੁ ਭੈਣ ਜੀ ਵੱਲ ਲੈ ਜਾਓ, ਤੁਸੀਂ ਤੇ ਬਹਿ ਜਾਓ ਨੀਵੇਂ ਹੋ ਗਏ, ਕੋਈ ਨੀ ਦਰਸ਼ਨ ਕਰ ਲਿਓ ਬਾਅਦ 'ਚ। ਇੱਥੇ ਹੀ ਰਹਿੰਦੇ ਆ, ਮੇਰਾ ਖਿਆਲ ਹੈ ਪਟਿਆਲੇ 'ਚ ਰਹਿਣ ਵਾਲੇ ਨੇ। 35 ਸਾਲ ਦੀ ਉਹਨਾਂ ਦੀ 35-36 ਸਾਲ ਦੀ ਉਮਰ ਹੋਣੀ ਹੈ ਜਾਂ 40 ਦੇ ਹੋਣਗੇ, ਮੇਰਾ ਖਿਆਲ ਹੈ 40 ਸਾਲ ਦੀ ਉਮਰ ਹੋਏਗੀ। ਇੱਕ ਜੈਕਾਰਾ ਜਰਾ ਚੜ੍ਹਦੀ ਕਲਾ ਨਾਲ ਸਾਰੇ ਲਾਓ ਗੱਜ ਕੇ। ਲਓ ਬਹਿ ਜਾਓ ਵੀ, ਬਹਿ ਜਾਓ ਸੰਗਤ। ਮੈਂ ਬਾਅਦ 'ਚ ਉਹਨਾਂ ਨੂੰ ਸਟੇਜ 'ਤੇ ਸੱਦਾਂਗਾ, ਇੱਥੇ ਸਿਰ ਪਾਓ, ਆਪਾਂ ਉਹਨਾਂ ਨੂੰ ਸਟੇਜ 'ਤੇ ਦਿਆਂਗੇ, ਫਿਰ ਸਾਰੇ ਦਰਸ਼ਨ ਕਰ ਲਿਓ। ਵੇਖੋ ਸੰਗਤੇ, ਇੱਕ ਚੌਂਕੜੇ ਇੱਕ ਅਖੰਡ ਪਾਠ, ਹਫ਼ਤੇ ਵਿੱਚ ਇੱਕ, ਮਹੀਨੇ 'ਚ ਚਾਰ, ਮਹੀਨੇ 'ਚ ਚਾਰ, ਸਾਲ 'ਚ ਉਹਨਾਂ ਨੇ 51 ਕੀਤੇ ਸੀ, 4 ਤੋਂ ਵੀ ਵੱਧ ਐਵਰੇਜ ਬਣਦੀ ਹੈ ਇੱਕ ਮਹੀਨੇ ਦੀ, 5 ਬਣਦੇ ਨੇ 3 ਮਹੀਨਿਆਂ 'ਚ, 5 ਅਖੰਡ ਪਾਠ। ਤੇ ਕਮਾਲ ਦੀ ਗੱਲ ਏ, ਅਖੰਡ ਪਾਠ ਜਦੋਂ ਕਰਨਾ ਹੈ ਇੱਕ ਦਿਨ ਪਹਿਲਾਂ ਪ੍ਰਸ਼ਾਦਾ ਛੱਡਣਾ ਪੈਂਦਾ, ਪਾਣੀ ਵੀ ਛੱਡਣਾ ਪੈਂਦਾ। ਹੁਣ ਹਫ਼ਤੇ 'ਚ ਦਿਨ ਹੁੰਦੇ ਨੇ 7, 7 ਦਿਨਾਂ ਵਿੱਚੋਂ 3 ਦਿਨ ਹੀ ਨੋਰਮਲ ਹੋਏ, 4 ਦਿਨ ਤੇ ਬਾਣੀ ਪੜ੍ਹਦਿਆਂ ਦੇ ਹੀ ਲੰਘ ਗਏ, ਆਖੋ ਸਤਨਾਮ। ਤੇ ਆਪਾਂ ਚੌੜੇ ਹੋਏ ਫਿਰਦੇ ਹਾਂ ਵੀ ਅਸੀਂ 7 ਬਾਣੀਆਂ ਦਾ ਨਿਤਨੇਮ ਕਰ ਲੈਂਦੇ ਹਾਂ, ਆਪਾਂ ਨੂੰ ਐਵੇਂ ਹੀ ਮਾਨ ਵੀ ਅਸੀਂ ਬੜੇ ਭਜਨੀਕ ਆ। ਵੇਖੋ ਪਿਆਰਿਓ, 112 ਅਖੰਡ ਪਾਠ। ਸਾਨੂੰ ਇੱਕ ਜਗ੍ਹਾ ਤੋਂ ਫੋਨ ਆਇਆ, ਏਦਾਂ ਹੋ ਨਹੀਂ ਸਕਦਾ। ਮੈਂ ਕਿਹਾ ਤੂੰ ਆ ਜਾ, ਤੂੰ ਸੁਣ ਲਏਗਾ, ਇੱਕ ਚੌਂਕੜੇ ਬਹਿ ਕੇ ਫਿਰ ਤੇ ਤੇਰੇ ਸਾਹਮਣੇ ਕਰਾ ਦਿੰਦੇ ਆ। ਬਾਕੀ ਐਸੀ ਗੱਲ ਨਹੀਂ, ਅੱਜ ਮੈਂ ਬੋਲ ਰਿਹਾ, ਵੇਖੋ ਮੀਡੀਏ ਦੇ ਜ਼ਰੀਏ, ਕੋਈ ਪ੍ਰੇਮੀ ਇਸ ਗੱਲ ਦਾ ਸ਼ੰਕਾ ਨਾ ਕਰੇ। ਇਹਨਾਂ ਨੇ ਭਰੀ ਸੰਗਤ ਵਿੱਚ ਪਿੰਡਾਂ ਦੇ ਵਿੱਚ ਜਾ ਜਾ ਕੇ ਵੀ ਅਖੰਡ ਪਾਠ ਕੀਤੇ, ਇਕੱਲਿਆਂ ਨੇ ਇੱਕ ਚੌਂਕੜਾ ਮਾਰ ਕੇ ਬਹਿਣਾ ਹੈ ਤੇ ਖੰਡ ਪਾਠ ਦਾ ਭੋਗ ਪਾ ਕੇ ਹੀ ਉੱਠਣਾ ਗੁਰਮੁਖੋ। ਇਹ ਮਹਾਰਾਜ ਦੀ ਕਿਰਪਾ ਹੈ, ਸਾਨੂੰ ਮਾਣ ਹੈ ਇਸ ਗੱਲ ਦਾ ਕਿ ਇਹ ਭਾਗਾਂ ਵਾਲੀਆਂ ਸਾਡੀਆਂ ਭੈਣਾਂ, ਇਦਾਂ ਦੀਆਂ ਮਾਤਾਵਾਂ ਜਿਹੜੇ ਵੇਖੋ ਅਸੀਸਾਂ ਦਿੰਦੀਆਂ ਨੇ, ਕਿੰਨੇ ਪਾਠ ਭਜਨ ਕਰਨ ਵਾਲੇ ਬੰਦਗੀ ਵਾਲੇ ਸੰਗਤ ਵਿੱਚ ਆ ਕੇ ਬਹਿੰਦੇ ਨੇ। ਜਿਹੜਾ ਕਰੇਗਾ ਨਾ ਗੁਰਮੁਖੋ, ਉਹਦਾ ਸਤਿਕਾਰ ਤੇ ਹੋਏਗਾ, ਆਖੋ ਸਤਨਾਮ। ਕਈ ਹੁਣ ਵੇਖੋ ਬੰਦੇ ਹੁਣ, ਮੈਂ ਜਿਹੜੀ ਗੱਲ ਕਰਦਾ ਸਾਂ ਵੀ ਬਰਸੀ ਮਨਾਉਣ ਦੀ ਕੀ ਲੋੜ ਹੈ, ਉਹ ਜਿਹੜਾ ਘਾਲਣਾ ਘਾਲੇਗਾ, ਮਨਾਈ ਵੀ ਉਸੇ ਦੀ ਜਾਏਗੀ ਬਰਸੀ। ਭੈਣਾਂ ਹੁਣ ਵਿੱਚ ਕਈ ਕਹਿਣਗੀਆਂ, ਲੈ ਜੀ ਇਹਨੂੰ ਕਿ ਖੜੀ ਹੋ ਜਾ ਜੀ, ਲੈ ਇੰਨੇ ਲੋਕਾਂ ਦੇ ਵਿੱਚ ਕਿੱਡਾ ਸਤਿਕਾਰ ਹੈ, ਪਰ 112 ਖੰਡ ਪਾਠ ਕਰਨੇ ਕਿਤੇ ਖੇਡ ਪਈ ਹੈ। ਜੇ ਮਹਾਰਾਜੇ ਰਣਜੀਤ ਸਿੰਘ ਨੇ ਸੇਵਾ ਕੀਤੀ ਤੇ ਦਰਬਾਰ ਸਾਹਿਬ ਅੰਦਰ ਵੜਦਿਆਂ ਨਾਂ ਲਿਖਿਆ ਹੈ ਕਿ ਨਹੀਂ, ਦਰਬਾਰ ਸਾਹਿਬ ਲਿਖਿਆ ਕਿ ਮਹਾਰਾਜਾ ਰਣਜੀਤ ਸਿੰਘ ਤੋਂ ਸੋਨੇ ਦੀ ਸੇਵਾ ਸਤਿਗੁਰੂ ਜੀ ਨੇ ਸਿਰ ਤੇ ਹੱਥ ਰੱਖ ਕੇ ਕਰਵਾਈ। ਮਹਾਰਾਜਾ ਰਣਜੀਤ ਸਿੰਘ ਦਾ ਨਾਂ ਦਰਬਾਰ ਸਾਹਿਬ ਵੜਦਿਆਂ ਅੰਦਰ ਹੁਣ ਵੀ ਲਿਖਿਆ। ਜਿਹੜਾ ਕਰੇਗਾ ਗੁਰਮੁਖੋ ਸੇਵਾ, ਘਾਲਣਾ ਘਾਲੇਗਾ, ਉਹਦਾ ਨਾਮ ਤੇ ਜ਼ਰੂਰ ਹੋਏਗਾ। ਇਸ ਕਰਕੇ ਮੇਰੀ ਬੇਨਤੀ ਹੈ ਵੀ ਜਿਹੜਾ ਕੋਈ ਪਾਠ ਭਜਨ ਕਰਨ ਵਾਲੀ ਰੂਹ ਹੈ, ਜਿਨ੍ਹਾਂ ਤੇ ਮਹਾਰਾਜ ਮਿਹਰ ਕਰਦੇ ਆ ਨਾ, ਉਹਨਾਂ ਦਾ ਸਤਿਕਾਰ ਤੇ ਹੋਏਗਾ। ਇਹ ਤੇ ਜੁਗ ਜੁਗ ਤੋਂ ਹੁੰਦਾ ਆਇਆ, ਇਸ ਜੁਗ ਮਹਿ ਸੋਭਾ ਨਾਮ ਕੀ ਬਿਨ ਨਾਵੈ ਸੋਭ ਨਾ ਹੋਏ, ਮਾਇਆ ਕੀ ਸੋਭਾ ਚਾਰ ਦਿਹਾੜੇ ਜਾਂਦੀ ਦਿਲ ਨਾ ਹੋਏ। ਆਓ ਗੱਜ ਕੇ ਨੰਦ ਸਾਹਿਬ ਚ ਬੋਲੋ, ਹੋਈਆਂ ਤਮਾਮ ਭੁੱਲਾਂ, ਬੋਲਦਿਆਂ ਬੜੀਆਂ ਹੀ ਗਲਤੀਆਂ ਹੋ ਜਾਂਦੀਆਂ ਨੇ। ਅਣਜਾਣ ਬੱਚੇ ਸਮਝ ਕੇ ਮਾਫ ਕਰ ਦੇਣਾ। ਅਰਦਾਸ ਕਰਨੀ ਅੱਗੇ ਤੋਂ ਫੇਰ ਆਪ ਜੀ ਦੇ ਚਰਨ ਪਰਸਦੇ ਰਹੀਏ।